ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤੀ ਸਤੀ ਚਿਰ ਜੀਵਣੇ,
ਜਤੀ ਸਤੀ ਚਿਰ ਜੀਵਣੇ,
ਸਾਧਕ ਸਿੱਧ ਨਾਥ ਗੁਰ ਚੇਲੇ,
ਸਾਧਕ ਸਿੱਧ ਨਾਥ ਗੁਰ ਚੇਲੇ।
ਥੋੜ੍ਹਾ ਇਹਨੂੰ ਅੱਡ ਅੱਡ ਪਾ ਕੇ ਪੜ੍ਹ ਲਿਓ, ਅੱਡ ਅੱਡ ਚੀਜ਼ਾਂ ਨੇ। ਜਤੀ ਸਤੀ ਚਿਰ ਜੀਵਣੇ,
ਜਤੀ ਸਤੀ ਚਿਰ ਜੀਵਣੇ,
ਸਾਧਕ ਸਿੱਧ ਨਾਥ ਗੁਰ ਚੇਲੇ,
ਸਾਧਕ ਸਿੱਧ ਨਾਥ ਗੁਰ ਚੇਲੇ।
ਇਹ ਸਾਰੀਆਂ ਚੀਜ਼ਾਂ ਅੱਡ ਅੱਡ ਵੱਖਰੀਆਂ ਵੱਖਰੀਆਂ ਨੇ, ਉੱਦਾਂ ਇਹਨਾਂ ਨੂੰ ਸੈਪਰੇਟ ਕਰਕੇ ਪੜ੍ਹੀਆਂ ਨੇ। ਬਸਰਾਮ ਜਿਹੜਾ ਹੈ ਚਿਰਜੀਵਣੇ 'ਤੇ ਹੈ। ਤੁਹਾਡੇ ਕੋਲ ਸਾਧਕ ਹੈ? ਸਾਧਕ ਪਾਠ ਕਰ ਲਿਓ। ਉਹ ਤਾਂ ਸਾਹਿਬ ਹੈ ਪਰ ਸਾਧਕ ਪਾਠ ਹੈ ਇਹ। ਉਹ ਪੋਥੀ ਮਹਾਂਪੁਰਖਾਂ ਦੇ ਪਾਠਾਂ ਨਾਲ ਸੋਧੀ ਹੈ, ਅਸੀਂ ਜਿਹੜੀ ਹੈ ਸੰਤ ਬਾਬਾ ਗੁਰਬਚਨ ਸਿੰਘ ਉਹਨਾਂ ਦੀ ਕਾਪੀ ਨਾਲ, ਇਹਨਾਂ ਕੋਲ ਆਪਣੇ ਹਰਜੀਤ ਸਿੰਘ ਉਹਨਾਂ ਕੋਲ, ਸੋ ਉਹਦੇ ਮੁਤਾਬਕ ਪਾਠ ਆਪਾਂ ਨੇ ਸੋਧੀ ਜਾਣੇ ਨੇ। ਚਲੋ ਜੀ, ਪਾਠ ਦੁਬਾਰੇ ਬੋਲਦੇ ਹਾਂ ਸ਼ੁੱਧ ਕਰਕੇ। ਜਤੀ ਸਤੀ ਚਿਰ ਜੀਵਣੇ,
ਜਤੀ ਸਤੀ ਚਿਰ ਜੀਵਣੇ,
ਸਾਧਕ ਸਿੱਧ ਨਾਥ ਗੁਰ ਚੇਲੇ,
ਸਾਧਕ ਸਿੱਧ ਨਾਥ ਗੁਰ ਚੇਲੇ।
ਹਾਂਜੀ, ਹੁਣ ਇੱਥੇ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਉਸ ਵੇਲੇ ਦੀ ਦਸ਼ਾ ਬਿਆਨ ਕਰਦੇ ਨੇ ਜਦੋਂ ਕਲਯੁੱਗ ਦਾ ਬਹੁਤਾ ਪ੍ਰਭਾਵ ਸ੍ਰਿਸ਼ਟੀ 'ਤੇ ਪੈ ਚੁੱਕਿਆ ਹੈ। ਵੱਡੇ ਵੱਡੇ ਜਿਹੜੇ ਦੇਵਤੇ ਆਦਿਕ ਵੀ ਜਤੀ ਸਤੀ ਧਰਮ ਦੇ ਕੋਈ ਜੋ ਠੇਕੇਦਾਰ ਸਨ ਲੋਕ, ਉਹਨਾਂ ਵੱਲੋਂ ਵੀ ਇਹ ਥੰਮਣ ਦਾ ਨਹੀਂ ਸੀ ਇਹ ਕੰਮ। ਹੁਣ ਪਹਿਲਾਂ ਲੈ ਨੇ ਜਤੀ, ਛੇ ਜਤੀ ਹੋਏ ਨੇ, ਗੋਰਖ ਜਤੀ, ਭੈਰੋਂ ਜਤੀ, ਲਛਮਣ ਜਤੀ, ਹਨੂੰਮਾਨ ਜਤੀ ਆਦਿਕ, ਦੱਤਾਤਰੇ, ਭੀਸ਼ਮ ਪਤਾਮਾ, ਇਹ ਛੇ ਜਤੀ ਹੋਏ ਨੇ। ਸੋ ਇਹਨਾਂ ਦਾ ਵੀ ਜਿਹੜਾ ਸੀ ਥੰਮਣ ਦਾ ਨਹੀਂ ਸੀ ਕੰਮ। ਜਾਂ ਸਤੀ, ਆਪਣੇ ਆਪ ਨੂੰ ਸਤੀ ਕਹਾਉਣ ਵਾਲੇ ਜਾਂ ਸਤੀਆਂ ਕਹਾਉਣ ਵਾਲੀਆਂ, ਚਿਰ ਜੀਵਣੇ, ਆਪਣੇ ਆਪ ਨੂੰ ਚਿਰੰਗਜੀਵੀ ਕਹਾਉਣ ਵਾਲੇ, ਬਹੁਤੀਆਂ ਉਮਰਾਂ ਵਧਾਈਆਂ ਹੋਈਆਂ ਜਿਨ੍ਹਾਂ ਲੋਕਾਂ ਨੇ, ਉਹ ਵੀ ਸਾਰੇ ਸਾਧਕ। ਸੋ ਸਾਧਕ ਜਿਹੜੇ ਸੀ, ਸਾਧਨ ਕਰਨ ਵਾਲਿਆਂ ਦਾ ਵੀ ਭਾਵ ਹੈ। ਜਾਂ ਦੂਜੇ ਅਰਥ ਵਿੱਚ ਸਾਧਕ ਕੌਣ ਜਿਹੜੇ ਨੇ, ਆ ਜਿਹੜੇ ਜੈਨੀਆਂ ਦੇ ਟੋਲੇ ਨੇ, ਇਹਨਾਂ ਨੂੰ ਵੀ ਸਿੱਧ ਕਹਿ ਦਿੰਦੇ ਨੇ। ਇਉਂ ਜਿਹੜੇ ਸਾਧਕ ਵੀ ਅਤੇ ਸਿੱਧ ਵੀ 84 ਅਤੇ ਜੈਨੀਆਂ ਆਦਿਕ ਦੇ ਟੋਲੇ, ਅਤੇ ਨਾਥ, ਨੌ ਨਾਥ ਮੰਨੇ ਨੇ, ਚਰਪਣ ਨਾਥ, ਘੁੱਗੂ ਨਾਥ, ਮੰਗਲ ਨਾਥ ਵਗੈਰਾ। ਸੋ ਇਹ ਜਿਹੜੇ ਸਾਰੇ ਨਾਥ ਨੇ, ਅੱਗੇ ਇਹਨਾਂ ਦੇ ਗੁਰ, ਇਹਨਾਂ ਦੇ ਆਗੂ ਅਤੇ ਨਾਲ ਹੀ ਚੇਲੇ, ਇਹ ਜਿੰਨਾ ਵੀ ਸਾਰਾ ਕੰਮ ਵਿਗੜ ਚੁੱਕਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ। ਸੋ ਨਹੀਂ ਸੀ ਕੋਈ ਇਸ ਵਿਗੜੇ ਕਾਰਜ ਨੂੰ ਸਵਾਰਨ ਵਾਸਤੇ ਤਾਕਤਵਰ ਕਹਿ ਲਓ ਜਾਂ ਸ਼ਕਤੀ ਸੰਪੰਨ। ਅੱਗੇ ਜੀ,
ਦੇਵੀ ਦੇਵ ਰਿਖੀ ਸੁਰਾ,
ਹਾਂ ਇਕੱਠਾ ਹੀ ਪਾਠ ਰਿਖੀ ਸੁਰਾ। ਹਾਂਜੀ, ਸੱਸੀ ਨੂੰ ਔਂਕੜ ਤਾਂ ਨਹੀਂ ਨਾ,
ਔਂਕੜ
ਹਾਂ ਰਿਖੀ ਸੁਰਾ ਪਾਠ ਹੈ ਫਿਰ, ਅਤੇ ਕਿਸੇ ਕੋਲ ਖੀਸਰਾ ਵੀ ਹੋਊਗਾ, ਸੱਸੀ ਨੂੰ ਔਂਕੜ ਵੀ ਆ ਕਈਆਂ ਕੋਲ। ਸੋ ਰਿਖੀ ਸੁਰਾ ਪਾਠ, ਦੇਵੀ ਦੇਵ ਰਿਖੀ ਸੁਰਾ,
ਦੇਵੀ ਦੇਵ ਰਿਖੀ ਸੁਰਾ,
ਭੈਰੋਂ ਖੇਤਰ ਪਾਲ ਬਹੁ ਮੇਲੇ,
ਭੈਰੋਂ ਖੇਤਰ ਪਾਲ ਬਹੁ ਮੇਲੇ।
ਹਾਂ, ਜਿਹਨੇ ਦੇਵੀਆਂ ਸਨ ਸਾਰੀਆਂ, ਸਾਰੇ ਦੇਵਤੇ, ਰਖੀਸਰਾ ਨਾਮ, ਰਿਖੀਆਂ ਦੇ ਵੱਡੇ ਈਸਰ ਜਿਹੜੇ ਸੀ ਉਹ ਵੀ, ਅਤੇ ਭੈਰੋਂ ਆਦਿਕ, ਭੈਰੋਂ ਖੇਤਰਪਾਲ, ਖੇਤਰਪਾਲ ਜਿਹੜਾ ਸੀ ਭੈਰੋਂ ਦੀ ਇੱਕ ਕਿਸਮ ਹੈ ਇਹ, ਦੇਵਤਾ ਭੈਰੋਂ ਹੋਇਆ ਨਾ, ਉਹਦੀ ਕਿਸਮ ਦਾ ਇੱਕ ਜਿਹੜਾ ਹੈ ਇਹ, ਉਹਨੂੰ ਖੇਤਰਪਾਲ ਕਹਿੰਦੇ ਨੇ। ਇਹ ਮੰਨਿਆ ਵੀ ਕਾਲੀ ਦੇਵੀ ਦਾ ਪਸਮ ਵਾਲਾ ਪਾਸਾ ਜਿਹੜਾ, ਉਹਦੇ 'ਤੇ ਦੁਆਰਪਾਲ ਹੋ ਕੇ ਖੜ੍ਹਾ ਹੋਇਆ, ਜਿਹੜਾ ਖੇਤਰਪਾਲ ਹੈ। ਖੇਤਰਪਾਲ ਖੇਤੀ ਕਰਨ ਵਾਲਿਆਂ ਨੂੰ ਵੀ ਕਹਿੰਦੇ ਆ, ਜ਼ਿਮੀਂਦਾਰਾਂ ਨੂੰ, ਪਰ ਉੱਥੇ ਉਹ ਭਾਵ ਨਹੀਂ, ਇੱਥੇ ਭੈਰੋਂ ਵਾਲੇ ਪਾਸੇ ਹੀ ਹੈ। ਭੈਰੋਂ ਦੇਵਤੇ ਦਾ ਇੱਕ ਭੇਦ ਹੈ ਜਿਹੜਾ ਖੇਤਰਪਾਲ ਜਿਹਨੂੰ ਕਹਿੰਦੇ ਹਾਂ। ਇਹ ਮੰਨਿਆ ਵੀ ਕਾਲੀ ਦੇਵੀ ਦੇ ਦੁਆਰ ਦਾ ਜਿਹੜਾ ਪੱਛਮਾਂ ਵਾਲਾ ਪਾਸਾ ਦੁਆਰ ਹੈ ਕਾਲੀ ਦੇਵੀ ਦਾ ਮੰਦਰ ਦਾ, ਉੱਥੇ ਖੜ੍ਹਾ ਪਹਿਰਾ ਦੇ ਰਿਹਾ ਮੰਨਿਆ। ਉਹਨਾਂ ਦੇ ਮਤ ਮੁਤਾਬਕ। ਸੋ ਇਹ ਵੀ ਸਾਰੇ ਜਿੰਨੇ ਸੀ ਜਾਂ ਖੇਤਰਪਾਲ ਮੈਦਾਨੇ ਜੰਗ ਵੀ ਜਿਹੜਾ ਰਣਭੂਮੀ ਦਾ ਸਰਦਾਰ ਹੁੰਦਾ ਉਹਨੂੰ ਵੀ ਖੇਤਰਪਾਲ ਕਹਿ ਦਿੰਦੇ ਨੇ। ਇਹ ਭਾਵਨੇ ਖੇਤਰਪਾਲ ਇਹ ਸਾਰੇ ਜਿੰਨੇ ਸੀ ਇਹਨਾਂ ਸਾਰਿਆਂ ਨੂੰ ਮੇਲ ਕਰਕੇ ਇਕੱਠੇ ਕਰ ਰੱਖੇ ਨੇ ਸਾਰੇ ਵੀ ਇਹਨਾਂ ਨੂੰ ਪੂਜਾ ਜਾਣ ਕੇ ਅਤੇ ਇਹ ਇਕੱਠੇ ਕਰ ਰੱਖੇ ਨੇ ਇਹਨਾਂ ਦੀ ਪੂਜਾ ਕੀਤੀ ਜਾ ਰਹੀ ਆ ਅਕਾਲ ਪੁਰਖ ਦੀ ਪੂਜਾ ਛੱਡ ਕੇ। ਹਾਂਜੀ
ਗਣ ਗੰਧ ਰੱਬ ਅਪਸਰਾ
ਅਪਸਰਾ ਪੜ੍ਹਨਾ ਜਿਹਨੂੰ ਪੱਪੇ ਦੇ ਹੱਥ ਕਲਾ ਕੇ
ਅਪਸਰਾ
ਨਾਲੇ ਵੱਡਾ ਛੱਛਾ ਲਾਉਣਾ ਇੱਥੇ ਜਲੇਬੀ ਵਾਲਾ
ਅਤੇ
ਸ਼ੁੱਧ ਪਾਠ ਇਹ ਹੈ ਪੜ੍ਹ ਲਓ ਸਾਰੇ ਗਣ ਗੰਧਰਵ ਅਪਛਰਾ
ਗਣ ਗੰਧਰਵ ਅਪਛਰਾ
ਇਹਨੂੰ ਅਪਸਰਾ ਨਹੀਂ ਪੜ੍ਹਨਾ ਕੀ ਪੜ੍ਹਨਾ ਜੀ
ਅਪਛਰਾ
ਹਾਂ ਫਿਰ ਪਕਾ ਲਓ ਗਣ
ਗਣ
ਅੱਗੇ ਗੰਧਰਵ
ਗੰਧਰਵ
ਉਹਨੂੰ ਗੰਧਰਵ ਨਹੀਂ ਪੜ੍ਹਨਾ
ਗੰਧਰਵ
ਅਤੇ ਅਪਸਰਾ ਨਹੀਂ ਪੜ੍ਹਨਾ ਫਿਰ ਪੜ੍ਹਾਂਗੇ ਗਣ
ਗਣ
ਗੰਧਰਵ
ਗੰਧਰਵ
ਅਪਛਰਾ
ਅਪਛਰਾ
ਇੱਥੇ ਵਿਸਰਾਮ ਹੈ ਕਿੰਨਰ ਜੱਖ ਚਲਿਤ ਬਹੁ ਖੇਲੇ ਕੀ ਪਾਠ ਹੈ ਹਾਂ ਇੱਥੇ ਖੱਖੇ ਦੀ ਬਜਾਏ ਸੋਧਿਆ ਪਾਠ ਜਿਹੜਾ ਜੱਛ ਹੈ ਕਿੰਨਰ ਜੱਛ ਚਲਿਤ ਬਹੁ ਖੇਲੇ
ਕਿੰਨਰ ਜੱਛ ਚਲਿਤ ਬਹੁ ਖੇਲੇ
ਹਾਂਜੀ ਹੁਣ ਗਣ ਵੀ ਗਣ ਜਿਹੜੇ ਨੇ ਅੱਗੇ ਤੁਹਾਨੂੰ ਲਿਖਾਇਆ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਵੇਲੇ ਚਾਰ ਗਣ ਮੰਨੇ ਨੇ ਨੰਦੇ ਭਰਿੰਗੀ ਟੌਨਾ ਸੋਨਾ ਦੇਖੋ ਬੀਬੀਆਂ ਨੂੰ ਯਾਦ ਨੇ ਪਿੱਛੇ ਜਿਹਨਾਂ ਯਾਦ ਕੀਤੇ ਹੋਏ ਨੇ ਚਾਰ ਗਣ ਨੇ ਇਹਨਾਂ ਦਾ ਕੀ ਕੰਮ ਹੈ ਗਣਾਂ ਦਾ ਇਹ ਉੱਥੇ ਨੱਚਣ ਦਾ ਕੰਮ ਕਰਦੇ ਨੇ ਦੇਵਤਿਆਂ ਦੇ ਅੱਗੇ ਨਾਚੇ ਨੇ ਉੱਥੇ ਦੇਵ ਲੋਕ ਵਿੱਚ ਜਿਹਨਾਂ ਦੀ ਗਿਣਤੀ ਚਾਰ ਹੈ ਨੰਦੇ ਭਰਿੰਗੀ ਟੌਨਾ ਅਤੇ ਸੋਨਾ ਇਹ ਚਾਰੇ ਗਣ ਵੀ ਅੱਗੇ ਗੰਧਰਵ ਇਹ ਦੇਵਤਿਆਂ ਦੇ ਰਾਗੀ ਨੇ ਉੱਥੇ ਜਿਹੜੇ ਉੱਥੇ ਰਾਗ ਸੁਣਾਉਂਦੇ ਨੇ ਦੇਵਤਿਆਂ ਨੂੰ ਜਿਹਨਾਂ ਦਾ ਨਾਂ ਇੱਕ ਨਾਂ ਹਾਹਾ ਇੱਕ ਨਾਂ ਹੂਹੂ ਇਹ ਦੋ ਉਹਨਾਂ ਦੇ ਨਾਂ ਨੇ। ਸੋ ਇੱਥੇ ਵੀ ਆਪਾਂ ਵੇਖੀਏ ਨਾ ਜਦੋਂ ਕੋਈ ਤਖੜਾ ਵਧੀਆ ਰਾਗੀ ਆਉਂਦਾ ਰਾਗ ਦਾ ਚੰਗਾ ਮਾਹਰ ਹੋ ਕਹਿੰਦੇ ਬੜਾ ਗੰਧਰਵ ਹੈ ਉੱਥੋਂ ਸ਼ਬਦ ਬਣਿਆ ਹੈ ਗੰਧਰਵ। ਸੋ ਇਉਂ ਜੀ ਉਹ ਦੇਵਤਿਆਂ ਦੇ ਗਣ ਵੀ ਦੇਵਤਿਆਂ ਦੇ ਗੰਧਰਵ ਹਾਹਾ ਹੂ ਵਰਗੇ ਅਤੇ ਦੇਵਤਿਆਂ ਦੀਆਂ ਜਿਹੜੀਆਂ ਇਸਤਰੀਆਂ ਪੱਛਰਾਂ ਆਦਿਕ ਜਿਹੜੀਆਂ ਸੀ ਪਰੀਆਂ ਅਤੇ ਕਿੰਨਰ ਕੌਣ ਇਹ ਕਿੰਨਰ ਇੱਕ ਉੱਥੇ ਉਹਨਾਂ ਦੀ ਜਾਤੀ ਹੈ ਜਿਹਦਾ ਮੂੰਹ ਕਹਿੰਦੇ ਘੋੜੇ ਦਾ ਹੈ ਬਾਡੀ ਜਿਹੜੀ ਹੈ ਮਨੁੱਖ ਵਰਗੀ ਹੈ ਬੜਾ ਭਿਆਨਕ ਜਿਹਾ ਰੂਪ ਹੈ ਇਹਦਾ ਇਹਨੂੰ ਕਿੰਨਰ ਕਹਿੰਦੇ ਨੇ। ਇਹ ਵੀ ਸਾਰੇ ਜਕਸ਼ ਕੌਣ ਨੇ ਕਬੇਰ ਦੀ ਸਭਾ ਦੇ ਵਿੱਚ ਰਹਿਣ ਵਾਲੇ ਉਹਦੇ ਅਰਦਲ 'ਚ ਜਿਹੜੇ ਦੇਵਤੇ ਨੇ ਉਹ ਜਕਸ਼ ਇਹ ਜਿੰਨੇ ਸਾਰੇ ਨੇ ਇਹਨਾਂ ਸਾਰਿਆਂ ਦੇ ਚਲਿਤ ਮਤਲਬ ਚਲਿੱਤਰ ਜਿਹੜੇ ਸੀ ਬਹੁਤ ਖੇਲੇ ਇਹ ਸਾਰੇ ਚਲਿੱਤਰ ਖੇਲਣ ਹਾਰੇ ਜਾਦੂਗਰ ਆਦਿਕ ਸੀ ਇਹਨਾਂ ਦੇ ਅਤੇ ਪਰ ਜਿਹੜੀ ਸ੍ਰਿਸ਼ਟੀ ਦੇ ਹਾਲਤ ਉਸ ਵੇਲੇ ਹੋ ਰਹੀ ਸੀ ਇਹ ਵੀ ਸਾਰੇ ਉਸ ਨੂੰ ਰੋਕਣ ਵਿੱਚ ਸਮਰੱਥ ਨਾ ਹੋ ਸਕੇ। ਗਣ ਵਰਗੇ ਵੀ ਗੰਧਰਵ ਅਪੱਛਰਾਂ ਜਿੰਨੀਆਂ ਕਿੰਨਰ ਆਦਿਕ ਜਕਸ਼ ਆਦਿਕ ਬਥੇਰੇ ਚਲਿੱਤਰ ਤਾਂ ਥੇ ਇਹਨਾਂ ਕੋਲ ਆਪਣੀਆਂ ਸ਼ਕਤੀਆਂ ਦੇ ਚਮਤਕਾਰੇ ਪਰ ਵਿਗੜ ਚੁੱਕਿਆ ਕੰਮ ਜਿਹੜਾ ਕਲਯੁੱਗ ਦਾ ਸੀ ਉਸ ਨੂੰ ਸੋਧਣ ਵਾਸਤੇ ਇਹ ਵੀ ਸਾਰਥਕ ਨਾ ਹੋ ਸਕੇ। ਹਾਂਜੀ ਵੱਡਾ ਛੱਛਾ ਉੱਥੇ ਕਰ ਲਓ ਵੱਡਾ ਛੱਛਾ ਚੱਚੇ ਵਾਲਾ ਚੱਚੇ ਤੋਂ ਬਾਅਦ ਜਿਹੜਾ ਛੱਛਾ ਹੁੰਦਾ ਹੈ ਪਾ ਲੈਂਦੇ ਹੋ ਆ ਹੋਰ ਨਾ ਕਿਤੇ ਚਲੋ ਜੀ ਅੱਗੇ
ਰਾਖਸ ਦਾਨੋ ਦੇਤ
ਦੈਤ
ਦੈਤ ਲੱਖ
ਇਹ ਲੱਖ ਅਧਿਕ ਲਾ ਕੇ ਪੜ੍ਹਨਾ ਇੱਥੇ ਹੈਗੀ ਅਧਿਕ
ਨਹੀਂ ਜੀ
ਭਾਵੇਂ ਨਹੀਂ ਵੀ ਤਾਂ ਵੀ ਇਹਦਾ ਉਚਾਰਨ ਲੱਖ ਕਰਨਾ ਰਾਖਸ ਦਾਨੋ ਦੈਤ ਲੱਖ ਇਹ ਲੱਖ ਦੀ ਗਿਣਤੀ ਦਾ ਭਾਵ ਹੈ ਜੇ ਲੱਖ ਪੜਾਂਗੇ ਲੱਖ ਦਾ ਅਰਥ ਹੁੰਦਾ ਜਾਣ ਲੈਣਾ ਅਰਥ ਵਿੱਚ ਫਰਕ ਪੈ ਜਾਊ ਸੋ ਉਚਾਰਨ ਕਰ ਲਓ ਸਾਰੇ ਠੀਕ ਕਰਕੇ ਰਾਖਸ ਤੋਂ ਪੜ੍ਹੋ ਅੰਦਰ ਦੂਜਾ ਪਾਓ ਦਹੇਲੇ ਤੋ ਲੱਖ ਤੇ ਵਿਸ਼ਰਾਮ ਕਰਨਾ ਹੈ ਹਾਂਜੀ ਉਹ ਗਲਤ ਛਪਿਆ ਹੋਇਆ ਪੋਥੀ ਦੇ ਉੱਤੇ ਟਿੱਪੀ ਹੋਈ ਆ ਇਕੱਲੀ ਦੋ ਚੀਜ਼ਾਂ ਨਹੀਂ ਬਿਨਾਂ ਕੰਨਾਂ ਵੀ ਹੈ ਅਤੇ ਉੱਤੇ ਟਿੱਪੀ ਵੀ ਹੈ ਉਹ ਨਹੀਂ ਹੋ ਸਕਦੇ ਇਕੱਲੀ ਟਿੱਪੀ ਹੋਈ ਹੈ ਅੰਦਰ ਕਰ ਲਏ ਉੱਥੇ ਠੀਕ ਭਾਈ ਵੀਰ ਸਿੰਘ ਵਾਲੀ ਪੋਥੀ 'ਤੇ
ਅੰਦਰ ਦੂਜਾ ਪਾਓ ਦਹੇਲੇ
ਕੀ ਲੱਗ ਗਿਆ ਜੀ ਇੱਥੇ ਕੱਖਣ ਸ਼ਹਿਰ ਹਾਂ ਲੱਖ ਸਿਆਰੀ ਨਾਲ ਕਰ ਲਿਓ ਰਾਖਸ ਦੇ ਉੱਤੇ ਖੱਖਾ ਹੈ ਕੱਕੇ ਦੀ ਬਜਾਏ ਕਹਿੰਦੇ ਉੱਥੇ ਖੱਖਾ ਕਰੋ ਰਾਖਸ ਚਲੋ ਜੀ, ਰਾਖਸ ਦੋਨੋ ਦੈਤ ਲੱਖ,
ਸੋਰੀ
ਫਿਰ 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 ਪੜ੍ਹੋ ਜੀ, ਰਾਖਸ ਦਾਨੋ ਦੈਤ ਲੱਖ, ਲੱਖ ਤੇ ਵਿਸ਼ਰਾਮ ਹੈ, ਅੰਦਰ ਦੂਜਾ ਭਾਉ ਦੁਹੇਲੇ, ਰਾਖਸਾਂ ਦੀਆਂ ਸਾਰੀਆਂ ਜਾਤੀਆਂ ਨੇ, ਰਾਖਸ ਜਿਹੜੇ ਸੀ ਦਨੂ ਦੇ ਪੁੱਤਰ ਜਿਹੜੇ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀਆਂ ਸੀ ਰਾਖਸ ਰਾਖਸ ਸੰਗਿਆ ਪੈ ਗਈ, ਦੈਂਤ ਜਿਹੜੇ ਦਿੱਤੀ ਦੇ ਪੁੱਤਰ ਸੀ, ਅਤੇ ਕਸ਼ਪ ਰਿਸ਼ੀ ਦੀਆਂ ਤਿੰਨ ਇਸਤਰੀਆਂ ਸੀ, ਦਿੱਤੀ ਅਦਿੱਤੀ ਆਦਿਕ ਜਿਹੜੀਆਂ ਸੀ, ਵਾਹਿਗੁਰੂ ਚਾਰ ਕਰ ਲਿਓ, ਇਸ ਰਿਸ਼ੀ ਦੀਆਂ ਚਾਰ ਇਸਤਰੀਆਂ ਸੀ, ਦਿੱਤੀ ਦੂਜੀ ਨਾਂ ਸੀ ਅਦਿੱਤੀ, ਕਦਰੂ ਅਤੇ ਬੰਤਾ, ਉਹਨਾਂ ਵਿੱਚੋਂ ਇੱਕ ਇਹ ਜਿਹੜੇ ਨੇ ਦਾਨੋ ਜਿਹੜੇ ਨੇ ਇਹ ਦਿੱਤੀ ਦੀ ਲਾਲ ਹੈ, ਦਸਮ ਗ੍ਰੰਥ ਵਿੱਚ ਆਉਂਦਾ ਇਹ, ਜਣੇ ਦਿੱਤੀ ਨੇ ਦੈਂਤ ਕਰਾਲ, ਭਿਆਨਕ ਰਾਖਸ਼ਾਂ ਨੂੰ ਜਨਮ ਦਿੱਤਾ ਦਿੱਤੀ ਨੇ, ਕਸ਼ਪ ਰਿਸ਼ੀ ਦੀ ਇਸਤਰੀਆਂ ਵਿੱਚੋਂ ਇਹ ਜਿਹੜੀ ਸੀ, ਸੋ ਇਉਂ ਇਹ ਦਨ ਉਹਨਾਂ ਦੇ ਬਾਰੇ ਸਮਝ ਲਿਓ, ਦੈਂਤ ਜਿਹੜੇ ਸੀ ਮਰਦ ਖਾਣੇ ਇਹੋ ਜਿਹੜੇ ਸੀ ਲੱਖਾਂ ਦੀ ਗਿਣਤੀ ਵਿੱਚ ਪੈਦਾ ਹੋ ਚੁੱਕੇ ਸੀ, ਅੰਦਰ ਦੂਜਾ ਭਾਉ ਦੁਹੇਲੇ, ਇਹਨਾਂ ਦੇ ਅੰਦਰ ਦੂਜਾ ਭਾਉ ਸੀ, ਦੁਆਇਤ ਭਾਵਨਾ ਬਣੀ ਹੋਈ ਸੀ, ਨਹੀਂ ਸੀ ਪ੍ਰਜਾ ਦੇ ਵਾਸਤੇ ਇਹ ਲੋਕ ਕੋਈ ਪਰਉਪਕਾਰ ਦਾ ਕੰਮ ਕਰਨ ਵਾਲੇ, ਸਾਰੀ ਜਿੰਨੀ ਸਿਰਚੀ ਦੇ ਸੀ ਪ੍ਰਜਾ ਪ੍ਰਤੀ, ਇਹ ਬਹੁਤ ਲੋਕਾਂ ਨੂੰ ਦੁੱਖ ਦੇਣ ਵਾਲੇ ਸੀ, ਕੌਡੇ ਰਾਖਸ਼ ਵਰਗੇ, ਦੇਖੋ ਤਾਂ ਉਹਦਾ ਲੋੜ ਸੀ ਨਾ ਉਦੋਂ ਮਹਾਰਾਜ ਦੇ ਆਉਣ ਦੀ, ਗੁਰੂ ਨਾਨਕ ਸਾਹਿਬ ਜੀ ਦੀ, ਇਹੋ ਜਿਹੇ ਰਾਖਸ਼ ਵੀ ਜਿਹੜੇ ਥੇ ਲੋਕ ਪੈਦਾ ਹੋ ਚੁੱਕੇ ਸੀ ਸੰਸਾਰ 'ਚ, ਦੁਆਇਤ ਭਾਵ ਵਾਲੇ ਸੀ, ਦੁਹੇਲੇ ਬੜੇ ਦੁਖੀ ਕਰਦੇ ਸੀ ਪ੍ਰਜਾ ਦੇ ਤਾਂ ਹੀ, ਵੈਰੂ ਤੋਂ ਭੁੱਲੇ ਹੋਏ ਆਪ ਵੀ ਦੁਖੀ ਸਨ, ਹਾਂ
ਹਉਮੈ ਅੰਦਰ ਸਭ ਕੋ,
ਹਉਮੈ ਮੈਂ ਦੁਲਾਮਾ ਹੋਣਗੀਆਂ,
ਹਉਮੈ
ਹਾਂ
ਅੰਦਰ ਸਭ ਕੋ,
ਸਾਰੇ ਲੋਕ ਇਹ ਜਿੰਨੇ ਉੱਪਰ ਗਿਣੇ ਨੇ ਹਉਮੈ ਦਾ ਹੀ ਵਰਤਾਰਾ ਵਰਤ ਰਿਹਾ ਸੀ ਮਹਾਰਾਜ ਦੇ ਆਉਣ ਤੋਂ ਪਹਿਲਾਂ, ਹਾਂਜੀ,
ਡੁੱਬੇ ਗੁਰ ਸਣੇ ਬਹੁ ਚੇਲੇ,
ਗੁਰੂ ਹੋਣੇ
ਗੁਰੂ ਸਣੇ ਬਹੁ ਚੇਲੇ,
ਗੁਰੂ ਸਣੇ ਦੇ ਨਾਲ ਸਣੇ ਗੁਰੂ ਨਾਲ ਸੰਬੰਧ ਰੱਖੂਗਾ, ਪੜ੍ਹੋ ਸਾਰੇ, ਹਉਮੈ ਅੰਦਰ ਸਭ ਕੋ,
ਹਉਮੈ ਅੰਦਰ ਸਭ ਕੋ,
ਡੁੱਬੇ ਗੁਰੂ ਸਣੇ,
ਡੁੱਬੇ ਗੁਰੂ ਸਣੇ
ਬਹੁ ਚੇਲੇ,
ਬਹੁ ਚੇਲੇ,
ਐਸੀ ਹਾਲਤ ਹੋ ਗਈ ਸੀ ਸੰਸਾਰ ਦੀ, ਹਉਮੈ ਦੇ ਅੰਦਰ ਵਰਤਾਰਾ ਵਰਤ ਰਿਹਾ ਸੀ ਸਭ ਦਾ, ਅਤੇ ਸਾਰੇ ਜਿਹੜੇ ਗੁਰੂਆਂ ਸਮੇਤ ਆਪਣੇ ਜਿਹੜੇ ਧਰਮ ਦੇ ਇਹਨਾਂ ਦੇ ਠੇਕੇਦਾਰ ਸੀ ਉਹਨਾਂ ਦੇ ਸਮੇਤ, ਜਾਂ ਜਿਹੜੇ ਪਖੰਡੀ ਗੁਰੂ ਬਣ ਕੇ ਬੈਠੇ ਹੋਏ ਸੀ ਹੁਣ ਵਾਲਿਆਂ ਵਾਂਗੂ, ਅਤੇ ਸਾਰੇ ਡੁੱਬ ਚੁੱਕੇ ਸੀ ਪਦਾਰਥਾਂ ਰੂਪੀ ਜਲ ਵਿੱਚ, ਸੰਸਾਰ ਸਮੁੰਦਰ ਦੇ ਵਿੱਚ ਚੇਲਿਆਂ ਦੇ ਸਮੇਤ, ਹਾਂਜੀ,
ਗੁਰਮੁਖ ਕੋਏ ਨਾ ਦਿਸੀ,
ਠੀਕ ਹੈ,
ਢੂੰਡੇ ਤੀਰਥ ਯਾਤਰੀ ਮੇਲੇ,
ਤੱਤੇ ਦੇ ਪੈਰ ਚਰਾਰਾ ਹੋਣਾ, ਸੋ ਯਾਤਰੀ ਪਾਠ ਕਰੋ, ਯਾਤਰੀ
ਯਾਤਰੀ
ਜਰਾਰਾ ਪੂਰਾ ਵੀ ਤਾਂ ਯਾਤਰੀ, ਰਾਰਾ ਅੱਧਾ ਹੈ, ਪੜ੍ਹਾਂਗੇ ਯਾਤਰੀ, ਹਾਂ ਪੈਰ ਚੋਣ ਕਰਕੇ ਅੱਧਾ ਹੀ ਹੁੰਦਾ ਨਾ, ਗੁਰਮੁਖ ਕੋਈ ਨਾ ਦਿਸੇ,
ਗੁਰਮੁਖ ਕੋਈ ਨਾ ਦਿਸੇ,
ਢੂੰਡੇ ਤੀਰਥ ਯਾਤਰੀ ਮੇਲੇ,
ਢੂੰਡੇ ਤੀਰਥ ਯਾਤਰੀ ਮੇਲੇ,
ਭਾਈ ਪੂਰਾ ਕੋਈ ਗੁਰਮੁਖ ਨਹੀਂ ਦਿਸਦਾ ਜਿਹੜਾ ਕਿ ਇਸ ਕੰਮ ਨੂੰ ਰੋਕਣ ਵਿੱਚ ਸਮਰੱਥ ਹੋਵੇ, ਸੋ ਜਾਂ ਪੂਰਾ ਗੁਰੂ ਕੋਈ ਨਹੀਂ ਦਿਸ ਰਿਹਾ ਆ, ਸਾਰੇ ਪਖੰਡੀ ਨੇ, ਭਾਈ ਸਾਹਿਬ ਜੀ ਕਹਿੰਦੇ ਢੂੰਡੇ ਤੀਰਥ, ਸਾਰੇ ਤੀਰਥ ਵੀ ਢੂੰਡ ਕੇ ਵੇਖ ਲਏ, ਕਿਉਂਕਿ ਤੀਰਥਾਂ ਸਥਾਨਾਂ ਦੇ ਉੱਤੇ ਇਹ ਲੋਕਾਂ ਦੀ ਗਿਣਤੀ ਬਹੁਤੀ ਸੀ ਨਾ, ਵੀ ਸ਼ਾਇਦ ਉੱਥੇ ਕੋਈ ਠੀਕ ਹੋਵੇ, ਜਾਂ ਤੀਰਥਾਂ ਦਾ ਪ੍ਰਬੰਧ ਵੀ ਜਿਹੜਾ ਸੀ ਮਾੜੇ ਲੋਕਾਂ ਦੇ ਹੱਥ ਵਿੱਚ ਸੀ, ਉੱਥੇ ਕੋਈ ਤੀਰਥ 'ਤੇ ਜਾਂਦਾ ਇਹ ਲੁੱਟ ਲੈਂਦੇ, ਜਿਵੇਂ ਗੰਗਾ ਜੀ ਦਾ ਉਹਨਾਂ ਲੋਕਾਂ ਦਾ ਬਣਾਇਆ ਹੋਇਆ ਸੀ, ਗੰਗਾ 'ਤੇ ਜੇ ਨਹਾਉਣ ਜਾਣਾ ਇਹ ਜਿਹੜੇ ਉੱਥੋਂ ਦੇ ਪਾਂਡੇ ਸੀ ਠੱਗ ਬੈਠੇ ਅਤੇ ਸਾਧੂਆਂ ਰੂਪ ਬਣਾ ਕੇ ਬੈਠੇ ਹੁੰਦੇ ਗੰਗਾ ਦੇ ਕੰਢੇ 'ਤੇ, ਦੇਸ ਪੰਜਾਬ ਵਿੱਚੋਂ ਜਾਂ ਹੋਰ ਥਾਵਾਂ ਤੋਂ ਲੋਕਾਂ ਨੇ ਯਾਤਰਾ ਵਾਸਤੇ ਜਾਣਾ ਜੀ, ਇਸ਼ਨਾਨ ਕਰਨ ਚੱਲਿਆ ਗੰਗਾ ਦਾ, ਇਹ ਸਮਾਧੀਆਂ ਲਾ ਕੇ ਬੈਠੇ ਹੁੰਦੇ ਸੀ ਮਾਲਾ ਵੱਡੀਆਂ ਵੱਡੀਆਂ ਫੜ ਕੇ, ਅਤੇ ਉਹ ਤਿਉਹਾਰ ਲੋਕ ਕਰ ਲੈਂਦੇ ਜਿਹੜੇ ਯਾਤਰੀ ਜਾਂਦੇ ਵੀ ਅੱਜ ਚਲੋ ਸਾਧੂ ਬੈਠਾ ਹੈ ਇਹਨੂੰ ਇਹਦੇ ਕੋਲ ਕੱਪੜੇ ਰੱਖ ਦਿੰਦੇ ਹਾਂ, ਅਤੇ ਇਹਨਾਂ ਨੇ ਕਰਨਾ ਲਓ ਜੀ ਇਸ਼ਨਾਨ ਕਰਨ ਵਾਸਤੇ ਆ, ਅਸੀਂ ਸਾਬਣ ਵੀ ਤੁਹਾਨੂੰ ਕੋਲੋਂ ਦਿੰਦੇ ਹਾਂ, ਲੈ ਲਓ ਸਾਬਣ, ਅਗਲੇ ਨੇ ਅੱਖਾਂ ਨੂੰ ਸਾਬਣ ਲਾਉਣਾ, ਸਾਬਣ ਅੱਖਾਂ 'ਚ ਪੈਣਾ, ਅਤੇ ਇਹਨਾਂ ਨੇ ਕੱਪੜੇ ਲੈ ਕੇ ਉਠਾ ਕੇ ਭੱਜ ਜਾਣਾ, ਉਹਨਾਂ ਦੇ ਬਾਰੇ ਮਹਾਰਾਜ ਨੇ ਆਖਿਆ ਗੁਰਬਾਣੀ ਵਿੱਚ, ਉਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ, ਇਉਂ ਤੀਰਥਾਂ ਦੇ ਉੱਤੇ ਵੀ ਅਸੀਂ ਹਾਲਤ ਹੋ ਚੁੱਕੀ ਸੀ, ਸੋ ਇਉਂ ਤੀਰਥਾਂ ਦੇ ਮੇਲਿਆਂ 'ਤੇ ਯਾਤਰੀ ਲੋਕ ਖੋਜ ਖੋਜ ਕੇ ਵੀ ਕਹਿੰਦੇ ਭਾਈ ਸਾਹਿਬ ਜੀ ਵੇਖ ਲਏ ਨੇ ਇੰਨਾ ਪਖੰਡ, ਵੱਧ ਚੁੱਕਾ ਸੀ।
ਜਿੱਥੇ ਹਿੰਦੂ ਤੁਰਕ ਸਭ ਪੀਰ,
ਹੁਣ ਹੋਰ ਧਰਮਾਂ ਨੂੰ ਲੈ ਰਹੇ ਨੇ। ਹਿੰਦੂ ਧਰਮ ਪ੍ਰਚਲਿਤ ਸੀ ਉਸ ਵੇਲੇ, ਇਸਲਾਮ ਧਰਮ ਦਾ ਬੋਲਬਾਲਾ ਬਹੁਤਾ ਸੀ। ਹੁਣ ਉਹਨਾਂ ਧਰਮਾਂ ਵਿੱਚ ਵੀ ਗਿਰਾਵਟ ਆ ਚੁੱਕੀ ਸੀ। ਉਸ ਗਿਰਾਵਟ ਦਾ ਰੂਪ ਭਾਈ ਸਾਹਿਬ ਜੀ ਇੱਥੇ ਬਿਆਨ ਕਰ ਰਹੇ ਨੇ। ਡਿੱਠੇ ਹਿੰਦੂ ਤੁਰਕ ਸਭ
ਪੀਰ,
ਇੱਥੇ ਵਿਸ਼ਰਾਮ ਕਰੋ ਜੀ। ਪੀਰ ਪੈਗੰਬਰ ਕੌਲ ਕਤੇਲ, ਕੌਮ ਕਤੇਲੇ, ਇੱਦਾਂ ਹੀ ਪਾਠ ਇੱਥੇ ਪੋਥੀ 'ਤੇ। ਕੁੱਤਾ ਕੌਮ ਕੱਕਾ ਊੜੇ ਨੂੰ ਔਕੜ, ਮੰਮੇ ਨੂੰ ਸਿਆਰੀ ਸਹਿਤ ਹੈ, ਇਉਂ ਪਾਠ ਕਰ ਲਿਓ। ਪੜ੍ਹਿਓ ਸਾਰੀ ਲੈਣ ਨੂੰ ਦੁਬਾਰੇ ਫੇਰ।
ਡਿੱਠੇ ਹਿੰਦੂ ਤੁਰਕ ਸਭ ਪੀਰ ਪੈਗੰਬਰ ਕੌਮੇ ਕਤੇਲੇ,
ਕਹਿੰਦੇ ਹਿੰਦੂ ਧਰਮ ਦੇ ਜਿਹੜੇ ਆਗੂ ਸੇ ਅਤੇ ਉਹ ਵੀ ਵੇਖ ਲੈ ਭਾਈ ਸਾਹਿਬ ਜੀ ਕਹਿੰਦੇ, ਅਤੇ ਤੁਰਕ ਇਸਲਾਮ ਦੇ ਵੱਡੇ ਵੱਡੇ ਜਿਹੜੇ ਸੀ ਕੌਣ, ਪੈਗੰਬਰ ਆਦਿਕ ਅਤੇ ਪੀਰ ਆਦਿਕ, ਇਹ ਸਾਰੇ ਵੇਖ ਲੈ ਨੇ।
ਅਤੇ
ਹੋਰ ਵੀ ਕਈ ਕੌਮਾਂ ਜਿਹੜੀਆਂ ਸੀ ਡਿੱਠੀਆਂ, ਜਿੰਨੇ ਸੀ ਜਾਂ ਦੂਜੀਆਂ ਕੌਮਾਂ ਦੇ ਜਿਹੜੇ, ਦੋਵੇਂ ਕੌਮਾਂ ਉਸ ਵੇਲੇ ਬਹੁਤਾ ਪ੍ਰਸਿੱਧ ਕਹਾਉਂਦੀਆਂ ਸੀ, ਮੁਸਲਮਾਨ ਕੌਮ ਅਤੇ ਹਿੰਦੂ ਕੌਮ। ਹੋਰ ਜਿਹੜੇ ਦੂਜੇ ਕੌਮਾਂ ਸੀ ਵਿਚਾਰੀਆਂ, ਇਹਨਾਂ ਦੇ ਕਤੇਲੇ, ਇਹ ਕਾਤਲ ਬਣ ਚੁੱਕੇ ਸੀ ਘੱਟ ਗਿਣਤੀ ਵਾਲਿਆਂ ਦੇ। ਹਾਂਜੀ,
ਅੰਧੇ ਅੰਧੇ
ਭਾਵ ਆਪਣੇ ਜ਼ੋਰ ਨਾਲ ਤਲਵਾਰ, ਇੱਕ ਮਿੰਟ ਰੁਕਿਓ ਜੀ, ਤਲਵਾਰ ਦੇ ਜ਼ੋਰ ਨਾਲ ਆਪਣੇ ਪਾਸੇ ਨੂੰ ਲਿਆਉਣਾ ਚਾਹੁੰਦੇ ਸੀ। ਇਸਲਾਮ ਵਾਲੇ ਵੀ ਕਹਿੰਦੇ ਜੀ ਮੁਸਲਮਾਨ ਬਣੋ, ਕਿੰਨਾ ਕਿੰਨਾ ਉਦੋਂ ਕਤਲ ਹੋਇਆ। ਔਰੰਗਜ਼ੇਬ ਦੇ ਬਾਰੇ ਇਹ ਕਥਨ ਹੈ ਵੀ 1.25 ਲੱਖ ਜੰਜੂ ਲਾ ਕੇ ਫਿਰ ਕਿਤੇ ਕਹਿੰਦੇ ਲੰਗਰ ਕਿਤੇ ਰੋਟੀ ਛਕਦਾ। ਸੋ ਇਉਂ ਧੱਕੇ ਨਾਲ ਦੂਜੀਆਂ ਕੌਮਾਂ ਨੂੰ ਆਪਣੀ ਕੌਮਾਂ ਵਿੱਚ ਰਲ ਗੜ ਕੱਢਣ ਵਾਸਤੇ ਤਿੰਗਾ ਜੋਰੀ ਹੁੰਦੀ ਤਲਵਾਰ ਦੇ ਜ਼ੋਰ ਨਾਲ, ਐਸੀ ਹਾਲਤ ਬਣ ਚੁੱਕੀ ਸੀ। ਮਸੀਤਾਂ ਢਾ ਮੰਦਰ ਢਾ ਕਰਕੇ ਮਸੀਤਾਂ ਬਣਾ ਦਿੱਤੀਆਂ ਗਈਆਂ, ਐਸਾ ਹੋ ਰਿਹਾ ਸੀ। ਹਾਂਜੀ,
ਅੰਧੇ ਅੰਧੇ ਖੂਹੇ ਠੇਲੇ,
ਪੜ੍ਹੋ ਜੀ,
ਅੰਧੇ ਅੰਧੇ ਖੂਹੇ ਠੇਲੇ।
ਹਾਂ, ਇਉਂ ਅੰਧੀ ਜਿਹੜੀ ਸੀ ਪਾਏ ਸਾਰੇ ਅੰਨਿਆਂ ਨੇ ਅੰਨਿਆਂ ਨੂੰ ਖੂਹ ਵਿੱਚ ਠੇਲ ਦਿੱਤਾ, ਠੇਲੇ ਬਣੇ ਸੁੱਟ ਦਿੱਤਾ ਕਹਿ ਲਓ, ਠੇਲੇ ਅੱਠ ਠੇਲ ਠੇਲ ਹਾਂਜੀ ਠੇਲ ਠੇਲ ਦਿੱਤੇ ਉਹਦੇ ਨੂੰ, ਉਹਦੇ ਨੂੰ ਸੁੱਟ ਦਿੱਤੇ। ਕਮੈਂਟ ਰੁਕਿਓ, ਚਲੋ ਜੀ।
ਸਤਿਗੁਰ ਨਾਨਕ ਪ੍ਰਗਟ ਆਏ, ਵਾਹਿਗੁਰੂ ਸਤਿਗੁਰ ਨਾਨਕ ਪ੍ਰਗਟਿਆ
ਪੈਰ ਚੰਨਾ ਰਾਰਾ, ਇਹ ਜਿਹੜਾ ਪੈਰ ਚੰਦਾ ਪਿੱਛੇ ਹੁਣ ਆਵਾਜ਼ ਹੈ ਜੀ, ਕਹਿੰਦੇ ਪੈਰ ਚ ਰਾਰਾ, ਅੱਧਾ ਨਹੀਂ ਹੈਗਾ, ਕਹਿੰਦੇ ਪੈਰ ਚ ਹੈ। ਸੋ ਪੈਰ ਵਾਲੇ ਨੂੰ ਕੀ ਖਾਂਗੇ, ਪੂਰਾ ਹੁੰਦਾ ਕਦਾ
ਨਾਨਕ ਪ੍ਰਗਟ।
ਹਾਂ, ਫਿਰ ਉਹ ਅੱਧਾ ਹੀ ਮੰਨਿਆ ਕੋਲ, ਜਿਹੜਾ ਪੈਰ ਚ ਅੱਖਰ ਆ ਜਾ ਕੋਈ ਵੀ ਆਵੇ ਤੇ ਅੱਧਾ ਅੱਖਰ ਹੋਇਆ ਕਰਦਾ, ਉਹਦੀ ਆਵਾਜ਼ ਉੱਦਾਂ ਹੀ ਦੇਣੀ ਹੈ। ਸਤਿਗੁਰ ਨਾਨਕ ਪ੍ਰਗਟਿਆ,
ਸਤਿਗੁਰ ਨਾਨਕ ਪ੍ਰਗਟਿਆ,
ਮਿੱਟੀ ਧੁੰਦ ਜਗ ਚਾਨਣ ਹੋਆ,
ਮਿੱਟੀ ਧੁੰਦ ਜਗ ਚਾਨਣ ਹੋਆ।
ਇਹਨੂੰ ਮਿੱਟੀ ਦੀ ਬਜਾਏ ਕੋਈ ਮਿੱਟੀ ਪੜ੍ਹੀ ਜਾਂਦੇ ਨੇ, ਮਿੱਟੀ ਧੁੰਦ, ਕਈ ਰਾਗੀ ਵੀਰਾਂ ਦਾ ਮੈਂ ਪਾਠ ਹੁੰਦਾ ਸੁਣਿਆ, ਮਿੱਟੀ ਤਾਂ ਮਿੱਟੀ ਤੋਂ ਭਾਵ ਸਮਝਦੇ ਨੇ ਉਹ, ਪਰ ਨਹੀਂ, ਮਿੱਟੀ ਮਿੱਟ ਗਈ। ਹਾਂ, ਦੁਬਾਰੇ ਪੜ੍ਹੋ ਇਸ ਲਾਈਨ ਨੂੰ ਸਾਰੇ।
ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ।
ਪਹਿਲੀ ਪੌੜੀਆਂ ਵਿੱਚ ਭਾਈ ਸਾਹਿਬ ਨੇ ਹਾਲਤ ਦੱਸੀ ਹੈ ਸ੍ਰਿਸ਼ਟੀ ਦੀ, ਵੀ ਪੂਰਨ ਅਵਤਾਰ ਆਉਣ ਦੀ ਲੋੜ ਸੀ ਗੁਰੂ ਨਾਨਕ ਸਾਹਿਬ ਜੀ ਦਾ, ਸਮਾਂ ਮੰਗ ਕਰਦਾ ਸੀ, ਇੰਨਾ ਪਾਪ ਵੱਧ ਚੁੱਕਿਆ ਸੀ। ਸੋ ਇਸ ਲਈ ਹੁਣ ਪੂਰਨ ਅਵਤਾਰ ਕੌਣ ਆਏ ਨੇ ਹੁਣ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪ੍ਰਗਟ ਹੋਇਆ। ਤੋ ਪ੍ਰਗਟ ਹੋਣ ਕਰਕੇ ਮਿੱਟੀ ਧੁੰਦ ਜਿਹੜੀ ਅਗਿਆਨਤਾ ਦੀ ਧੁੰਦ ਸੀ ਨਾ, ਗਵਾਰ ਸੀ ਹਨੇਰਾ, ਉਹ ਮਿਟ ਗਿਆ। ਕਿ ਜਗ ਚਾਨਣ ਹੋਆ, ਜਗ ਦੇ ਗੱਗੇ ਨੂੰ ਸਿਆਰੀ ਹੋਣੀ ਹੈ। ਸੋ ਕਹਿੰਦੇ ਜੀ ਇਹ ਗੁਰਬਾਣੀ ਦੀ ਸ਼ੈਲੀ ਮੁਤਾਬਕ ਨਹੀਂ ਭਾਈ ਸਾਹਿਬ ਦੀ ਬਾਣੀ, ਹੁਣ ਸ਼ੈਲੀ ਮੁਤਾਬਕ ਹੈ ਨਾ, ਦੇਖੋ ਇੱਥੇ ਸਿਆਰੀ ਲਾ ਲਿਓ, ਤੁਰੇ ਕਿ ਗੱਗੇ ਨੂੰ ਸਿਆਰੀ, ਜਿਹਨਾਂ ਕੋਲ ਨਹੀਂ ਨਾ ਗੱਗੇ ਨੂੰ ਸਿਆਰੀ, ਸਿਆਰੀ ਸ਼ਾਇਦ ਪਾਠ ਆ ਇਹ, ਗੱਗੇ ਨੂੰ ਸਿਆਰੀ ਲਾਇਓ ਜੱਜੇ ਨੂੰ ਨਾ, ਹੈਗੀ ਕਿਸੇ ਕੋਲ ਵੀ? ਹਾਂ, ਦੂਜਿਆਂ 'ਤੇ ਹੈਗੀ ਆ। ਸੋ ਸ਼ੈਲੀ ਬਣ ਗਈ, ਦੇਖੋ ਗੁਰੂ ਗ੍ਰੰਥ ਸਾਹਿਬ ਜੀ ਇਹ ਜੱਗ ਜੇ ਵਿੱਚ ਦਾ ਅਰਥ ਹੋਊਗਾ ਨਾ, ਤਾਂ ਜੱਗ ਦੇ ਗੱਗੇ ਨੂੰ ਸਿਹਾਰੀ ਲੱਗੀ ਹੋਊਗੀ। ਹੁਣ ਇੱਥੇ ਵਿੱਚ ਦਾ ਅਰਥ ਦੇ ਗਈ ਗੱਗੇ ਦੀ ਸਿਹਾਰੀ, ਜੱਗ ਜੱਗ ਦੇ ਵਿੱਚ ਕੀ ਹੋ ਗਿਆ, ਚਾਨਣ ਹੋਆ। ਸੋ ਗੁਰਬਾਣੀ ਅਨੁਸਾਰ ਸ਼ੈਲੀ ਹੋਈ ਕਿ ਨਾ ਹੋਈ ਇਸ ਬਾਣੀ ਦੀ ਵੀ? ਸੋ ਇਉਂ ਚਾਨਣ ਜਿਹੜਾ ਸੀ ਹੋ ਗਿਆ ਸਾਰੇ ਪਾਸੇ, ਅਗਿਆਨਤਾ ਦਾ ਗੁਬਾਰ ਦੂਰ ਹੋ ਕੇ ਮਹਾਰਾਜ ਅਵਤਾਰ ਧਾਰਨ 'ਤੇ। ਉਹਦੇ ਉਹਦਾ ਪ੍ਰਗਟ ਹੋ ਜਾਣਾ। ਅੱਗੇ ਜੀ
ਜਿਉਂ ਕਰ ਸੂਰਜ ਨਿਕਲਿਆ।
ਹਾਂ, ਗੁਰੂ ਨਾਨਕ ਸਾਹਿਬ ਰੂਪੀ ਸੂਰਜ ਜਦੋਂ ਪ੍ਰਗਟ ਹੋਏ, ਮਹਾਰਾਜ ਦਾ ਅਵਤਾਰ ਦਾ ਸੂਰਜ ਨਿਕਲਿਆ ਨਾ, ਸੂਰਜ ਵਾਂਗੂ ਚਮਕੇ ਮਹਾਰਾਜ ਦੇ ਪਾਤਸ਼ਾਹ ਜੀ। ਹਾਂਜੀ,
ਤਾਰੇ ਛਪ ਛਪ ਅੰਧੇਰ ਪਲੋਆ।
ਇੱਥੇ ਛਪੇ ਪਾਠਾ ਦੇਖੋ ਜੀ ਕਿਵੇਂ
ਛਪੇ
ਆ ਨਾ, ਛੱਛੇ ਨੂੰ ਸਿਆਰੀ ਤਾਂ ਨਹੀਂ। ਇੱਕ ਮਿੰਟ ਜੀ, ਇੱਕ ਮਿੰਟ, ਉਹ ਜਿਹੜੀ ਪੋਥੀ ਸੋਧਿਆ ਉਹਨਾਂ ਨੂੰ ਪੁੱਛਣ ਦਿਓ ਕਿ ਪੱਪੇ ਨੂੰ ਲਾਏ। ਹਾਂ, ਛਪੇ ਪਾਠ ਪਾਠ ਹੈ ਜੀ, ਪੜ੍ਹੋ ਸਰ। ਜਿਉਂ ਕਰ ਸੂਰਜ ਨਿਕਲਿਆ,
ਜਿਉਂ ਕਰ ਸੂਰਜ ਨਿਕਲਿਆ,
ਤਾਰੇ ਛਪੇ ਅੰਧੇਰ ਪਲੋਆ।
ਤਾਰੇ ਛਪੇ ਅੰਧੇਰ ਪਲੋਆ।
ਹਾਂ, ਪੱਪੇ ਨੂੰ ਨਾਂ ਲਾ ਲਿਓ ਉੱਥੇ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਦਾ ਸੂਰਜ ਪ੍ਰਗਟ ਹੋਇਆ ਗਿਆਨ ਰੂਪੀ ਅਵਤਾਰ ਰੂਪੀ, ਜਿਹੜੇ ਤਾਰੇ ਛੁੱਪ ਗਏ, ਜਿਵੇਂ ਪ੍ਰਤੱਖ ਸੂਰਜ ਚੜ੍ਹੇ ਤੋਂ ਤਾਰੇ ਨਹੀਂ ਨਾ ਰਹਿੰਦੇ, ਪ੍ਰਤੱਖ ਸੂਰਜ ਚੜ੍ਹਦਾ ਹੈ ਤਾਰੇ ਲੁਕ ਜਾਂਦੇ ਨੇ, ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੂਰਜ ਚੜ੍ਹਨ ਤੋਂ ਜਿਹੜੇ ਪਖੰਡੀ ਲੋਕ ਆਪਣੀਆਂ ਲੀਨੀਆਂ ਸਿੱਧੀਆਂ ਰੂਪੀ ਚਮਤਕਾਰੇ ਦਿਖਾ ਰਹੇ ਸੀ ਨਾ, ਛੁੱਪ ਗਏ। ਅੰਧੇਰ ਪਲੋਆ, ਪਲੋਆ ਹੁੰਦਾ ਦੌੜ ਜਾਣ ਦਾ ਅਰਥ, ਹਨੇਰਾ ਜਿਹੜਾ ਸੀ ਦੌੜ ਗਿਆ, ਪਲੋਆ ਦੌੜ ਜਾਣ ਦਾ, ਹਨੇਰਾ ਭੱਜ ਗਿਆ।
ਸਿੰਘ ਬੁੱਕੇ ਗਾਵਲੀ।
ਹਾਂਜੀ,
ਪਿੰਨੀ
ਪਿੰਨੀ ਨੇ ਬੰਨ ਭੰਨੀ,
ਭੰਨੀ ਜਾਏ ਨਾ ਤੀਰ ਤੀਰ ਧਰੋਆ।
ਪੜ੍ਹੋ ਸਾਰੇ।
ਕਾਬਲੀ ਭੰਨੀ ਜਾਏ ਨਾ ਤੀਰ ਧਰੋਆ।
ਸੁੱਕੇ ਨੇ ਸੋਹਣੇ ਪ੍ਰਮਾਣ ਭਾਈ ਸਾਹਿਬ ਜੀ ਦੇ ਰਹੇ ਨੇ, ਜਿਵੇਂ ਸਿੰਘ ਨਾਮ ਸ਼ੇਰਾਂ ਦਾ, ਬੁੱਕੇ ਮੈਨੇ ਗਰਜਦੇ ਨੇ, ਸਿੰਘਾਂ ਦੇ ਗਰਜਣ ਤੋਂ, ਸ਼ੇਰਾਂ ਦੇ ਗਰਜਣ ਤੋਂ ਮਿਰਗਾਵਲੀ, ਮਿਰਗਾਂ ਦੀ ਡਾਰ, ਮਿਰਗਾਂ ਦੀ ਪੰਗਤੀ, ਜਿਵੇਂ ਭੰਨੀ ਦਾ ਅਰਥ ਹੈ ਭੱਜ ਜਾਣਾ, ਭੰਨਣ ਦਾ ਅਰਥ ਨਹੀਂ ਇੱਥੇ ਭੰਨੀ, ਜਿਵੇਂ ਮਿਰਗਾਂ ਦੀ ਡਾਰ ਭੰਨੀ ਭੱਜ ਜਾਂਦੀ ਹੈ ਨਾ, ਨਾ ਧੀਰ ਧਰੋਵਾ, ਧੀਰਜ ਨਹੀਂ ਰੱਖਣਾ ਕਰਦੇ ਠਹਿਰਦੇ, ਭੱਜ ਜਾਂਦੀ ਹੈ ਡਾਰ। ਇਵੇਂ ਜਿਹੜੇ ਸੀ ਮਿਰਗਾਂ ਦੀ ਡਾਰ, ਜਿਹੜੇ ਕਾਮ ਕ੍ਰੋਧ ਆਦਿ ਜਿਹੜੇ ਸੀ ਵਿਕਾਰ ਲੋਕਾਂ 'ਚ ਪਏ ਹੋਏ, ਸੋ ਜਦੋਂ ਗੁਰੂ ਨਾਨਕ ਰੂਪੀ ਸ਼ੇਰ ਗਰਜੇ ਨੇ, ਅਤੇ ਇਉਂ ਇਹ ਡਾਰ ਜਿਹੜੀ ਸਾਰੀ ਪਖੰਡੀਆਂ ਦੀ ਡਾਰ, ਜਿਹੜੀ ਮਿਰਗਾਂ ਦੀ ਜਿਹੜੀ ਸੀ ਕਹਿ ਲਓ, ਸਾਰੀ ਭੱਜ ਗਈ। ਭੱਜੇ ਜਾਂਦਿਆਂ ਨੂੰ ਹੁਣ ਕੋਈ ਰੋਕਣ ਵਾਲਾ, ਧੀਰਜ ਨਹੀਂ ਕੋਈ ਦੇਣ ਵਾਲਾ, ਨੱਠ ਗਏ ਸਾਰੇ।
ਜਿੱਤੇ ਬਾਬਾ ਪੈਰ ਧਰ,
ਧਰੇ ਪਾਠ ਹੋਣੇ, ਧਰੇ ਪਾਠ ਕਰ ਲਿਓ, ਧਰ ਦੀ ਬਜਾਏ ਨਾ ਧਰੇ ਕਰ ਲਿਓ ਭਾਈ। ਜਿੱਥੇ ਬਾਬਾ ਪੈਰ, ਜਿੱਥੇ ਆ ਕਿ ਜਿੱਥੇ ਹੈ,
ਜਿੱਥੇ
ਇੱਕੋ ਨਾਂ ਕਰ ਲਿਓ, ਜਿੱਥੇ ਬਾਬਾ ਪੈਰ ਧਰੇ,
ਜਿੱਥੇ ਬਾਬਾ ਪੈਰ ਧਰੇ,
ਪੂਜਾ ਆਸਣ ਥਾਪਣ ਸੋਆ,
ਪੂਜਾ ਆਸਣ ਥਾਪਣ ਸੋਆ।
ਜਿੱਥੇ ਵੀ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ, ਇਹ ਬਾਬਾ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਵਾਸਤੇ ਭਾਈ ਸਾਹਿਬ ਵਰਤ ਰਹੇ ਨੇ। ਮਹਾਨ ਕੋਸ਼ ਦੇ ਵਿੱਚ ਕਾਹਨ ਸਿੰਘ ਨਾਭਾ ਨੇ ਵੀ ਬਾਬਾ ਦੇ ਅਰਥ ਗੁਰਦੇਵ ਗੁਰੂ ਨਾਨਕ ਸਾਹਿਬ ਕੀਤੇ ਨੇ। ਸੋ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਵੀ ਆਪਣੇ ਚਰਨ ਧਰਦੇ ਨੇ, ਉਹ ਸਥਾਨ ਪੂਜਾ ਯੋਗ ਹੋ ਗਿਆ। ਜੇ ਰੀਠਾ ਰੀਠੇ ਉੱਥੇ ਗਏ ਨੇ ਤਾਂ ਰੀਠਾ ਸਾਹਿਬ ਬਣ ਗਿਆ, ਅਤੇ ਬੇਰੀ ਕੋਲ ਬੈਠੇ ਅਤੇ ਬੇਰੀ ਸਾਹਿਬ, ਬੇਰ ਸਾਹਿਬ ਗੁਰਦੁਆਰਾ ਜਿਹੜਾ ਸੀ ਸੁਲਤਾਨਪੁਰ ਲੋਧੀ, ਬੇਰ ਸਾਹਿਬ ਬਣ ਗਿਆ। ਉਹ ਸਥਾਨ ਪੂਜਾ ਯੋਗ ਹੋ ਗਏ, ਪੂਜਾ ਦੇ ਥਾਪਣਾ ਜਿਹੜੀ ਥਾਪੇ ਗਏ, ਐਸੀ ਸ਼ੋਭਾ ਹੋ ਗਈ। ਹਾਂ, ਸੋਆ ਦਾ ਅਰਥ ਸ਼ੋਭਾ ਵੀ ਹੈ, ਸੋਆ ਦਾ ਅਰਥ ਉਹ। ਹਾਂਜੀ,
ਸਿੱਧ ਆਸਣ,
ਇੱਕ ਮਿੰਟ ਰੁਕੀ, ਕਰ ਲਿਆ ਪਾਠ ਠੀਕ ਸਾਰਿਆਂ ਨੇ? ਹਾਂਜੀ, ਚਲੋ ਵਡਿਆਈ ਅਰਥ ਵੀ ਕਰ ਲਿਓ ਇਹਦਾ, ਸੋਆ ਦਾ ਅਰਥ ਵਡਿਆਈ ਅਰਥ ਵੀ ਹੁੰਦਾ ਹੈ। ਹਾਂਜੀ, ਉਹ ਦੂਜਾ ਪਾਠ ਮੰਨਿਆ। ਹਾਂਜੀ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਗੁਰੂ ਨਾਨਕ ਸਾਹਿਬ ਜੀ ਆਪਣੇ ਚਰਨ ਪਾਉਂਦੇ ਨੇ, ਉਹ ਸਥਾਨ ਜਿਹੜਾ ਭਾਈ ਪੂਜਣ ਯੋਗ ਹੋ ਗਿਆ, ਐਸੀ ਥਾਪਣਾ ਹੋ ਗਈ ਹੈ, ਇੰਨੀ ਸ਼ੋਭਾ ਬਣ ਗਈ ਉਸ ਸਥਾਨ ਦੇ। ਹਾਂਜੀ,
ਸਿੱਧ ਆਸਣ ਸਭ ਜਗਤ ਦੇ,
ਹਾਂ,
ਨਾਨਕ ਆਦਿ ਮੱਤੇ ਜੇ ਕੋ ਆ।
ਜਿੰਨੇ ਵੀ ਸਿੱਧਾਂ ਦੇ ਉਸ ਵੇਲੇ ਦੇ ਆਸਣ ਸੀ ਨਾ, ਸਿੱਧਾਂ ਦੇ ਟਿਕਾਣੇ ਸੀ, ਉਹ ਬਦਲ ਕੇ ਨਾਨਕ ਮੱਤੇ ਵਿੱਚ ਹੋ ਗਏ। ਜਿਵੇਂ ਜਿਹੜਾ ਨਾਨਕ ਮਤਾ ਸਥਾਨ ਹੈ ਨਾ, ਉਹ ਪਹਿਲਾਂ ਉਹਦਾ ਨਾਂ ਗੋਰਖ ਮਤਾ ਸੀ, ਨਾਨਕ ਮਤਾ ਸਾਹਿਬ ਗੁਰਦੁਆਰਾ ਗਏ ਹੋਵੋਗੇ ਕਈ ਤੁਸੀਂ, ਨੇਪਾਲ ਦੇ ਬਾਰਡਰ ਦੇ ਨਾਲ ਕਿੱਛੇ ਸ਼ਹਿਰ ਦੇ ਕੋਲ ਆ ਜਾਂਦਾ ਹੈ ਸ਼੍ਰੀ ਨਾਨਕ ਮਤਾ ਸਾਹਿਬ, ਇਹਦਾ ਪੁਰਾਤਨ ਨਾਂ ਗੋਰਖ ਮਤਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਨੇ ਉੱਥੇ, ਇਹਨਾਂ ਨਾਲ ਚਰਚਾ ਹੋਈ ਹੈ, ਉਹ ਚਰਚਾ ਵੀ ਸਿੱਧਾਂ ਨੂੰ ਹਰਾਇਆ, ਬੜੇ ਇਹਨਾਂ ਨੇ ਆਪਣੀਆਂ ਕਰਾਮਾਤਾਂ ਦਿਖਾਈਆਂ, ਕਦੇ ਪੱਥਰਾਂ ਦੀ ਵਰਖਾ ਕਰ ਦਿੰਦੇ ਵੀ ਮਹਾਰਾਜ ਸਾਡੀਆਂ ਸਿੱਧੀਆਂ ਕਰਾਮਾਤਾਂ ਦੇ ਕੇ ਭੱਜ ਜਾਣਗੇ, ਉਹ ਰਾਹ 'ਚ ਰੁਕ ਜਾਂਦੇ। ਕਿਤੇ ਸਤਸੰਗ ਜੀ ਭੂਤ ਪ੍ਰੇਤ ਛੱਡਦੇ, ਕਦੇ ਕੁਛ ਕਰਦੇ, ਹਨੇਰੀ ਲਿਆਉਂਦੇ, ਤੂਫਾਨ ਲਿਆਉਂਦੇ, ਸਤਿਗੁਰਾਂ ਦੀ ਸ਼ਕਤੀ ਮੂਹਰੇ ਇਹ ਖੜ ਨਾ ਸਕੀ ਇਹਨਾਂ ਹਨੇਰੀ ਦੀਆਂ ਸਿੱਧੀਆਂ। ਫਿਰ ਆਖਣ ਲੱਗੇ ਜੀ ਅਸੀਂ ਲੋਕਦੇ ਹਾਂ, ਸਾਨੂੰ ਲੱਭਿਓ। ਕੋਈ ਮੱਖੀ ਬਣ ਕੇ ਬਹਿ ਗਿਆ, ਕੋਈ ਮੱਛਰ ਬਣ ਕੇ ਬਹਿ ਗਿਆ। ਸਾਧੂ ਸੱਚੇ ਪਾਤਸ਼ਾਹ ਨੇ ਜਿੱਥੇ ਇੱਥੇ ਬੈਠੇ ਜੀ ਉੱਥੇ ਕੰਨੋਂ ਫੜ ਲਿਆਂਦੇ ਸਾਰੇ, ਅਤੇ ਕੰਨ ਪਾਟੇ ਤਾਂ ਸੀਗੇ ਸੀ। ਅਤੇ ਮੁੜ ਕੇ ਜਿਹੜਾ ਸੀ ਸਤਿਗੁਰੂ ਨੇ ਲੱਭੋ ਬਈ ਹੁਣ ਸਾਨੂੰ, ਸਾਧੂ ਸੱਚੇ ਪਾਤਸ਼ਾਹ ਸਤਸੰਗ ਚੱਲ ਗਏ ਨੇ, ਅਤੇ ਉੱਥੇ ਜਾਣ ਦੀ ਸ਼ਕਤੀ ਕੋਈ ਨਹੀਂ, ਕਿਹੜਾ ਲੱਭੇ, ਹਾਰ ਗਏ ਸਾਰੇ। ਇਸ ਕਰਕੇ ਉਦੋਂ ਹਾਰ ਮੰਨੀ, ਉਹ ਥਾਂ ਦਾ ਨਾਂ ਫਿਰਿਆ ਸੀ ਗੋਰਖ ਮਤੇ ਦੀ ਬਜਾਏ ਨਾਨਕ ਮਤਾ ਪੈ ਗਿਆ, ਉਹ ਗੱਲ ਕਹਿ ਰਹੇ ਨੇ। ਪਰ ਇਹਨਾਂ ਨੂੰ ਇੱਕ ਚਲਾਕੀ ਵੀ ਖੇਡੀ, ਉੱਥੇ ਹਾਰ 'ਤੇ ਗਏ, ਕੀ ਕੀਤਾ, ਕਹਿੰਦੇ ਜੀ ਧਰਤੀ ਤੋਂ ਫੈਸਲਾ ਲੈ ਲਓ ਵੀ ਧਰਤੀ ਕਿਹਦੀ ਹੈ ਤੂੰ। ਸਿੱਧਾ ਨੇ ਕੀ ਕੀਤਾ, ਇੱਕ ਡੂੰਘਾ ਟੋਆ ਪੱਟ ਕੇ ਨਾ ਥੋੜ੍ਹਾ ਉਹਦੇ ਵਿੱਚ ਇੱਕ ਬਾਲਕਾ ਬਿਠਾ ਦਿੱਤਾ ਆਪਣਾ ਇਹਨਾਂ ਨੇ, ਉੱਤੇ ਜਿਹੜਾ ਸੀ ਪੋਲੀ ਪੋਲੀ ਕਾਨਿਆਂ ਦੀ ਛੱਤ ਪਾ ਕੇ ਉੱਤੇ ਘਾਹ ਵਗੈਰਾ ਸਿੱਟ ਕੇ ਥੋੜ੍ਹੀ ਜਿਹੀ ਮਿੱਟੀ ਉੱਤੇ ਖਿਲਾਰ ਦਿੱਤੀ। ਅਤੇ ਮਹਾਰਾਜ ਨੂੰ ਕਹਿਣ ਲੱਗੇ ਆਪਾਂ ਧਰਤੀ ਤੋਂ ਜਿਹੜਾ ਫੈਸਲਾ ਲੈਂਦੇ ਹਾਂ ਇਨਸਾਫ, ਧਰਤੀ ਦੱਸੂਗੀ ਤੂੰ ਕਿਹਦੀ ਹੈ, ਆਵਾਜ਼ ਦਿੱਤੀ ਧਰਤੀ ਇਹ ਦੱਸ ਕਿਹਦੀ ਹੈ ਤੂੰ। ਉਹ ਵਿੱਚੋਂ ਮੁੰਡਾ ਬੋਲ ਪਿਆ, ਮੈਂ ਕਹਿੰਦੀ ਗੋਰਖ ਦੀ ਹਾਂ, ਉਹ ਬੋਲਿਆ ਉਹ ਨਾ ਉਹ ਧਰਤੀ ਦਾ ਲਾਉਣ ਲੱਗੇ ਨੇ। ਮਹਾਰਾਜ ਕਹਿੰਦੇ ਦੁਬਾਰੇ ਬੁਲਾਇਓ ਤਾਂ ਇਹਨੂੰ, ਫਿਰ ਬੋਲ ਪਿਆ ਸਤਿਗੁਰਾਂ ਨੇ ਤੀਜੀ ਵਾਰੀ ਬੁਲਾਇਓ, ਅਤੇ ਬੋਲੇ ਤਾਂ ਜੀ ਉੱਥੇ ਹੋ ਗਏ ਮਹਾਰਾਜ ਜਿਹੜਾ ਸੀ ਉੱਥੇ ਉਹ ਮ੍ਰਿਤੂ ਹੋ ਗਿਆ, ਐਡਾ ਪਖੰਡ ਕਰ ਰਹੇ ਨੇ, ਮ੍ਰਿਤੂ ਹੋਇਆ ਜੀ। ਕਹਿਣ ਲੱਗੇ ਉੱਤੋਂ ਕੱਖ ਜੇ ਚੱਕੇ, ਕਾਨੇ ਚੱਕੇ, ਵਿੱਚੋਂ ਮਰਿਆ ਕੱਢ ਲਿਆ, ਮਹਾਰਾਜ ਕਿਰਪਾ ਕਰੋ ਤੁਹਾਡੇ ਯੋਗ ਨਹੀਂ ਸੀ ਹੈਗੇ, ਜਿੰਦਾ ਤੁਸੀਂ ਕਰੋ ਹੁਣ ਵੀ ਬਖਸ਼ਿਸ਼ ਕਰਕੇ। ਇਉਂ ਜਿਹੜਾ ਸੀ ਸਤਿਗੁਰਾਂ ਨੇ ਫਿਰ ਚੰਨ ਸੁਹਾਗ ਸਤਨਾਮ ਦਾ ਮੰਤਰ ਪੜ੍ਹ ਕੇ ਸ਼ਕਤੀ ਆਪਣੀ ਸ਼ਕਤੀ ਕਲਾ ਦੁਆਰਾ ਜਿੰਦਾ ਕੀਤਾ। ਸਤਿਗੁਰ ਮੇਰਾ ਮਾਰ ਜੀ ਵਾਲੇ ਦੀ ਸ਼ਕਤੀ ਰੱਖਦੇ ਸੀ ਮਹਾਰਾਜ ਜੀ। ਇਉਂ ਉਹ ਥਾਂ ਦਾ ਨਾਂ ਫਿਰ ਜਿਹੜਾ ਸੀ ਨਾਨਕ ਮਤਾ ਪਿਆ। ਮੁੜ ਕੇ ਛੇਵੇਂ ਪਾਤਸ਼ਾਹ ਦੇ ਵੇਲੇ ਫਿਰ ਇਹਨਾਂ ਦਾ ਬੋਲਬਾਲਾ ਥੋੜ੍ਹਾ ਜਿਹਾ ਵਧਿਆ ਕੁਛ, ਫਿਰ ਇਹਨਾਂ ਨੇ ਜਿਹੜਾ ਮਹਾਰਾਜ ਉਸ ਵੇਲੇ ਪਿੱਪਲ ਸੀ ਨਾ ਨਾਨਕ ਮਤੇ ਸਾਹਿਬ, ਛੇਵੇਂ ਪਾਤਸ਼ਾਹ ਟਾਈਮ 'ਤੇ ਉੱਥੇ ਅਲਮਸਤ ਫਕੀਰ ਇਹ ਥਾਂ ਦੀ ਧੂਪ ਬੱਤੀ ਕਰਦਾ ਸੀ, ਉੱਥੇ ਜਿਹੜਾ ਨਾਨਕ ਮਤਾ ਸਥਾਨ ਸੀ ਨਾ ਉਹਦਾ ਧੂਪਦੀਪ ਉੱਥੇ ਜਿਹੜਾ ਸੀ ਉਹ ਅਲਮਸਤ ਫਕੀਰ ਸੇਵਾ ਕਰ ਜਾ ਰਿਹਾ ਸੀ। ਇਸ ਇੱਦਾਂ ਨੇ ਇਕੱਠੇ ਹੋ ਕੇ ਕਿਵੇਂ ਅਜੇ ਵੀ ਇੱਥੇ ਧੂਪ ਬੱਤੀ ਹੋ ਰਹੀ ਹੈ, ਇਸ ਥਾਂ ਦੀ ਪੂਜਾ ਹੋ ਰਹੀ ਹੈ, ਉਹ ਪਿੱਪਲ ਸਾੜ ਦਿੱਤਾ ਇਹਨਾਂ ਨੇ, ਪਿੱਪਲ ਸਾੜਿਆ। ਹੁਣ ਜਿਹੜਾ ਪਿੱਪਲ ਜਦੋਂ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਉਸ ਨੇ ਫਕੀਰ ਨੇ ਅਲਮਸਤ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਸਥਾਨ ਦੀ ਬੇਅਦਬੀ ਫਿਰ ਲਾਗੇ ਨੇ ਕਰਨ, ਇਹ ਉਹ ਉਹਨਾਂ ਦਾ ਪਿੱਪਲ ਜਿਹੜਾ ਤੁਹਾਡੀ ਯਾਦ ਵੇਲੇ ਖੜ੍ਹਾ ਸੀ ਇਹਨਾਂ ਨੇ ਸਾੜ ਦਿੱਤਾ, ਉਹ ਕਿਰਪਾ ਕਰੋ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਚੱਲੇ ਨੇ ਅਤੇ ਇੱਥੇ ਪਹੁੰਚੇ ਨੇ, ਇਹਨੇ ਯਾਦ ਕੀਤਾ ਪੂਰੇ ਗੁਰੂ ਜੀ ਸਾਂਝੀਆਂ ਨੇ, ਕੋਈ ਸਿੱਖ ਯਾਦ ਕਰੇ ਪਹੁੰਚੇ ਨੇ ਮਹਾਰਾਜ ਜੀ ਆ ਕੇ ਇਹ ਸੜੇ ਹੋਏ ਨੂੰ ਚੰਦਨ ਦੇ ਛਿੱਟੇ ਮਾਰ ਕੇ ਮਹਾਰਾਜ ਨੇ ਹਰਾ ਭਰਾ ਮੁੜ ਕੇ ਫੇਰ ਕੀਤਾ। ਹੁਣ ਤੁਸੀਂ ਗਏ ਹੋਵੋਗੇ ਉੱਥੇ ਯਾਤਰਾ 'ਤੇ, ਜਿਹੜੇ ਵੀ ਹੁਣ ਪੱਤੇ ਨਿਕਲਦੇ ਆ ਨਾ ਉਹਦੇ ਉੱਤੇ ਚੰਦਨ ਦੇ ਛਿੱਟੇ ਜਿਵੇਂ ਛਿੜਕੇ ਹੁੰਦੇ ਉੱਦਾਂ ਹੀ ਉਹ ਨਿਸ਼ਾਨ ਬਣੇ ਆਉਂਦੇ ਨੇ, ਅਤੇ ਇਹਨਾਂ ਨੇ ਸ਼ਕਤੀ ਨਾਲ ਉਡਾ ਦਿੱਤਾ ਸੀ ਉੱਪਰ ਨੂੰ, ਬਿਮਾਰ ਨੇ ਹੱਥ ਦੇ ਕੇ ਰੋਕ ਲਿਆ। ਹੁਣ ਧਰਤੀ ਤੋਂ 5-6 ਫੁੱਟ ਉੱਚਾ ਖੜ੍ਹਾ ਪਿੱਪਲ, ਅਤੇ ਆਲੇ ਦੁਆਲੇ ਥੜਾ ਬਣਿਆ ਹੋਇਆ ਪਿੱਪਲ ਸਾਹਿਬ ਗੁਰਦੁਆਰਾ, ਉੱਥੇ ਨਾਨਕ ਮਤਾ ਸਾਹਿਬ ਤੁਸੀਂ ਗਏ ਹੋਵੋਗੇ ਦੇਖਿਆ ਹੋਣਾ। ਸੋ ਇਸ ਤਰ੍ਹਾਂ ਉਹ ਸਥਾਨਾਂ ਦੇ ਨਾਂ ਜਿਹੜੇ ਸੀ ਭਾਈ ਨਾਨਕ ਮਤੇ ਜਿਹੜੇ ਸੀ ਪੈ ਗਏ ਨੇ, ਜਿਨ੍ਹਾਂ ਨੇ ਇਸ ਇੱਦਾਂ ਦੇ ਇਹ ਨਾਂ ਸੀ ਜਿਨ੍ਹਾਂ ਦੇ ਆਪਣੇ ਨਾਂ ਰੱਖੇ ਹੋਏ ਸੀ। ਹਾਂਜੀ, ਜਿਹੜੇ ਜਿਹੜੇ ਸਿੱਧਾਂ ਦੇ ਆਸਣ ਸੀ, ਕੀ ਆ ਇੱਥੇ ਸਪੈਲ, ਆਲੇ ਨੂੰ ਕੰਨਾ ਸੱਸਾ ਨਾਣੇ ਨੂੰ ਸਿਆਰੀ, ਕੀ ਆ ਉੱਥੇ ਐੜਾ, ਇਹਨੂੰ ਕੰਨਾ ਲਾ ਦਿਓ ਨਾਲ, ਸਿੱਧ ਆਸਣ ਲਾ ਦਿਓ ਨਾ ਉੱਥੇ ਸੱਸੇ ਦੇ ਨਾਲ ਆਸਣ। ਹਾਂਜੀ, ਸਿੱਧ ਵੱਖਰਾ ਕਰ ਲਓ, ਆਸਣ ਵੱਖਰਾ ਕਰ ਲਓ। ਹਾਂਜੀ, ਹਾਂ ਕਿੱਥੇ ਕੱਲੀ ਹੋਇਆ ਉੱਥੇ ਵੀ, ਉੱਥੇ ਇਕਲਾਂ ਕਰ ਲਿਓ, ਉਹ ਠੀਕ ਹੈ। ਉਹ ਸਿੱਧ ਆਸਣ ਜਿੱਥੇ ਪਾਠ ਹੈ ਨਾ, ਸਿੱਧ ਵੱਖਰਾ ਕਰਕੇ ਆਸਣ ਲਾ ਲਿਓ ਉੱਥੇ। ਹਾਂ, ਸਿੱਧ ਆਸਣ ਪਾਠ ਕਰ ਲਿਓ, ਚਲੋ ਅੱਗੇ।
ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ।
ਆ ਕੋਆ ਦਾ ਅਰਥ ਲਿਖ ਲਿਆ ਤੁਸੀਂ, ਗੁਰੂ ਕਾ ਗੁਰੂ ਕਾ ਬਣ ਗਿਆ ਭਾਈ, ਉਹੀ ਜਿਹੜਾ ਸੀ ਨਾਨਕ ਆਦਮ ਅਤੇ ਜੇ ਕੋਆ, ਕੋਈ ਵੀ ਸਥਾਨ ਜਿਹੜਾ ਸੀ ਜਿਹੜਾ ਸਿੱਧਾਂ ਦੇ ਨਾਂ 'ਤੇ ਪ੍ਰਚਲਿਤ ਸੀ। ਹਾਂਜੀ, ਅੱਗੇ।
ਘਰ ਘਰ ਅੰਦਰ ਧਰਮਸਾਲ,
ਹਾਂ ਘਰ ਘਰ ਵਿੱਚ, ਨਗਰ ਨਗਰ ਵਿੱਚ, ਸ਼ਹਿਰਾਂ ਸ਼ਹਿਰਾਂ ਵਿੱਚ ਧਰਮਸਾਲਾਵਾਂ ਖੁੱਲ੍ਹ ਗਈਆਂ ਮਹਾਰਾਜ ਦੀ ਕਿਰਪਾ ਸਦਕਾ, ਗੁਰਬਾਣੀ ਦਾ ਪ੍ਰਚਾਰ ਹੋਣ ਲੱਗ ਪਿਆ, ਕੀਰਤਨ ਹੋਣ ਲੱਗ ਪਏ, ਸੰਗਤ ਬਣਨ ਲੱਗ ਪਈ।
ਕੀਰਤਨ ਸਦਾ ਵਸੋਆ
ਤੇ ਕੀਰਤਨ ਸਦਾ ਹੀ ਹੋਣ ਲੱਗ ਪਏ ਨੇ ਅਤੇ ਸਦਾ ਹੀ ਵਸੋਆ ਦਾ ਅਰਥ ਹੈ ਵਿਸਾਖੀ ਸਦਾ ਹੀ ਵਿਸਾਖੀ ਬਣ ਰਹੀ ਹੈ ਹਾਂਜੀ ਜਿਵੇਂ ਵਿਸਾਖੀ ਨੂੰ ਆਉਣ ਆ ਨਹੀਂ ਰਿਹਾ ਨਗਰ ਕੀਰਤਨ ਕਿੰਨਾ ਚਾਹੇ ਕਿੰਨੀਆਂ ਰੌਣਕਾਂ ਨੇ ਇਸ ਕਰਕੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਵੇਲੇ ਸਦਾ ਵਿਸਾਖੀ ਵਰਗੀ ਜਿਹੜੀ ਸੀ ਰੌਣਕ ਜਿਹੜੀ ਬਣੀ ਹੋਈ ਸੀ
ਬਾਬੇ
ਪਾਪ ਭੱਜਣ ਲੱਗ ਪਏ
ਬਾਬੇ ਤਾਰੇ ਚਾਰ ਚੱਕ
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਚਾਰ ਚੱਕਾਂ ਨੂੰ ਤਾਰ ਦਿੱਤਾ ਉੱਤਰ ਦੱਖਣ ਪੂਰਬ ਪੱਛਮ ਇਹ ਚਾਰ ਚੱਕ ਨੇ ਇਹ ਚਾਰ ਚੱਕ ਨੂੰ ਜਿਹੜਾ ਸੀ ਤਾਰਨਾ ਕੀਤਾ ਅਤੇ ਨੌ ਖੰਡ
ਪ੍ਰਿਥਵੀ ਸੱਚਾ ਢੋਆ
ਪ੍ਰਿਥਵੀ ਮੰਮੇ ਨਾਲ ਹੈ ਕਿ ਬਾਬੇ ਨਾਲ ਦੇਖੋ ਨਹੀਂ ਉਹ ਪੋਤੀ 'ਤੇ ਹਾਂ ਪ੍ਰਿਥਵੀ ਪਾਠ ਕਰ ਲਿਓ ਜਿੱਥੇ ਬਾਬੇ ਦੀ ਬਜਾਏ ਨਾ ਪ੍ਰਿਥਵੀ ਪਾਠ ਹੀ ਹੈ ਨੌ ਖੰਡ ਪ੍ਰਿਥਵੀ ਸੱਚਾ ਢੋਆ ਢੋਆ ਦੇ ਦੋ ਅਰਥ ਨੇ ਆਸਰਾ ਮਿਲਾਪ ਸੱਚਾ ਆਸਰਾ ਮਹਾਰਸ਼ੇ ਪਾਤਸ਼ਾਹ ਜੀ ਦਾ ਨੌ ਖੰਡ ਪ੍ਰਿਥਵੀ ਨੂੰ ਸਾਰੀ ਸ੍ਰਿਸ਼ਟੀ ਨੂੰ ਇਹ ਆਸਰਾ ਮਿਲਿਆ ਨੌ ਖੰਡ ਕਿਹੜੇ ਨੇ ਪਿੱਛੇ ਗੁਰੂ ਗ੍ਰੰਥ ਸਾਹਿਬ ਸੰਥਿਆ ਵਾਲੇ ਲਿਖਾਏ ਹੋਏ ਸੀ ਇਲਾਵਰਤ ਖੰਡ ਹਰ ਖੰਡ ਹਰਵਰਕ ਖੰਡ ਅਤੇ ਹਿਰਦਾ ਖੰਡ ਕੇਤਮਾਲ ਖੰਡ ਕਿੰਗਪੁਰ ਖੰਡ ਕੁਰੂ ਖੰਡ ਆਦਿਕ ਅਤੇ ਹਰਵਰ ਜਿਹੜਾ ਸੀ ਪਦਰ ਖੰਡ ਭਾਰਤ ਵਰਸ਼ ਖੰਡ ਇਹ ਨੌ ਖੰਡ ਨੇ ਆ ਭਾਰਤ ਖੰਡ ਸਾਰਿਆਂ ਨੂੰ ਯਾਦ ਸੀ ਬਾਕੀ ਕਹਿੰਦੇ ਜਦੋਂ ਤੁਸੀਂ ਸੁਣਾ ਦਿਓ ਇਉਂ ਇਹ ਨੌ ਖੰਡ ਪ੍ਰਿਥਵੀ ਜਿਹੜੀ ਸੀ ਨੌ ਹਿੱਸਿਆਂ ਵਿੱਚ ਵੰਡਿਆ ਸਾਰੇ ਇਸ ਖੰਡ ਸੰਸਾਰ ਨੂੰ ਨੌ ਖੰਡ ਪ੍ਰਿਥਵੀ ਧਰ ਸ੍ਰਿਸ਼ਟੀ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਸੱਚ ਨਾਮ ਦਾ ਮਿਲਾਪ ਕਰਾਇਆ ਸੱਚਾ ਆਸਰਾ ਬਖਸ਼ਿਸ਼ ਕੀਤਾ
ਗੁਰਮੁਖ ਕਲ ਵਿੱਚ ਪ੍ਰਗਟ ਹੋਆ
ਹਾਂ ਗੁਰਮੁਖ ਜੋ ਸਾਰਿਆਂ ਗੁਰੂਆਂ ਤੋਂ ਮੁਖੀ ਸਾਰਿਆਂ ਗੁਰੂਆਂ ਦੇ ਸ਼੍ਰੋਮਣੀ ਹੁਣ ਇੱਥੇ ਗੁਰਮੁਖ ਦੇ ਇਹ ਅਰਥ ਨੇ ਸਾਰਿਆਂ ਗੁਰੂਆਂ ਦੇ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਲ ਵਿੱਚ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਹੋਏ ਜੀ ਇਉਂ ਪ੍ਰਗਟ ਹੋਏ ਨੇ ਮਹਾਰਾਜ ਕਲਯੁਗ ਸਮੇਂ ਦੁਰਤਾ ਦੱਸ ਕੇ ਗੁਰੂ ਮਹਾਰਾਜ ਦਾ ਅਵਤਾਰ ਆਗਮਨ ਭਾਈ ਸਾਹਿਬ ਜੀ ਨੇ ਦੱਸਿਆ ਹਾਂਜੀ ਕਿਵੇਂ ਅਵਤਾਰ ਲਿਆ ਮਹਾਰਾਜ ਨੇ ਕਿਵੇਂ ਪਾਪਾਂ ਦਾ ਬੋਲਬਾਲਾ ਸੀ ਹਾਂਜੀ
ਬਾਬੇ ਡਿੱਠੀ ਪ੍ਰਥਮੀ
ਸਤਿਗੁਰਾਂ ਜੀਆਂ ਨੇ ਇਉਂ ਇਹ ਕਿਵੇਂ ਹੈ ਬਾਬੇ ਨਾਲ ਹੈ ਹਾਂ ਸੋਧਿਆ ਪਾਠ ਪ੍ਰਿਥਵੀ ਬਾਬੇ ਨਾਲ ਹੀ ਹੈ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ
ਜਿੱਥੇ ਤੱਕ ਆਹੀ
ਹਾਂਜੀ
ਬਾਬੇ ਡਿੱਠੀ ਪ੍ਰਿਥਵੀ
ਹਾਂਜੀ
ਨਵੇਂ ਖੰਡ
ਜਿੱਥੇ ਤੱਕ ਆਹੀ ਪੜ੍ਹੋ ਸਾਰੇ ਜੀ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੇ ਤੱਕ ਨੌ ਖੰਡ ਸੀ ਆਹੀ ਮੈਨੇ ਹੈ ਸੀ ਆਹੀ ਦਾ ਅਰਥ ਹੈ ਸੀ ਜਿੱਥੇ ਤੱਕ ਨੌ ਖੰਡ ਪ੍ਰਿਥਵੀ ਹੈਗੀ ਸੀ ਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀ ਦਸ਼ਾ ਨੂੰ ਵੇਖਿਆ ਹਾਂਜੀ
ਫਿਰ ਜਾ ਚੜਿਆ ਸੁਮੇਰ ਪਰ
ਇੱਥੇ ਚੜ੍ਹੇ ਪਾਠ ਹੋਣਾ ਚਾਹੀਦਾ ਫਿਰ ਜਾ ਚੜ੍ਹੇ ਪਾਠ ਹੋਊ ਹਾਂ ਚੜ੍ਹੇ ਹੀ ਆ ਨਾ
ਜਾਏ ਚੜ੍ਹੇ
ਚੜ੍ਹੇ ਕਰ ਲਿਓ ਚੜ੍ਹਿਆ ਦੂਜਾ ਪਾਠ ਹੈ ਚੜ੍ਹੇ ਕਰ ਲਿਓ ਠੀਕ ਉਹ ਕੱਟਿਆ ਨਾ ਕਰੋ ਉੱਤੇ ਲਿਖ ਲਿਆ ਕਰੋ ਚੜ੍ਹੇ ਹਾਂਜੀ ਕੱਟਣ ਉੱਤੇ ਲਿਖ ਲਿਆ ਚੜ੍ਹੇ ਕੱਟਣ ਦੀ ਬਜਾਏ ਨਾ ਉੱਤੇ ਲਿਖਤਾ ਚੜ੍ਹੇ ਥਾਂ ਹੋਣਾ ਉੱਤੇ ਜਾਏ ਦਿਓ ਜਾ ਫਿਰ ਜਾ ਚੜ੍ਹੇ ਸੁਮੇਰ ਪਰ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਮੇਰ ਪਰਬ 'ਤੇ ਗਏ ਨੇ ਸੁਮੇਰ ਪਰਬ ਜਿਹੜਾ ਕੈਲਾਸ਼ ਪਰਬ ਦਾ ਦੂਜਾ ਨਾਂ ਹੈ ਕੈਲਾਸ਼ ਪਰਬ ਦਾ ਨਾਂ ਸੁਮੇਰ ਉਹ ਹਾਂਜੀ
ਸਿੱਧ ਮੰਡਲੀ ਦ੍ਰਿਸ਼ਟੀ ਆਈ
ਇੱਕ ਮਿੰਟ ਜੀ ਭਗਤ ਪੁਰਾਣ ਵਿੱਚ ਵੀ ਇਹਦਾ ਨਾਂ ਦਿੱਤਾ ਹੋਇਆ ਸੀ ਮੇਰੇ ਪੜਦਾ ਹਾਂਜੀ ਸਭ ਤੋਂ ਇਹਦੀ ਜਿਹੜੀ ਆ ਨਾ 84,000 ਯੋਜਨ ਲੰਬਾ ਉਚਾਈ ਹੈ ਇਹਦੀ ਇਸ ਪਹਾੜ ਦੀ ਬੁਲੰਦੀ ਉਚਾਈ 84,000 ਯੋਜਨ ਚਾਰ ਕੋਹ ਦਾ ਇੱਕ ਯੋਜਨ ਹੁੰਦਾ ਅਤੇ ਕਹਿ ਲਓ ਇੱਕ ਕੋਹ ਵਿੱਚ 2 ਮੀਲ ਹੁੰਦੇ ਨੇ 8 ਮੀਲ ਲਾ ਲਓ ਇੱਕ ਯੋਜਨ 'ਚ 8 ਨਾਲ ਉਹਨੂੰ ਗੁਣਾ ਕਰ ਲਿਓ 84,000 ਯੋਜਨ ਨੂੰ 19 ਮੀਲ ਉੱਚਾ ਪਹਾੜ ਹੈ ਹਰ ਕੋਈ ਨਹੀਂ ਜਾ ਸਕਦਾ ਉੱਥੇ ਸਿੱਧ ਆਪਣੀਆਂ ਸ਼ਕਤੀਆਂ ਨਾਲ ਗਏ ਨੇ ਹਾਂ ਅਤੇ ਹੇਠਾਂ ਇਹਦੀ ਡੂੰਘਾਈ ਜਿਹੜੀ ਹੈ ਨਾ ਇਸ ਪਹਾੜ ਦੀ 16,000 ਯੋਜਨ ਹੇਠਾਂ ਡੂੰਘਾ ਹੈ ਇੰਨੀਆਂ ਦੀਆਂ ਜੜ੍ਹਾਂ ਹੇਠਾਂ ਡੂੰਘਾ ਗਈਆਂ ਹੋਈਆਂ ਨੇ 16,000 ਯੋਜਨ
ਸੋ
ਕਹਿ ਲਓ ਵੀ 16,000 ਨੂੰ ਲਾ ਲਓ ਦੋ ਨਾਲ ਗੁਣਾ ਕਰਾਂਗੇ 32,000 ਕੋਹ ਕਹਿ ਲਓ 32 ਨੂੰ ਹੋਰ ਦੋ ਨਾਲ ਗੁਣਾ ਕਰ ਲਓ 64,000 ਮੀਲ ਹੇਠਾਂ ਤੱਕ ਡੂੰਘਾ ਹੈ ਪਹਾੜ ਹੈ 32,000 ਯੋਜਨ ਦਾ ਇਹਦਾ ਏਰੀਆ ਫੈਲਿਆ ਹੋਇਆ ਉੱਥੇ ਇਸ ਤਰ੍ਹਾਂ ਜਿਹੜਾ ਉੱਪਰਲਾ ਏਰੀਆ ਨਾ ਪਹਾੜ ਦੀ ਚੋਟੀ ਦਾ ਉਹ 32,000 ਯੋਜਨ ਮੰਨੇ ਹੈ ਇਸ ਤਰ੍ਹਾਂ ਉਸ ਪਹਾੜ ਦੇ ਉੱਤੇ ਹੁਣ ਦੇ ਮੁਤਾਬਕ ਉਹਨੇ ਰੁਦਰ ਹਿਮਾਲਿਆ ਕਹਿੰਦੇ ਰੁਦਰ ਹਿਮਾਲਿਆ ਹੈ ਹੁਣ ਦੀ ਜਿਹੜੀ ਭੂਗੋਲਿਕ ਸਿਸਟਮ ਹੀ ਆ ਨਾ ਪੁਰਾਤਨ ਸਮੇਂ ਵਿੱਚ ਇਹਨੂੰ ਨਾਂ ਸੀ ਸੁਮੇਰ ਜਾਂ ਕੈਲਾਸ਼ ਪਰਬਤ ਹੁਣ ਦੇ ਮੁਤਾਬਕ ਜਿਹੜਾ ਭੂਗੋਲਿਕ ਸਿਸਟਮ ਹੈ ਜਗਰਾਫੀਏ ਦੇ ਮੁਤਾਬਕ ਇਹਨੂੰ ਰੁਦਰ ਹਿਮਾਲਿਆ ਦਾ ਨਾਮ ਵੀ ਦਿੱਤਾ ਗਿਆ ਰੁਦਰ ਹਿਮਾਲਿਆ ਰੁਦਰ ਹਿਮਾਲਿਆ ਹਿਮਾਲਾ ਪਰਬਤ ਦਾ ਨਾਂ ਹੈ ਨਾ ਸਾਖਾ ਦਾ ਸੋ ਰੁਦਰ ਉਹਦਾ ਨਾਂ ਹੈ ਰੁਦਰ ਹਿਮਾਲਿਆ ਉਹਦਾ ਹਾਂਜੀ ਇੱਥੋਂ ਹੀ ਗੰਗਾ ਨਿਕਲਦੀ ਮੰਨੀ ਹੈ ਰੁਦਰ ਹਿਮਾਲਿਆ ਤੋਂ ਹੀ ਹਾਂਜੀ ਸੋ ਇਸ ਇਸ ਥਾਂ 'ਤੇ ਮਰਚੇ ਪਾਤਸ਼ਾਹ ਜੀ ਫਿਰ ਜਾ ਚੜ੍ਹੇ ਸੁਮੇਰ ਪਰ
ਸੁਮੇਰ ਪਰ
ਇਸ ਪਹਾੜ 'ਤੇ ਮਰਚੇ ਪਾਤਸ਼ਾਹ ਜੀ ਪਹੁੰਚ ਗਏ ਨੇ ਉੱਥੇ ਕੌਣ ਵੇਖੇ
ਸਿੱਧ ਮੰਡਲੀ ਦ੍ਰਿਸ਼ਟੀ ਆਈ
ਹਾਂ ਸਿੱਧ ਡਰਦੇ ਮਾਰੇ ਕਲਯੁਗ ਤੋਂ ਨਾ ਇੱਥੇ ਆ ਕੇ ਛੁਪ ਕੇ ਬੈਠੇ ਹੋਏ ਸੀ ਉਹ ਸਿੱਧਾਂ ਦੀ ਮੰਡਲੀ ਜਿਹੜੀ ਸੀ ਇੱਥੇ ਸਾਰੀ ਬੈਠੀ ਦ੍ਰਿਸ਼ਟੀ ਆਈ ਮਹਾਰਾਜ ਜੀ ਨੂੰ ਵੀ ਤਾਂ ਇੱਥੇ ਬੈਠੇ ਨੇ ਕੰਨ ਪਾਟੇ ਸਾਰੇ ਹੀ ਹਾਂਜੀ
84 ਸਿੱਧ ਗੋਰ ਖਾਦ
ਹਾਂ 84 ਸਿੱਧ ਜਿਹੜੇ ਇਹਨਾਂ ਦੇ ਸੀ ਉਹ ਜਿਹੜੇ ਸੀ ਨਾਲ ਗੋਰਖਾਦਕ ਜਾਂ ਗੋਰਖਾਦ ਤੋਂ ਲੈ ਕੇ ਜਿੰਨੇ 84 ਸਿੱਧ ਸੀ
ਮਨ ਅੰਦਰ ਗਣਤੀ ਵਰਤਾਏ
ਜਦੋਂ ਮਹਾਰਾਜ ਪਹੁੰਚ ਗਏ ਉੱਥੇ ਇਹ ਮਨ 'ਚ ਵਿਚਾਰਨ ਲੱਗੇ ਵੀ ਆਹ ਕੌਣ ਆ ਗਿਆ ਸਾਡੇ ਤੋਂ ਬਿਨਾਂ ਇੱਥੇ ਇੱਥੋਂ ਤਾਂ ਸਾਡੀਆਂ ਸ਼ਕਤੀਆਂ ਬਿਨਾਂ ਕੋਈ ਆ ਹੀ ਨਹੀਂ ਸਕਦਾ ਸੀ ਗਿਣਤੀ ਪਾਠ ਇੱਥੇ ਗਿਣਤੀ ਕਰ ਲਿਓ ਕੱਟਿਓ ਨਾ ਗਿਣਤੀ ਉੱਪਰ ਕਰ ਲਿਓ ਦੂਜਾ ਪਾਠ ਗਣਤੀ ਮੰਨਿਆ ਗਿਆ ਉਹਨਾਂ ਦੇ ਮਨ ਵਿਖੇ ਸੋਚ ਵਰਤ ਗਈ ਸੋਚਾਂ ਪੈ ਗਏ ਹਾਂਜੀ
ਸਿੱਧ ਪੁੱਛਣ ਸੁਣ ਬਾਲਿਆ
ਮਹਾਰਾਜ ਨੂੰ ਵੇਖ ਕੇ ਪੁੱਛਣ ਲੱਗੇ ਨੇ ਸਿੱਧ ਬਾਲਿਆ ਗਿਆ ਮਹਾਰਾਜ ਨੂੰ ਬਾਲ ਕੇ ਕਹਿ ਰਹੇ ਨੇ ਕਿਉਂਕਿ ਆਪੋ ਆਪਣੀਆਂ ਉਮਰੀਆਂ ਬਹੁਤ ਵਧਾਈਆਂ ਸੀ ਇਹਨਾਂ ਨਾ ਸਿੱਧੀ ਦੇ ਬਲ ਨਾਲ ਦਸਵੇਂ ਦੁਆਰ ਸਵਾਸ ਚੜ੍ਹਾ ਕੇ ਉਮਰਾਂ ਵਧਾ ਲੈਂਦੇ ਸੀ ਹਾਂਜੀ ਬਾਲਾ ਪਾਠ ਹੈ ਬਾਬੇ ਨੂੰ ਕੰਨਾਂ ਲੈ ਲੈਣ ਸਿਆਰੀ ਹੈ ਨਹੀਂ ਕੀ ਹੈ ਸਿਆਰੀ ਲਾ ਲਓ ਉੱਥੇ ਸਿਆਰੀ ਜ਼ਰੂਰੀ ਹੈ ਬਾਲਿਆ ਪਾਠ ਹੀ ਹੈ ਸਿੱਧ ਪੁੱਛਣ ਸੁਣ ਬਾਲਿਆ
ਸਿੱਧ ਪੁੱਛਣ ਸੁਣ ਬਾਲਿਆ
ਮਹਾਰਾਜ ਨੂੰ ਬਾਲਕਾ ਰੂਪ ਕਰਕੇ ਕਹਿੰਦੇ ਨੇ 45 ਸਾਲ ਦੀ ਉਮਰ ਸੀ ਮਹਾਰਾਜ ਦੀ ਉਦੋਂ ਬਾਲਕੇ ਦੱਸਦੇ ਨੇ ਕਿਉਂ ਆਪਨੇ ਇੰਨੀਆਂ ਵੱਡੀਆਂ ਉਮਰਾਂ ਵਧਾਈਆਂ ਸੀ ਜਿਹੜਾ ਪਰਥਰੀ ਸੀ ਨਾ ਇਹ ਬਿਕਰਮਾਜੀਤ ਦਾ ਭਰਾ ਹੋਇਆ ਜਦੋਂ ਬਿਕਰਮੀ ਸਨ ਜਿੱਥੋਂ ਚੱਲਿਆ ਉਹਦਾ ਛੋਟਾ ਭਰਾ ਸੀ ਇਹ ਪਰਥਰੀ ਮੁੜ ਕੇ ਯੋਗੀ ਬਣ ਗਿਆ ਸਿੱਧ ਬਣ ਗਿਆ ਇਹਦੀ ਉਮਰ 1500 ਵਰ੍ਹੇ ਸੀ ਉਸ ਵੇਲੇ ਜਦੋਂ ਮਹਾਰਾਜ ਜੀ ਗਏ ਨੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਹ ਬਾਲਾ ਹੀ ਦੱਸਦੇ ਨੇ ਇੰਨੀਆਂ ਉਮਰਾਂ ਵਧਾਈਆਂ ਸੀ ਪਰਥਰੀ ਵਰਗੇ ਸੇਵਕ ਬਣਿਆ ਮਹਾਰਾਜ ਦਾ ਬਾਅਦ ਵਿੱਚ ਇਹ ਸੋ ਇਉਂ ਕਹਿੰਦੇ ਨੇ ਬਾਲਿਆ ਕੌਣ ਸਖਤ ਤੋਂ ਇੱਥੇ ਲਿਆਈ
ਕੌਣ ਸਖਤ ਤੋਂ ਇੱਥੇ ਲਿਆਈ
ਕਿਹੜੀ ਸ਼ਕਤੀ ਨਾਲ ਤੁਸੀਂ ਆ ਗਏ ਅਸੀਂ ਤਾਂ ਸਿੱਧੀਆਂ ਦੇ ਬਹਾਲ ਕਰਕੇ ਇੱਥੇ ਪਹੁੰਚੇ ਅਤੇ ਤੂੰ ਕਿਹੜੀ ਸ਼ਕਤੀ ਨਾਲ ਆ ਗਿਆ ਵੱਡੀ ਉਮਰ ਵੀ ਕੋਈ ਹੈ ਨਹੀਂ ਹਾਂਜੀ ਹੁਣ ਮਹਾਰਾਜ ਜੀ ਉੱਤਰ ਦੇਣ ਲੱਗੇ ਨੇ ਕਿਵੇਂ ਆਇਆ ਅਗਲੀ ਲਾਈਨ 'ਚ ਉੱਤਰ ਹੈ
ਹਾਂ ਜਪਿਆ ਪਰਮੇਸ਼ਰੋ
ਹਾਂ ਉੱਤਰ ਹੈ ਮਹਾਰਾਜ ਕਹਿੰਦੇ ਅਸੀਂ ਪਰਮੇਸ਼ਰ ਦਾ ਜਾਪ ਕੀਤਾ ਹੈ ਉਹ ਜਾਪ ਵਾਲੀ ਸ਼ਕਤੀ ਸਾਨੂੰ ਇੱਥੇ ਲੈ ਕੇ ਆਈ ਹੈ ਸਤਨਾਮ ਦੀ ਸ਼ਕਤੀ ਲੈ ਕੇ ਆਈ ਹੈ ਹਾਂਜੀ
ਭਾਉ ਭਗਤ ਸੰਗ ਤਾੜੀ ਲਾਈ
ਹਾਂ ਭਾਉ ਭਗਤ ਭੱਬੇ ਨੂੰ ਕੰਨਾਂ ਲਾ ਕੇ ਆਇਆ ਨਾ ਪਾਠ ਠੀਕ ਪੜਿਆ ਉਹਨਾਂ ਨੇ ਭਾਉ ਭਗਤ ਭਾਉ ਭਗਤ ਤਾਂ ਪ੍ਰੇਮਾ ਭਗਤੀ ਪ੍ਰੇਮਾ ਭਗਤੀ ਦੇ ਕਰਕੇ ਅਸੀਂ ਸਮਾਧੀ ਲਾਈ ਹਾਂ ਉਹ ਸ਼ਕਤੀ ਸਾਨੂੰ ਇੱਥੇ ਲੈ ਕੇ ਆਈ ਹੈ ਹਾਂਜੀ
ਆਖਣ ਸਿੱਧ ਸੁਣ ਬਾਲਿਆ
ਸਿੱਧ ਕਹਿੰਦੇ ਫਿਰ ਬਾਲਕਾ ਜੀ ਸੁਣੋ ਅੱਗੇ
ਆਪਣਾ ਨਾਉ ਤੁਮ ਦੇਹ ਬਤਾਈ
ਆਪਣਾ ਵਾਲੇ ਨੂੰ ਕੰਨਾ ਹੋਣਾ ਇੱਥੇ ਹਾਂ ਨਾਲੇ ਦੇਹ ਪਾਠ ਕਰ ਲਓ ਦਿਓ ਦੇਹੋ ਦੀ ਬਜਾਏ ਨਾ ਹੈ ਨੌਕਰ ਦੀ ਵਸਿਆਰੀ ਹੈ ਆਪਣਾ ਨਾਉ ਤੁਮ ਦੇਹ ਬਤਾਈ
ਆਪਣਾ ਨਾਉ ਤੁਮ ਦੇਹ ਬਤਾਈ
ਜੀ ਹੁਣ ਆਪਣਾ ਇੰਟਰੋਡਕਸ਼ਨ ਕਰਾਓ ਸਿੱਧ ਕਹਿੰਦੇ ਕੌਣ ਹੋ ਤੁਸੀਂ ਤੁਹਾਡਾ ਨਾਂ ਕੀ ਹੈ ਪਹਿਲਾਂ ਬਾਲਾ ਕਹਿ ਕੇ ਕਿਹਾ ਬਾਲਕਾ ਕਹਿ ਕੇ ਹੁਣ ਪ੍ਰੀਚਾ ਪੁੱਛਦੇ ਨੇ ਤੁਹਾਡਾ ਪ੍ਰੀਚਾ ਕੀ ਹੈ ਜੀ ਤੁਹਾਡਾ ਨਾਂ ਕੀ ਹੈ ਸਤਿਗੁਰੂ ਜੀ ਨੂੰ ਪੁੱਛਿਆ
ਬਾਬਾ ਆਖੇ ਨਾਥ ਜੀ,
ਸਤਿਗੁਰੂ ਜੀ ਉੱਤਰ ਦਿੰਦੇ ਨੇ, ਐਂ ਨਾਥ ਗੋਰਖਨਾਥ ਜੀ ਸੁਣ,
ਨਾਨਕ ਨਾਮ ਜਪੇ ਗਤ ਪਾਈ।
ਨਾ ਤਾਂ ਹੈਗਾ ਸਾਡਾ ਨਾਨਕ, ਪਰ ਪਰਮੇਸ਼ੁਰ ਦਾ ਨਾਮ ਜਪਣੇ ਕਰਕੇ ਮੁਕਤੀ ਦੀ ਪ੍ਰਾਪਤੀ ਕੀਤੀ ਹੈ, ਜਾਂ ਗਤੀ, ਗਤ ਨਾਮ ਪ੍ਰਾਪਤੀ ਦਾ ਹੁੰਦਾ, ਕਿਹਦੀ ਪ੍ਰਾਪਤੀ ਕੀਤੀ? ਪਰਮੇਸ਼ੁਰ ਦੀ। ਹਾਂਜੀ, ਅਤੇ ਨਾਨਕ ਦੇ ਅਰਥ ਨੇ ਨਾ ਅੱਗੇ ਅਨਕ, ਨਾ ਪਲੱਸ ਅਨਕ, ਉਹ ਨਾਨਕ ਦੇ ਅਰਥ ਨੇ। ਨਾ ਮੈਨੇ ਨਹੀਂ, ਅਨਕ ਮੈਨੇ ਅਨੇਕਤਾਈ, ਜਿਹਦੇ ਵਿੱਚ ਅਨੇਕਤਾਈ ਨੇ ਉਹਨੂੰ ਕਹਿੰਦੇ ਨੇ ਨਾਨਕ। ਉਹ ਕੌਣ ਹੈ? ਪਰਮੇਸ਼ੁਰ। ਜਿੱਦਾਂ ਦੂਜਾ ਨਾ ਅਨ ਅੱਕ, ਅੱਕ ਨਾਮ ਦਾ ਦੁੱਖ ਦਾ, ਜਿਹਦੇ ਵਿੱਚ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਦੁੱਖ, ਉਹਨੂੰ ਕਹਿੰਦੇ ਨੇ ਨਾਨਕ। ਉਹ ਕੌਣ ਹੈ? ਪਰਮੇਸ਼ੁਰ। ਉਹ ਕਹਿੰਦੇ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਅਸੀਂ ਜਿਹੜੀ ਸੀ ਗਤ ਪ੍ਰਾਪਤੀ ਪਾ ਲੈਣਾ ਕੀਤੀ ਹੈ ਜੀ।
ਨੀਚ ਕਹਾਏ ਊਚ ਘਰ ਆਈ।
ਨੀਚ ਕਹਾਏ, ਇਹ ਸਾਡਾ ਜਿਹੜਾ ਸੀ ਮਤ ਹੈ, ਆਪਣੇ ਆਪ ਨੂੰ ਨੀਵਾਂ ਰਹਿਣਾ, ਨਿਮਰਤਾ ਵਿੱਚ ਰਹਿਣਾ। ਸੋ ਜਿਹੜਾ ਵੀ ਨਿਮਰਤਾ ਵਿੱਚ ਰਹਿਣੇ ਕਰਕੇ ਊਚ ਘਰ ਆਈ। ਉੱਚਾ ਘਰ ਕੌਣ? ਪਰਮੇਸ਼ੁਰ ਦਾ ਦਰ, ਉੱਥੇ ਸਾਡੀ ਜਿਹੜੀ ਹੈ ਪ੍ਰਾਪਤੀ ਹੋ ਆਈ ਹੈ, ਜਾਂ ਤੁਰੀਆ ਪਦ ਵਿੱਚ ਪ੍ਰਾਪਤੀ ਹੋ ਆਈ ਹੈ। ਨਿਵੇਂ ਸੋ ਗੌਰਾ ਹੋਏ ਕਿਹਾ ਨਾ ਮਹਾਰਾਜ ਜੀ ਨੇ, ਨਿਮਰਤਾ ਧਾਰਨਾ ਜਿਹੜਾ ਸੀ, ਆਪਸ ਕਹੋ ਜੋ ਜਾਣਾ ਨੀਚਾ ਸਭ ਗਣੀਆ ਸਭ ਤੇ ਉੱਚਾ, ਸਭ ਉਹੀ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਆਪਸ ਕਹੋ ਜੋ ਜਾਣਾ ਨੀਚਾ ਸਭ ਗਣੀਆ ਸਭ ਤੇ ਉੱਚਾ, ਉਹੀ ਸਭ ਤੋਂ ਉੱਚਾ। ਇਹ ਮਹਾਰਾਜ ਦੇ ਪਾਸ ਨਿਮਰਤਾ ਧਾਰਨੀ ਇਹ ਪੰਥ ਜਿਹੜਾ ਸੀ, ਮਹਾਰਾਜ ਨੇ ਆਪਣਾ ਪੰਥ ਦੇ ਵਿੱਚ ਇਸ ਗੁਣ ਨੂੰ ਮੁੱਖ ਰੱਖਿਆ। ਅਰਦਾਸ ਰੋਜ਼ ਕਰਦੇ ਹਾਂ, ਸੱਚੇ ਪਾਤਸ਼ਾਹ ਮਨ ਨੀਵਾਂ ਮਤ ਉੱਚੀ। ਹਾਂਜੀ,
ਫਿਰ ਪੁੱਛਣ ਸਿੱਧ ਨਾਨਕਾ।
ਹਾਂ, ਸਿੱਧ ਫਿਰ ਪੁੱਛਣ ਲੱਗੇ ਨੇ ਜੀ ਨਾਨਕ ਜੀ,
ਮਾਤ ਲੋਕ ਵਿੱਚ ਕਿਆ ਵਰਤਾਰਾ।
ਕਹਿੰਦੇ ਸਾਡੇ ਹੁਣ ਮਗਰੇ ਪਿੱਛੇ ਵੀ ਚੇਲੇ ਚਾਰਲੇ ਬਥੇਰੇ ਸਾਡਾ ਆ ਪਿੱਛੇ, ਉੱਥੇ ਆਪਣੇ ਜਿਹੜੇ ਪਖੰਡ ਪਿੱਛੇ ਉਹਨਾਂ ਨੇ ਖਿਲਾਰਿਆ ਹੋਇਆ ਹੋਇਆ, ਅਤੇ ਤੁਸੀਂ ਦੱਸੋ ਹੁਣ ਮਾਤ ਲੋਕ ਦਾ ਉਹਨਾਂ ਦਾ ਕੀ ਕਿੱਦਾਂ ਦਾ ਵਰਤਾਰਾ ਹੋਇਆ, ਕੀ ਵਰਤਾਰਾ ਵਰਤ ਰਿਹਾ? ਤੁਸੀਂ ਆਏ ਹੋ ਮਾਤ ਲੋਕ 'ਚੋਂ। ਹਾਂਜੀ,
ਸਭ ਸਿੱਧ।
ਹਾਂਜੀ, ਕੁਐਸਚਨ ਮਾਰਕ ਹੋਣੇ, ਕਿਉਂਕਿ ਉਹ ਦਿਖਾ ਸਵਾਲ ਹੀ ਪੁੱਛਿਆ ਨਾ, ਸਿੱਧ ਪੁੱਛਣ ਪੁੱਛਿਆ ਨਾ ਸਵਾਲ, ਮਾਤ ਲੋਕ 'ਚ ਵਰਤਾਰਾ ਕੀ ਵਰਤ ਰਿਹਾ, ਸਵਾਲ ਕੀਤਾ ਸਿੱਧਾਂ ਨੇ। ਹਾਂਜੀ,
ਸਭ ਸਿੱਧੀ ਇਹ ਬੁੱਝਿਆ।
ਹਾਂਜੀ,
ਕਲ ਤਾਰਨ ਨਾਨਕ ਅਵਤਾਰਾ।
ਹੁਣ ਸਾਰੇ ਸਿੱਧਾਂ ਨੇ ਜਾਣ ਲਿਆ, ਕਿਉਂਕਿ ਭਾਗਵਤ ਪੁਰਾਣ ਗ੍ਰੰਥ ਹੈ ਨਾ ਜਿਹੜਾ 18 ਪੁਰਾਣਾਂ ਵਿੱਚੋਂ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਉਣਾ ਪਹਿਲਾਂ ਲਿਖਿਆ ਹੋਇਆ, ਇੰਨੇ ਵਾਰੀ ਪਹਿਲਾਂ ਉਹ 'ਚ ਲਿਖ ਦਿੱਤਾ ਗਿਆ ਸੀ ਵੀ ਕਲਯੁੱਗ ਦਾ ਸਮਾਂ ਆਊਗਾ, ਗੁਰੂ ਨਾਨਕ ਸਾਹਿਬ ਜੀ ਤਾਰ ਧਾਰਨਗੇ, ਪਸ਼ਮੇਤ ਸੁਭੇ ਦੇਸੇ ਬੇਦੀ ਬੰਸੇ ਚੋਂ ਨਾਨਕਾ, ਉੱਥੇ ਲਿਖਿਆ ਵੀ ਪਸ਼ਮ ਦੇਸ਼ ਵਿੱਚ ਬੇਦੀ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਦਾ ਤਾਰ ਆਵੇਗਾ। ਇਹ ਉਹਨਾਂ ਨੂੰ ਪਤਾ ਸੀ, ਉਹ ਪੜ੍ਹਿਆ ਹੋਇਆ ਸੀ ਇਹਨਾਂ ਨੇ ਗ੍ਰੰਥ। ਹੁਣ ਉਹ ਕਹਿੰਦੇ ਜਾਣ ਲੈਣ ਵੀ ਗੁਰੂ ਨਾਨਕ ਸਾਹਿਬ ਆ ਗਏ ਨੇ, ਅਵਤਾਰ ਧਾਰ ਲਿਆ ਉਹਨਾਂ ਨੇ। ਹਾਂਜੀ, ਇਹ ਮਨ 'ਚ ਵਿਚਾਰਿਆ ਕਿਉਂ ਆਏ ਨੇ, ਕਲ ਤਾਰਨ
ਨਾਨਕ,
ਕਲਯੁੱਗ ਨੂੰ ਤਾਰਨ ਵਾਸਤੇ ਨਾਨਕ ਅਵਤਾਰਾ, ਗੁਰੂ ਨਾਨਕ ਸਾਹਿਬ ਜੀ ਅਵਤਾਰ ਹੋਣਾ ਉਹਨਾਂ ਨੇ ਵੇਖਿਆ ਉੱਥੇ, ਅਤੇ ਆ ਗਏ ਨੇ ਹੁਣ ਮਹਾਰਾਜ ਜੀ, ਹੋ ਗਿਆ ਅਵਤਾਰ ਉਹਨਾਂ, ਜਾਣ ਲਿਆ ਇਹਨਾਂ ਨੇ ਸਿੱਧਾਂ ਨੇ।
ਬਾਬੇ ਆਖਿਆ ਨਾਥ ਜੀ ਕਿਹਾ,
ਬਾਬੇ ਕਹਿਆ ਪਾਠ ਹੈ, ਹਾਂ ਕਹਿਆ, ਉਹ ਕੱਟਿਓ ਨਾ ਕਹਿਆ ਕੱਲ ਉੱਪਰ, ਬਾਬੇ ਕਹਿਆ ਨਾਥ ਜੀ,
ਬਾਬੇ ਕਹਿਆ ਨਾਥ ਜੀ,
ਸੱਚ ਚੰਦਰਮਾ ਕੋਲ ਅੰਧਾਰਾ,
ਸੱਚ ਚੰਦਰਮਾ ਕੋਲ ਅੰਧਾਰਾ।
ਸ੍ਰਿਸ਼ਟੀ ਦਾ ਵਰਤਾਰਾ ਪੁੱਛਿਆ ਸੀ ਨਾ, ਉਹ ਦੱਸ ਰਹੇ ਨੇ ਜਵਾਬ ਵਿੱਚ, ਮਹਾਰਾਜ ਉੱਤਰ ਦੇ ਰਹੇ ਨੇ, ਉਹ ਸਵਾਲ ਵਾਲੀ ਪੰਕਤੀ ਸੀ ਉੱਤਰ ਹੈ। ਕਹਿੰਦੇ ਨਾਥ ਜੀ, ਸੱਚ ਰੂਪੀ ਚੰਦਰਮਾ ਭੱਜ ਗਿਆ ਉੱਥੋਂ, ਕੂੜ ਦੀ ਕਾਲੀ ਬੋਲੀ ਮੱਸਿਆ ਜਿਹੜੀ ਆ ਹੋ ਚੁੱਕੀ ਹੈ, ਕੂੜ ਪ੍ਰਧਾਨ ਹੋ ਗਿਆ, ਕੂੜ ਫਿਰ ਪ੍ਰਧਾਨ ਵੇ ਲਾ ਲਓ, ਇਹ ਹਾਲਤ ਹੋ ਚੁੱਕੀ ਹੈ, ਕੂੜ ਨਾ ਅੰਧਤਾ ਹੀ ਵਰਤ ਗਈ ਹੈ, ਇਹ ਵਰਤਾਰਾ ਹੋ ਗਿਆ, ਤੁਸੀਂ ਭੱਜ ਕੇ ਇੱਥੇ ਆ ਕੇ ਬਹਿ ਗਏ।
ਕੂੜ ਅਮਾਵਸ ਵਰਤਿਆ,
ਕੂੜ ਦੀ ਮੱਸਿਆ ਵਰਤ ਰਹੀ ਹੈ, ਅਮਾਵਸ ਨਾਮ ਮੱਸਿਆ ਦਾ, ਮੱਸਿਆ ਕਿਹਨੂੰ ਕਹਿੰਦੇ ਜਦੋਂ ਸਾਰੀ ਰਾਤ ਹਨੇਰੀ ਹੋਵੇ, ਪੂਰਨਮਾਸੀ ਨੂੰ ਜਦੋਂ ਸਾਰਾ ਰਾਤ ਚੰਦ ਹੋਵੇ, ਸੋ ਕੂੜ ਦੀ ਮੱਸਿਆ ਵਰਤ ਰਹੀ ਹੈ। ਹਾਂਜੀ,
ਪਾਲਣ ਚੜਿਆ ਸੰਸਾਰਾ,
ਮਾਲਕ ਕਹਿੰਦੇ ਅਸੀਂ ਸੰਸਾਰ ਵਿੱਚ ਚੜ੍ਹੇ ਹਾਂ ਸੱਚ ਨੂੰ ਪਾਲਣ ਵਾਸਤੇ, ਕਿਤੇ ਸੱਚ ਭੋਰਾ ਮਿਲ ਜਾਏ, ਕਿਤੇ ਜਿਵੇਂ ਪਿੱਛੇ ਪੜਿਆ ਸੀ ਨਾ, ਸੱਚ ਕਿਨਾਰੇ ਰਹਿ ਗਿਆ ਖੇ ਮਰਦੇ ਬਾਹਮਣ ਮੌਲਾ ਨੇ, ਸੋ ਸੱਚ ਭੱਜ ਗਿਆ ਹੈ, ਅਸੀਂ ਲੱਭਣ ਵਾਸਤੇ ਚੜ੍ਹੇ ਹਾਂ ਵੀ ਕਿਤੋਂ ਸੱਚ ਕਿਤੇ ਮਿਲੇ ਤਾਂ ਸਹੀ, ਹੈ ਕਿਤੇ ਭੋਲਾ। ਹਾਂਜੀ,
ਪਾਪ ਗਿਰਾ ਸੀ ਪ੍ਰਿਥਵੀ,
ਸਾਰੀ ਧਰਤੀ ਜਿਹੜੀ ਸੀ, ਪ੍ਰਿਥਵੀ ਨਾਮ ਸ੍ਰਿਸ਼ਟੀ ਦਾ, ਧਰਤੀ ਦਾ, ਸਾਰੀ ਧਰਤੀ ਸਾਰੀ ਸ੍ਰਿਸ਼ਟੀ ਪਾਪ ਦੇ ਵਿੱਚ ਗ੍ਰਸਤ ਹੋ ਗਈ, ਗ੍ਰਸੀ ਮੈਨੇ ਪਕੜ 'ਚ ਆ ਗਈ ਪਾਪਾਂ ਦੀ। ਹਾਂਜੀ,
ਧੌਲ ਖੜਾ ਧਰ ਹੇਠ ਪੁਕਾਰਾ,
ਹਾਂ ਹਿੰਦੂ ਕਹਿੰਦੇ ਵੀ ਧਰਤੀ ਧੌਲੇ ਵੱਲ ਨੇ ਚੱਕੀ ਹੈ, ਪਰ ਮਹਾਰਾਜ ਕਹਿੰਦੇ ਧੌਲਾ ਕੋਈ ਨਹੀਂ, ਧਰਮ ਨਹੀਂ ਉਹ ਚੱਕੀ ਹੋਈ ਹੈ, ਉਹ ਜਿਹੜਾ ਧਰਮ ਰੂਪੀ ਧੌਲਾ ਵੱਲ ਖੜਾ ਹੈ ਉਹ ਹੇਠਾਂ ਪੁਕਾਰ ਕਰ ਰਿਹਾ ਧਰਮ ਵੀ ਮੈਂ ਡੋਲ ਗਿਆ, ਪਾਪਾਂ ਦਾ ਬੋਲਬਾਲਾ ਵੱਧ ਗਿਆ, ਬਚਾਓ। ਹਾਂਜੀ, ਉਹਦੀ ਪੁਕਾਰ,
ਸਿੱਧ ਛੱਪ ਬੈਠੇ ਪਰਵਤੀ,
ਅਤੇ ਤੁਸੀਂ ਸਿੱਧੋ ਇੱਥੇ ਛੁਪ ਕੇ ਬੈਠ ਗਏ ਹੋ,
ਕੌਣ ਜਗਤ ਕਹੋ ਪਾਰ ਉਤਾਰਾ,
ਜਗਤਰ ਪਾਰ ਤਾਂ ਨਹੀਂ ਕਿਸੇ ਕੋਲ ਹੈਗਾ, ਇਹ ਦੂਜਾ ਪਾਠ ਮੰਨ ਲਿਓ, ਕੱਟਿਓ ਨਾ, ਇਹ ਜਗਤਰ ਪਾਠ ਵੀ ਆਉਂਦਾ ਪਰ ਮੁੱਖ ਜਗਤ ਹੀ ਹੈ, ਕੌਣ ਜਗਤ ਕਹੋ ਪਾਰ ਉਤਾਰਾ, ਸਿੱਧ ਤਾਂ ਪਹਾੜਾਂ ਵਿਖੇ ਤੁਸੀਂ ਲੁਕ ਬੈਠੇ ਹੋ, ਜਗਤ ਨੂੰ ਹੁਣ ਕੌਣ ਪਾਰ ਉਤਾਰਾ ਕਰੂਗਾ। ਹਾਂਜੀ,
ਜੋਗੀ ਗਿਆਨ ਵਿਹੂਣੇ ਆ,
ਸੋ ਇਸ ਕਰਕੇ ਜਿਹੜੇ ਤੁਹਾਡੇ ਪਿੱਛੇ ਜੋਗੀ ਉੱਥੇ ਰਹਿ ਰਹੇ ਨੇ ਡੇਰਿਆਂ 'ਚ, ਤੁਸੀਂ ਇੱਥੇ ਆ ਗਏ, ਪਿੱਛੇ ਡੇਰਿਆਂ 'ਚ ਤੁਹਾਡੇ ਜਿਹੜੇ ਬੈਠੇ ਪਖੰਡੀ ਜੋਗੀ ਨੇ, ਗਿਆਨ ਤੋਂ ਬਿਨਾਂ ਉਹ ਨੇ, ਕੋਈ ਗਿਆਨ ਵਾਲੀ ਗੱਲ ਨਹੀਂ ਉਹਨਾਂ ਕੋਲ, ਬ੍ਰਹਮ ਗਿਆਨ ਦੀ ਪ੍ਰਾਪਤੀ ਹੈ ਨਹੀਂ।
ਨਿਸਦਿਨ ਅੰਗ ਲਗਾਇਨ ਛਾਰਾ,
ਦਿਨੇ ਰਾਤ ਆਪਣੇ ਅੰਗਾਂ ਨੂੰ ਸਵਾਹ ਮਲ ਕੇ ਬੈਠੇ ਹੋਏ ਨੇ। ਹਾਂਜੀ, ਛਾਰਾ ਮੈਨੇ ਸਵਾਹ,
ਬਾਜ ਗੁਰੂ ਡੁੱਬਾ ਜਗ ਸਾਰਾ,
ਸਾਰਾ ਸੰਸਾਰ ਪੂਰੇ ਗੁਰੂ ਦੇ ਹੋਣ ਤੋਂ ਬਿਨਾਂ ਜੀ ਡੁੱਬ ਰਹੇ ਹੈ ਪਦਾਰਥਾਂ ਰੂਪੀ ਜਲ ਵਿੱਚ। ਬਾਜ ਗੁਰੂ ਇੱਥੇ ਵਿਸ਼ਰਾਮ ਕਰ ਲਿਓ, ਬਾਜ ਗੁਰੂ,
ਬਾਜ ਗੁਰੂ
ਡੁੱਬਾ ਜਗ ਸਾਰਾ,
ਡੁੱਬਾ ਜਗ ਸਾਰਾ।
ਹਾਂਜੀ,
ਭਾਰਤ ਦੀ ਦੁਰਦਸ਼ਾ,
ਇਹ ਪੜ੍ਹਨ ਦੀ ਲੋੜ ਨਹੀਂ, ਉਹ ਤਾਂ ਸਿਰਲੇਖ ਦਿੱਤੇ ਨੇ, ਪੌੜੀ ਪੜੂ ਸਾਵਾਸ।
ਕੱਲ ਆਈ ਕੁੱਤੇ ਮੂਹੀ ਖਾਜ, ਹੋਇਆ ਮੁਰਦਾਰ ਗੁਸਾਈ,
ਹੋਇਆ ਹੀ ਪਾਠ ਇੱਥੇ ਦੇਖਿਓ,
ਹੋਇਆ
ਨਾ ਜਿਹੜੀ ਸਿਆਰੀ ਨਾਲ ਆਇਆ, ਹੋਇਆ ਪਾਲ ਠੀਕ ਹੈ। ਕੱਲ ਆਈ ਕੁੱਤੇ ਮੂਹੀ,
ਕੱਲ ਆਈ ਕੁੱਤੇ ਮੂਹੀ,
ਹਾਂ ਕੱਲ ਯੁੱਗ ਦਾ ਜਿਹੜੀ ਸ੍ਰਿਸ਼ਟੀ ਸੀ ਨਾ ਕੁੱਤੇ ਦੇ ਮੂੰਹ ਵਾਲੀ ਹੋ ਗਈ, ਕੁੱਤੇ ਦਾ ਮੂੰਹ ਕੀ ਹੈ, ਕੁੱਤਾ ਜਿਹੜਾ ਗੰਦਗੀ ਨੂੰ ਮੂੰਹ ਮਾਰਦਾ ਹੈ, ਕੁੱਤਾ ਜਿਹੜਾ ਕਣਗਾਂ 'ਚ ਜਾ ਕੇ ਕਣਗਾਂ ਨੂੰ ਮੂੰਹ ਮਾਰਦਾ ਹੈ, ਬਦਬੋ ਵਾਲੀਆਂ ਥਾਵਾਂ ਨੂੰ ਮੂੰਹ ਮਾਰਦਾ ਹੈ, ਜਾਂ ਕੁੱਤੇ ਦਾ ਮੂੰਹ ਲਾਲਚੀ ਹੁੰਦਾ, ਸੰਤੋਖੀ ਨਹੀਂ ਹੈ, ਇਉਂ ਕਲਯੁੱਗ ਦੇ ਜਿਹੜੀ ਸ੍ਰਿਸ਼ਟੀ ਦੇ ਲੋਕਾਂ ਦੀ ਜਿਹੜੀ ਹੈ ਕੁੱਤੇ ਦੇ ਮੂੰਹ ਵਾਲੀ ਬਿਰਤੀ ਹੋ ਗਈ ਆ, ਕਲਯੁੱਗ ਸ੍ਰਿਸ਼ਟੀ ਕੁੱਤੇ ਮੂੰਹ ਹੀ ਹੋ ਗਈ। ਖਾਜ ਹੋਇਆ ਮੁਰਦਾਰ ਗੁਸਾਈ,
ਖਾਜ ਹੋਇਆ ਮੁਰਦਾਰ ਗੁਸਾਈ,
ਸੋ ਖਾਜ ਨਾਮ ਖਾਣੇ ਦਾ, ਐ ਗੁਸਾਈ ਹੇ ਵਾਹਿਗੁਰੂ, ਅਤੇ ਇਹ ਲੋਕਾਂ ਦਾ ਖਾਣਾ ਜਿਹੜਾ ਸੀ ਮੁਰਦਾਰ ਵਾਲਾ ਹੋ ਗਿਆ, ਮੁਰਦਾਰ ਖਾਂਦੇ ਨੇ, ਮੁਰਦਾਰ ਕਿਹਨੂੰ ਕਹਿੰਦੇ ਨੇ, ਪਰਾਇਆ ਹੱਕ, ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ, ਇਉਂ ਐਸਾ ਇਹ ਜਿਹੜਾ ਸੀ ਮੁਰਦਾਰ ਹੋ ਗਿਆ, ਪਰਾਇਆ ਹੱਕ ਖਾਣ ਵਾਲੀ ਗੱਲ ਜਿਹੜੀ ਸੀ ਅਣਹੱਕ ਹੋ ਗਿਆ। ਹਾਂਜੀ,
ਰਾਜੇ ਪਾਪ ਕਮਾਵਦੇ,
ਅਤੇ ਉਸ ਵੇਲੇ ਦੇ ਜਿਹੜੇ ਜਨਮੇ ਰਾਜੇ ਨੇ ਕਲਯੁੱਗ ਦੇ ਉਸ ਵੇਲੇ ਦੇ ਸਾਰੇ ਪਾਪੀ ਹੋ ਗਏ।
ਉਲਟੀ ਵਾੜ ਖੇਤ ਕੋ ਖਾਈ,
ਹਾਂ ਵਾੜ ਆਪਾਂ ਕਰਦੇ ਹਾਂ ਖੇਤ ਦੀ ਰਾਖੀ ਵਾਸਤੇ, ਜੇ ਵਾੜ ਹੀ ਖੇਤ ਨੂੰ ਖਾਈ ਜਾਵੇ ਵਾੜ ਦਾ ਕੀ ਫਾਇਦਾ ਹੋਇਆ, ਇਉਂ ਰਾਜੇ ਜਿਹੜੇ ਨੇ ਪਰਜਾ ਦੀ ਇੱਕ ਤਰ੍ਹਾਂ ਵਾੜ ਹੁੰਦੇ ਨੇ, ਉਹ ਤਾਂ ਆਪ ਪਾਪੀ ਹੋਏ ਬੈਠੇ ਨੇ, ਜਿਉਂ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ।
ਪਰਜਾ ਅੰਧੀ ਗਿਆਨ ਬਿਨ,
ਫਿਰ ਪਰਜਾ ਵੀ ਜਿਹੜੀ ਸੀ ਗਿਆਨ ਤੋਂ ਬਿਨ ਅੰਧੀ ਹੋ ਗਈ, ਜਥਾ ਰਾਜਾ ਤਥਾ ਪਰਜਾ, ਅਤੇ ਪਰਜਾ ਪਾਪੀ, ਵਾਹਿਗੁਰੂ ਰਾਜੇ ਪਾਪੀ ਹੋ ਗਏ, ਉਦਾਂ ਦੀ ਬਿਰਤੀ ਪਰਜਾ ਦੀ ਹੋ ਗਈ ਹੈ ਗਿਆਨ ਤੋਂ ਬਿਨਾਂ।
ਕੂੜ ਕੁਸਤ ਮੁੱਖ ਆਲਾਈ,
ਹਾਂ ਇਹਨੂੰ ਕੁਸਾਤੀ ਠੀਕ ਪੜਿਆ, ਕੁਛ ਕੁਸ਼ਤ ਨਹੀਂ ਪੜ੍ਹਨਾ, ਕਿ ਕੁਸ਼ਤ ਪੜ੍ਹ ਜਾਂਦੇ ਨੇ, ਇੱਥੇ ਸੱਸੇ ਨਾਤਕ ਲੱਗੀ ਹੋਣੀ, ਕਈਆਂ 'ਤੇ ਨਹੀਂ ਹੋਣੀ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਉਹਨਾਂ ਆਦਕਾਂ ਹੈਗੀਆਂ, ਉੱਥੇ ਵੀ ਇਹ ਪਾਠ ਕੁਸਾਤੇ ਪੜ੍ਹਨਾ, ਇੱਥੇ ਵੀ ਕੁਸ਼ਤ ਨਹੀਂ ਪੜ੍ਹਨਾ, ਕੁਸਤ ਪੜ੍ਹਿਓ, ਸਾਰੀ ਲਾਈਨ ਪੜ੍ਹ ਲਓ, ਸਿਆਰੀ ਵੀ ਤਾਂ ਲੱਗੇ ਪਿੱਛੇ, ਪਰ ਉਹ ਤਾਂ ਤੱਤੇ ਨੂੰ ਹੈ ਨਾ ਸਿਆਰੀ 'ਤੇ, ਇੱਥੇ ਸਿਆਰੀ ਹੈਗੀ ਤੱਤੇ ਨੂੰ ਹੈ ਨਹੀਂ, ਚੱਲ ਬੋਲੋ ਜੀ।
ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁੱਖ ਆਲਾਈ,
ਪਰਜਾ ਸਾਰੀ ਗਿਆਨ ਤੋਂ ਬਿਨਾਂ ਅੰਧੀ ਹੋ ਗਈ, ਕੂੜ ਜਿਹੜਾ ਸੀ ਉਹ ਫੈਲ ਗਿਆ, ਮੁੱਖ ਤੋਂ ਝੂਠੇ ਬੋਲਦੇ ਨੇ, ਸੱਚ ਕੋਈ ਬੋਲਣ ਦਾ ਯਤਨ ਨਹੀਂ ਕਰਦਾ, ਜਾਂ ਕੁਸਤ, ਕੁਸਤ ਨਾਮ ਹੁੰਦਾ ਭਾਈ ਕੁਧਰਮ, ਹਾਂ ਕੁਧਰਮੀ ਹੋ ਗਏ ਲੋਕ, ਧਰਮੀ ਹੋ ਗਏ। ਹਾਂਜੀ
ਚੇਲੇ ਸਾਜ ਉਜਾਈ ਦੇ,
ਹੁਣ ਜਿਹੜੇ ਸੀ ਚੇਲੇ, ਇੱਕ ਮਿੰਟ ਜੀ, ਹਾਂਜੀ ਚੇਲੇ ਕੌਣ ਭਾਵ ਰਾਸਾਂ ਪਾਉਂਦੇ ਨੇ, ਕ੍ਰਿਸ਼ਨ ਦੀਆਂ ਲੀਲਾਂ ਕਰਦੇ ਨੇ, ਰਾਸਾਂ ਪਾਉਂਦੇ ਨੇ, ਉਹ ਰਾਸਧਾਰੀਏ ਜਿਹੜੇ ਨੇ ਉਹ ਚੇਲੇ, ਉਹ ਤਾਂ ਸਾਜ ਵਜਾਉਂਦੇ ਨੇ। ਹੋਰ
ਨੱਚਣ ਗੁਰੂ ਬਹੁਤ ਵਿਧ ਭਾਈ,
ਉਹਨਾਂ ਵਿੱਚੋਂ ਹੀ ਕੋਈ ਮੁੰਡਾ ਜਿਹੜਾ ਹੈ ਆਪਣੇ ਆਪ ਨੂੰ ਕ੍ਰਿਸ਼ਨ ਬਣ ਕੇ, ਕਿਉਂਕਿ ਗੋਪੀਆਂ ਦੇ ਨਾਲ ਨੱਚਦੇ ਰਹੇ ਨਾ ਕ੍ਰਿਸ਼ਨ ਜੀ, ਸੋ ਆਪ ਹੀ ਕ੍ਰਿਸ਼ਨ ਬਣ ਜਾਂਦੇ ਵਿੱਚੋਂ, ਅਤੇ ਨਾਚ ਕਰਦੇ ਉੱਥੇ ਆਪਣੇ ਆਪ ਜਿਹੜੇ ਸੀ ਕ੍ਰਿਸ਼ਨ ਬਣ ਕੇ ਜਾਂ ਬਲਭੱਦਰ ਬਣ ਕੇ ਨਾਚ ਕਰਦੇ ਨੇ ਆਪਣੇ ਆਪ ਨੂੰ ਗੁਰੂ ਕਹਾ ਕੇ, ਅਤੇ ਕਰਦੇ ਨੇ ਮੰਦ ਕਰਮ। ਹਾਂਜੀ
ਸੇਵਕ ਬੈਠਣ ਘਰਾਂ ਵਿੱਚ,
ਜਿਹੜੇ ਉਹਨਾਂ ਦੇ ਸੇਵਕ ਨੇ ਬਹੁਤੇ ਅਮੀਰ ਧਨਾੜ ਲੋਕ ਨੇ, ਉਹ ਤਾਂ ਨਹੀਂ ਉਹਨਾਂ ਰਾਸਾਂ ਦੇਖਣ ਆਉਂਦੇ, ਉਹ ਆਪੋ ਆਪਣੇ ਘਰਾਂ 'ਚ ਬੈਠੇ ਹੋਏ ਨੇ। ਹਾਂਜੀ
ਗੁਰ ਉੱਠ ਘਰੀ ਤਨਾੜੇ ਜਾਈ,
ਹਾਂ ਇਹ ਜਿਹੜੇ ਗੁਰੂ ਨੇ ਆ ਰਾਸਾਂ 'ਚ ਬਣਦੇ ਨੇ, ਕੋਈ ਕ੍ਰਿਸ਼ਨ ਬਣਦਾ ਕੋਈ ਬਲਭੱਦਰ ਬਣਦਾ, ਕਹਿੰਦੇ ਜੀ ਉਹ ਅਮੀਰ ਤਾਂ ਕੋਈ ਆਇਆ ਨਹੀਂ, ਪੈਸੇ ਖੁੱਲ੍ਹੇ ਬਣਨੇ ਸੀ, ਚਲੋ ਉਹ ਨਹੀਂ ਆਇਆ ਆਪਾਂ ਹੀ ਚੱਲਦੇ ਉਹਨਾਂ ਦੇ ਘਰੀਂ, ਅਤੇ ਇਉਂ ਉਹਨਾਂ ਦੇ ਘਰੀਂ ਜਾ ਵੜਦੇ, ਜਿਵੇਂ ਹੁਣ ਵਾਲੇ ਆਪਣਿਆਂ ਦਾ ਵੀ ਇਹੀ ਯਾਦ ਆ ਨਾ ਬਹੁਤਿਆਂ ਦਾ, ਜਿਹੜਾ ਤਾਂ ਚੰਗਾ ਅਮੀਰ ਹੈ ਵੀ ਇੱਥੇ ਚੱਕ ਚੰਗਾ ਮਿਲੂਗਾ, ਉੱਥੇ ਤਾਂ ਜਾਂਦੇ ਜਿਹੜੇ ਵਿਚਾਰੇ ਗਰੀਬ ਨੇ ਨਾ, ਉੱਥੇ ਉਹਨੇ ਕੰਗਾਲ ਨੇ ਕੀ ਦੇਣਾ, ਉੱਥੇ ਜਾਣਾ ਹੀ ਕੋਈ ਨਹੀਂ, ਬਹੁਤੇ ਬਾਬਿਆਂ ਦਾ ਇਹੀ ਹਾਲ ਆ ਨਾ ਅੱਜ ਕੱਲ੍ਹ, ਅਤੇ ਚੰਗੇ ਚੱਕ ਮਿਲਦੇ ਉੱਥੇ ਜਾਂਦੇ। ਇਉਂ ਮਹਾਰਾਜ ਕਹਿੰਦੇ ਭਾਈ ਇਉਂ ਇਹ ਕੁਸ਼ਾਮਦੀ ਹੋ ਗਏ ਲੋਕ, ਉਹਨਾਂ ਦੇ ਘਰੀਂ ਜਾ ਵੜਦੇ। ਹਾਂਜੀ
ਕਾਜੀ
ਹੈ ਜੀ, ਨਹੀਂ ਸੇਵਕ ਚੇਲੇ ਆ ਉੱਥੇ, ਹਾਂ ਇੱਥੇ ਕੀ ਆ ਆਪ ਉੱਥੇ ਆਪਣੀ ਦੇਖੀ ਬਾਈ ਹਰਜੀਤ, ਚੇਲੇ ਹੀ ਹੈ, ਚੇਲੇ ਬੈਠਣ ਘਰਾਂ ਵਿੱਚ, ਸੋ ਇਹੋ ਪਾਠ ਕਰ ਲਿਓ, ਉਹ ਕੱਟਿਓ ਨਾ ਬਲੈਕਟ ਚੇਲੇ ਪਾ ਦਿਓ ਉੱਪਰ, ਉੱਪਰ ਲਿਖ ਲਿਆ ਕਰੋ ਜੇ ਸਾਈਡ 'ਤੇ ਤਾਂ ਥਾਂ ਹੈਗਾ, ਚੇਲੇ ਬੈਠਣ ਘਰਾਂ ਵਿੱਚ,
ਬੈਠਣ ਘਰਾਂ ਵਿੱਚ,
ਇੱਥੇ ਇੱਕ ਮਿੰਟ, ਤੁਹਾਡੇ ਕੋਲ ਸੇਵਕ ਦੀ ਵਜਾ ਚੇਲੇ ਪਾਠ ਹੈ, ਅਤੇ ਫਿਰ ਗੱਲ ਉਹ ਪਹਿਲੀ ਲਾਈਨ 'ਚ ਆਉਣਾ ਵਾਹਿਗੁਰੂ ਜੀ, ਹੇਠਲੀ 'ਚ ਵੀ ਇਹੀ ਹੈ ਜੀ, ਪੰਜਵੀਂ ਲਾਈਨ ਜਿੱਥੇ ਆ ਨਾ ਸੇਵਕ ਦੀ ਬਜਾਏ ਸੇਵਕ ਬੈਠਣ ਦੀ ਬਜਾਏ, ਚਲੋ ਚੇਲੇ ਬੈਠਣ ਪਾਠ ਹੈ, ਚੇਲੇ ਬੈਠਣ ਨਹੀਂ, ਉੱਥੇ ਤਾਂ ਸੇਵਕ ਪਾਠ ਹੈ, ਸੇਵਕ ਬੈਠਣ ਘਰਾਂ ਵਿੱਚ,
ਸੇਵਕ ਬੈਠਣ ਘਰਾਂ ਵਿੱਚ,
ਸਾਰਿਆਂ 'ਤੇ ਚੇਲੇ ਆ ਉੱਥੇ, ਚਲੋ ਜੀ ਉੱਥੇ ਸੇਵਕ ਕਰ ਲਓ, ਸੇਵਕ ਘਰਾਂ ਵਿੱਚ ਬੈਠੇ ਨੇ, ਜਿਹੜੇ ਉਹਨਾਂ ਦੇ ਸੇਵਕ ਸੀ ਰਾਸਤਾ ਸੇਵਕ ਬਣਾਏ ਹੋਏ ਰਾਜਧਾਨੀਆਂ ਦੇ ਅਮੀਰ ਲੋਕ ਜਿਹੜੇ ਸੀ ਭਾਵ ਹੈ ਇੱਥੋਂ, ਜਿਹੜੇ ਅਮੀਰ ਸੀ ਉਹ ਤਾਂ ਘਰਾਂ 'ਚ ਬੈਠੇ ਹੋਏ ਨੇ, ਜਿਹਨਾਂ ਨੂੰ ਆਪ ਸੇਵਕ ਬਣਾ ਕੇ ਬੈਠੇ ਹੋਏ ਸੀ ਉਹ ਨਹੀਂ ਆਏ, ਆਪ ਚੱਲ ਗਏ ਉਹਨਾਂ ਦੇ ਘਰਾਂ 'ਚ ਹੈਗੇ।
ਕਾਜੀ ਹੋਏ ਰਿਸ਼ਵਤੀ,
ਕਾਜੀ ਨਹੀਂ ਕਹਿਣਾ, ਕਾਜੀ,
ਕਾਜੀ ਹੋਏ ਰਿਸ਼ਵਤੀ,
ਅਤੇ ਉਸ ਵੇਲੇ ਜਿਹੜੇ ਜੱਜ ਹੁੰਦੇ ਸੀ ਕਾਜੀ ਹੋਇਆ ਕਰਦੇ ਸੀ, ਇਹ ਵੀ ਰਿਸ਼ਵਤੀ ਹੋ ਗਏ। ਹਾਂ ਕੀ ਕੀਤਾ ਇਹਨਾਂ ਨੇ,
ਵੱਡੀ ਲੈ ਕੇ ਹੱਕ ਗਵਾਈ,
ਲੈ ਕੇ ਕਲੈਕ ਹੈ,
ਲੈ ਕੇ
ਕੇ ਪਾਠ ਕਰ, ਵੱਡੀ ਲੈ ਕੇ ਹੱਕ ਗਵਾਈ, ਕੇ ਪਾਠ ਉੱਥੇ
ਵੱਡੀ ਲੈ ਕੇ ਹੱਕ ਗਵਾਈ,
ਕੇ ਕਰ ਲਿਓ, ਹਾਂ ਵੱਡੀਆਂ ਲੈ ਕੇ ਇਹਨਾਂ ਨੇ ਇਨਸਾਫ ਜਿਹੜਾ ਸੀ ਗਵਾ ਦਿੱਤਾ। ਹਾਂਜੀ ਇਹਦੇ 'ਤੇ ਨਾ ਰਾਮ ਕਲੀ ਆਪ ਰਾਗ ਵਿੱਚ ਆਪਣੇ ਪੜ੍ਹਿਆ ਸੀ, ਅਤੇ ਉੱਥੇ ਪੰਕਤੀ ਆਉਂਦੀ ਹੈ ਉੱਥੇ ਵੀ, ਕਾਜੀ ਕੋਲ ਕਾਜੀ ਕੂੜ ਬੋਲ ਵਿਖਾਈ, ਹਾਂਜੀ ਰਹਿ ਦਿੱਤੇ ਬਿਨਾਂ ਰਹਿ ਨਾ ਕੋਈ, ਸੋ ਇਉਂ ਜਿਹੜਾ ਸੀ ਇਹ ਜਿਹੜੇ ਨੇ ਰਿਸ਼ਵਤੀ ਹੋ ਗਏ ਕਾਜੀ ਵੀ, ਉਹ ਕਿਵੇਂ ਹੋਏ ਨੇ, ਇੱਕ ਗਾਥਾ ਆਉਂਦੀ ਹੈ ਧਿਆਨ ਨਾਲ ਸੁਣਨ ਵਾਲੀ ਆ, ਕਹਿੰਦੇ ਵੀ ਇੱਕ ਤੇਲੀ ਸੀ ਉਹਦਾ ਇੱਕ ਬਲਦ ਸੀ, ਤੇਲੀ ਨਾਲ ਕਹਿੰਦੇ ਕੋਹਲੂ ਤੇਲ ਚਲਾਉਂਦੇ, ਕੋਹਲੂ ਚਲਾਉਂਦੇ ਤੇਲ ਕੱਢਦੇ ਬਲਦ ਨਾਲ, ਬਲਦ ਕੋਹਲੂ ਨੂੰ ਗੇੜਦਾ, ਅਤੇ ਉੱਥੇ ਤੇਲ ਵੀ ਨਿਕਲਦਾ ਅਤੇ ਬਾਅਦ ਖਲ ਵੀ ਹੁੰਦੀ ਹੈ ਉਹਨਾਂ ਕੋਲ ਤੇਲ ਤੋਂ ਬਣੀ ਹੋਈ, ਅਤੇ ਇਹਨੇ ਤਾਂ ਚੰਗੀ ਖਲ ਖੁਲ ਖਵਾਉਣੀ, ਬਲਦ ਨੂੰ ਚੰਗਾ ਤਕੜਾ ਕੀਤਾ ਹੋਇਆ ਸੀ ਜਿਹੜਾ ਤੇਲੀ ਵਾਲਾ ਬਲਦ ਸੀ, ਅਤੇ ਇੱਕ ਬਲਦ ਕਾਜੀ ਦਾ ਵੀ ਸੀ, ਹੁਣ ਕਾਜੀ ਤਾਂ ਰਿਸ਼ਵਤੀ ਆ ਰਿਸ਼ਵਤਾਂ ਵਿੱਚ ਰੁੱਝਾ ਰਹਿੰਦਾ ਸੀ, ਨਾ ਵਿਚਾਰੋ ਟਾਈਮ ਸਿਰ ਪੱਠੇ ਪਾਉਣੇ ਨਾ ਦਾਣਾ ਦੂਣਾ ਖਾਉਣਾ, ਉਹ ਥੋੜ੍ਹਾ ਜਿਹਾ ਕਮਜ਼ੋਰ ਸੀ, ਕਾਜੀ ਦਾ ਮੁੰਡਾ ਕਹਿੰਦਾ ਤੇਲ ਆਪਣੇ ਬਲਦ ਨੂੰ ਲੈ ਕੇ ਕਾਜੀ ਵਾਲੇ ਬਲਦ ਨੂੰ ਪਾਣੀ ਪਿਆਉਣ ਵਾਸਤੇ ਆਇਆ, ਉੱਧਰ ਤੇਲੀ ਦਾ ਬਲਦ ਆ ਗਿਆ, ਉਹਨੇ ਕਮਜ਼ੋਰ ਦੇਖਿਆ ਅਤੇ ਉਹਨੇ ਫੜ ਕੇ ਜਿਹੜਾ ਥੱਲੇ ਸਿੱਟ ਲਿਆ ਤੇਲੀ ਵਾਲੇ ਨੇ, ਕਾਜੀ ਦਾ ਬਲਦ ਥੱਲੇ ਸਿੱਟਿਆ ਅਤੇ ਠੰਗ ਤੋੜ ਦਿੱਤੀ, ਅਤੇ ਮੁੜ ਕੇ ਤੇਲੀ ਵਿਚਾਰਾ ਡਰਿਆ ਵੀ ਪਤਾ ਨਹੀਂ ਕੀ ਸਜ਼ਾ ਮਿਲੂ। ਉਹਨੇ ਇੱਕ ਜੁਗਤੀ ਵਰਤੀ ਤੇਲੀ ਨੇ। ਤੇਲੀ ਗਿਆ ਕਾਜੀ ਕੋਲ, ਕਹਿੰਦਾ ਕਾਜੀ ਸਾਹਿਬ ਭਲਾ ਜੇ ਦੋ ਬੈਲ ਆਪੋ ਵਿੱਚ ਹੀ ਭਿੜ ਪੈਣ, ਤਖੜਾ ਬਲਦ ਜਿਹੜਾ ਹੈ ਮਾੜੇ ਨੂੰ ਢਾਹ ਲਵੇ ਅਤੇ ਉਹਦੀ ਟੰਗ ਟੁੱਟ ਜਾਏ ਤਾਂ ਸਜ਼ਾ ਕੀ ਦੇਣੀ ਚਾਹੀਦੀ ਹੈ? ਲੈ ਕਹਿੰਦਾ ਸਜ਼ਾ ਕੀ ਦੇਣੀ ਸੀ, ਪਸ਼ੂ ਪਸ਼ੂ ਨੇ ਆਪੋ ਵਿੱਚ ਹੀ ਲੜ ਪਏ, ਸਜ਼ਾ ਕੀ ਦੇਣੀ ਹੈ? ਕੋਈ ਸਜ਼ਾ ਸੁਜ਼ਾ ਨਹੀਂ, ਲੈ ਕੋਈ ਸਜ਼ਾ ਨਹੀਂ। ਉਹ ਮੁੜ ਗਿਆ ਅਜੇ ਅਤੇ ਇੰਨੇ ਨੂੰ ਉਹਦਾ ਮੁੰਡਾ ਕਾਜੀ ਦਾ ਰੋਂਦਾ ਰੋਂਦਾ ਆਇਆ, ਕਹਿੰਦਾ ਅੱਬਾ ਜਾਨ ਆਪਣੇ ਬਹੁਤੀ ਲੱਤ ਤੋੜਤੀ ਕਾਜੀ ਵਾਲੇ ਨੇ, ਆ ਤੇਲੀ ਵਾਲੇ ਨੇ, ਤੇਲੀ ਵਾਲੇ ਬਲਦ ਨੇ ਆਪਣੇ ਦੀ ਲੱਤ ਤੋੜ ਦਿੱਤੀ, ਡਿੱਗਿਆ ਪਿਆ। ਉਹ ਕਹਿੰਦਾ ਮੋੜਿਓ ਮੋੜਿਓ ਉਹਨੂੰ ਤੇਲੀ ਨੂੰ, ਆਪਾਂ ਮੁੰਡਿਆ ਲਿਆ ਉਹ ਲਾਲ ਕਿਤਾਬ ਕਾਨੂੰਨ ਵਾਲੀ ਕਿਤਾਬ ਚੱਕ ਕੇ ਲਿਆ ਅਤੇ ਦੇਖੀਏ ਵੀ ਕੀ ਕਹਿੰਦੀ ਹੈ ਉਹ ਕਿਤਾਬ। ਦੋ ਚਾਰ ਇੱਧਰ ਉਹਨੂੰ ਜਿਹੜੇ ਸੀ ਵੜ ਕੇ ਫਰੋਲੇ, ਉੱਥੇ ਫਿਰ ਬੜਾ ਸੋਹਣਾ ਲਿਖਿਆ ਹੈ, ਕਹਿੰਦੇ ਲਾਲ ਕਿਤਾਬ ਵਿਖਾਣੇ ਇਉਂ, ਤੇਲੀ ਬਲਦ ਮਰਾਇਆ ਕਿਉਂ, ਖਲ ਖਵਾਏ ਕੀ ਆ ਮਸਟੰਡ, ਬਲਦ ਕਾ ਬਲਦ 30 ਰੁਪਈਏ ਡੰਡ। ਇਹੋ ਜਾਨ ਸਾਹਿਬ ਸੀ। ਜੇ ਤਾਂ ਕਿਤੇ ਤੇਲੀ ਵਾਲਾ ਮਰ ਜਾਂਦਾ ਕਾਜੀ ਦੇ ਬਲਦ ਵੱਲੋਂ, ਫਿਰ ਤਾਂ ਕੀ ਆ ਪਸ਼ੂ ਨੇ ਮਾਰਤਾ ਤਾਂ ਕੀ ਹੋ ਗਿਆ। ਜਦੋਂ ਵਿਚਾਰੇ ਕਮਜ਼ੋਰ ਤੇਲੀ ਵਾਲੇ ਨੇ ਉਹ ਮਾਰ ਦਿੱਤਾ ਇਹਦਾ ਕਾਜੀ ਵਾਲਾ, ਤਾਂ ਕਹਿੰਦਾ ਬਲਦ ਵੱਟੇ ਬਲਦ ਦਿਓ ਜੀ ਅਤੇ 30 ਰੁਪਈਏ ਨਾਲ ਡੰਡ ਵੀ ਭਰੇ। ਇਹੋ ਜਾਨ ਸਾਹਿਬ ਸੀ। ਸੋ ਕਾਜੀ ਹੋਏ ਰਿਸ਼ਵਤੀ, ਇੱਥੇ ਇੱਕ ਹੋਰ ਵੀ ਗਾਥਾ ਹੁੰਦੀ ਹੈ ਅਤੇ ਕਹਿੰਦੇ ਬਈ ਇੱਕ ਸੀਗਾ ਆਪਣਾ ਗੁੱਜਰ, ਇੱਕ ਸੀ ਜੁਲਾਹਾ। ਸੋ ਉਹ ਜੁਲਾਹਾ ਇੱਕ ਥਾਂ ਦੇ ਉੱਤੇ ਆਪਣੀ ਖੱਡੀ ਬੁਣਦਾ ਸੀ, ਉਹ ਕਹਿੰਦਾ ਮੇਰਾ ਥਾਂ ਹੈ। ਗੁੱਜਰ ਉੱਥੇ ਇੱਕ ਬਲਦ ਬੰਨਿਆ ਆਉਂਦਾ ਸੀ, ਉਹ ਕਹਿੰਦਾ ਮੇਰਾ ਥਾਂ ਹੈ। ਦੋਹਾਂ ਦਾ ਝਗੜਾ ਵੱਧ ਗਿਆ, ਗੁੱਜਰ ਅਤੇ ਕਾਜੀ ਆਪਣੇ ਦਾ ਜੁਲਾਏ ਦਾ, ਦੋਏ ਲੜ ਪਏ। ਮਸਲਾ ਆ ਗਿਆ ਹੁਣ ਕਾਜ਼ੀਆਂ ਕੋਲ, ਕਿਉਂ ਇਹ ਜੱਜ ਇਹ ਹੁੰਦੇ ਸੀ। ਪਹਿਲਾਂ ਚੱਲ ਗਿਆ ਜੁਲਾਹਾ, ਭੱਜ ਕੇ ਛੇਤੀ ਗਿਆ ਵੀ ਕਿਤੇ ਕਿਤੇ ਇਹ ਨਾ ਚੱਲ ਜਾਏ, ਗੁੱਜਰ ਨਾ ਚੱਲ ਜਾਏ। ਕਾਜ਼ੀ ਕੋਲ ਜਾ ਕੇ ਕਹਿੰਦਾ ਜੀ ਗੱਲ ਇਉਂ ਆ ਵੀ ਮੈਂ ਇੰਨਾ ਚਿਰ ਦਾ ਤਾਣੀ ਉੱਥੇ ਤਣਦਾ, ਥਾਂ ਹੈ ਮੇਰਾ ਅਤੇ ਗੁੱਜਰ ਉੱਥੇ ਧੱਕਾ ਕਬਜ਼ਾ ਕਰਨਾ ਚਾਹੁੰਦਾ। ਉਹਦੇ ਉਹ ਕਹਿੰਦਾ ਵੀ ਦਏਗਾ ਕਿ ਫੈਸਲਾ ਤੇਰੇ ਹੱਕ 'ਚ ਕਰ ਦਿੰਦੇ ਹਾਂ। ਪੱਗ ਨੂੰ ਹੱਥ ਲਾ ਕੇ ਕਹਿੰਦਾ ਇਹੋ ਜਿਹੀ ਵਧੀਆ ਬਰੀਕ ਜਿਹੜੀ ਹੈ ਨਾ ਕੱਪੜੇ ਦੀ, ਤੈਨੂੰ ਪੱਗ ਮੁੜ ਕੇ ਲਿਆ ਕੇ ਦਊਂਗਾ ਕਾਜ਼ੀ ਨੂੰ, ਕਹਿੰਦਾ ਫੈਸਲਾ ਮੇਰੇ ਹੱਕ 'ਚ ਕਰ ਦੀ। ਚਲੋ ਉਹ ਮਨਜ਼ੂਰ ਕਰ ਲਈ। ਮਗਰੋਂ ਕਿਤੇ ਗੁੱਜਰ ਵੀ ਪਹੁੰਚ ਗਿਆ। ਉਹਦੇ ਜਾਣ ਤੋਂ ਬਾਅਦ ਗੁੱਜਰ ਕਹਿੰਦਾ ਬਈ ਕਾਜ਼ੀ ਸਾਹਿਬ ਗੱਲ ਇਹ ਹੈ ਵੀ ਮੈਂ ਵੀ ਬਹੁਤ ਉੱਥੇ ਬਣਦਾ ਰਿਹਾ ਅਤੇ ਉਹ ਥਾਂ ਜਿਹੜਾ ਮੇਰਾ ਹੱਕ ਉੱਥੇ। ਕਹਿੰਦਾ ਤੂੰ ਕੀ ਦਏਗਾ? ਕਹਿੰਦਾ ਮੈਂ ਬਹੁਤ ਦੇ ਦੂੰ ਤੈਨੂੰ। ਹੁਣ ਪੱਗ ਨਾਲ ਬਹੁਤ ਖੇਪਤੀ ਹੈ ਅਤੇ ਅਗਲੀ ਤਰੀਕ ਰੱਖ ਕੇ ਦੋਏ ਬੁਲਾ ਫੈਸਲਾ ਜਿਹੜਾ ਰੱਖਿਆ ਅਤੇ ਉਹ ਜਿਹੜਾ ਸੀ ਜੁਲਾਹਾ ਜਦੋਂ ਆਇਆ ਤਰੀਕ 'ਤੇ ਉਹ ਪੱਗ ਨੂੰ ਹੱਥ ਲਾਈ ਜਾਵੇ ਵੀ ਮੇਰੇ ਪੱਗ ਵੱਲ ਝਾਕ ਮੈਂ ਤੈਨੂੰ ਪੱਗ ਦੇਣੀ ਹੈ। ਉਹ ਜਿਹੜਾ ਅਹਿਲਕਾਰ ਖੜਾ ਸੀ ਉਹਨੂੰ ਪਤਾ ਸੀ, ਜਿਹੜਾ ਮੂਹਰੇ ਪਹਿਰੇਦਾਰ ਖੜਾ ਸੀ, ਕਹਿੰਦਾ ਕੀ ਪੱਗ ਨੂੰ ਹੱਥ ਲਾਈ ਜਾਂਦਾ, ਤੇਰੀ ਪੱਗ ਨੂੰ ਬਹੁਤ ਖਾ ਗਿਆ। ਇਹੋ ਜਿਹੇ ਫੈਸਲੇ ਜਿਹੜੇ ਸੀ, ਕਾਜ਼ੀ ਲੋਕ ਰਿਸ਼ਵਤੀ ਹੋ ਗਏ। ਕਾਜ਼ੀ ਹੋਏ ਰਿਸ਼ਵਤੀ,
ਕਾਜ਼ੀ ਹੋਏ ਰਿਸ਼ਵਤੀ,
ਵੱਡੀ ਲੈ ਕੇ
ਲੈ
ਕੇ ਹੱਕ ਗਵਾਈ,
ਹੱਕ
ਗਵਾਈ, ਇਉਂ ਇਨਸਾਫ ਜਿਹੜਾ ਸੀ ਗਵਾ ਦਿੰਦੇ, ਰਿਸ਼ਵਤੀ ਹੋ ਗਏ। ਹਾਂਜੀ, ਹੁਣ ਜੋ ਮਰਜ਼ੀ ਕਰਾ ਲਓ ਵੱਡੀ ਦੇ ਕੇ। ਹਾਂਜੀ, ਇੱਥੋਂ ਤੱਕ ਵੱਡੀ ਚਾਹਦਾ ਹੋ ਗਿਆ ਵੀ ਜੇ ਬੁੜਾ ਕੋਈ ਜੀਂਦਾ ਹੈ ਉਹਨੂੰ ਮਰਿਆ ਦਿਖਾ ਕੇ ਨਾ ਉਹਦੀ ਜ਼ਮੀਨ ਹੋਰ ਕਿਤੇ ਨੌਕਰਾ ਦੇਣੀ, ਉਹ ਮਰ ਗਿਆ। ਇਹ ਜਿਹੇ ਕੰਮ ਉਹ ਹੁਣ ਹੁਣ ਵੀ ਬਥੇਰੇ ਜ਼ੋਰਾਂ 'ਤੇ ਆ ਕੰਮ। ਚਲੋ,
ਇਸਤਰੀ ਪੁਰਖ ਹੈ ਦਾਮ ਹਿੱਤ,
ਹੋਰ ਕਿੰਨਾ ਕੰਮ ਮਿਲਿਆ। ਇਸਤਰੀ ਪੁਰਖ ਦਾ ਆਪੋ ਵਿੱਚ ਪਿਆਰ ਵੀ ਲਾਲਚ ਦੇ ਬਸ ਹੋ ਗਿਆ। ਜੇ ਇਸਤਰੀ ਨੂੰ ਪਤੀ ਜਿਹੜਾ ਤਾਂ ਪੈਸੇ ਖੁੱਲ੍ਹੇ ਲਿਆ ਕੇ ਦੇਵੇ ਫਿਰ ਤਾਂ ਜੀ ਆਇਆਂ ਨੂੰ। ਹਾਂਜੀ, ਜੇ ਨਹੀਂ ਲਿਆ ਕੇ ਦਿੰਦਾ ਫਿਰ ਖੌਂਸੜੇ ਜਾਂ ਗਾਲਾਂ ਗਲੋ 'ਚ, ਜਾਂ ਫਿਰ ਮੈਨੂੰ ਤਾਂ ਪੈਸੇ ਹੀ ਚਾਹੀਦੇ ਨੇ ਭਾਵੇਂ ਆਇਆ ਕਥਾਊ ਜਾਏ, ਤੂੰ ਭਾਵੇਂ ਜਿੱਥੇ ਮਰਜ਼ੀ ਤੁਰਿਆ ਫਿਰ ਉਹ ਮੈਨੂੰ ਕੋਈ ਪਰਵਾਹ ਨਹੀਂ, ਲਿਆ ਕੇ ਦੇ ਕੁਛ ਨਾ ਕੁਛ। ਜਾਂ ਫਿਰ ਕਈ ਪੁਰਖਾਂ ਦਾ ਹਾਲ ਵੀ ਇਹੀ ਹੈ, ਪੇਕਿਆਂ ਤੋਂ ਕੀ ਲਿਆ ਕੇ ਦਿੱਤਾ ਹੈ, ਕੀ ਲਿਆ ਕੇ ਦੇਵੇਂਗੀ। ਉੱਧਰ ਨੂੰ ਨੀਤ ਰੱਖੀ ਹੋਈ ਹੈ, ਸੱਚਾ ਪ੍ਰੇਮ ਨਹੀਂ ਹੈ ਪਤੀ ਸਤੀ ਵਾਲਾ, ਇਹੋ ਜਿਹੀ ਹਾਲਤ ਮਹਾਰਾਜ ਕਹਿੰਦੇ ਬਣ ਗਈ ਹੈ। ਹਾਂ, ਦਾਮ ਪੈਸਿਆਂ ਦਾ ਹਿੱਤ ਰਹਿ ਗਿਆ। ਹਾਂ, ਭਾਵੇਂ ਆਓ ਕਥਾਓ ਜਾਈ, ਭਾਵੇਂ ਕੋਈ ਕਥਿਆ ਤੋਰੇ ਫਿਰੇ, ਪਰ ਲਾਲਚ ਸੱਚਾ ਪਿਆਰ ਨਹੀਂ ਪਤੀ ਸਤੀ ਵਾਲਾ। ਹਾਂਜੀ,
ਭਾਵੇਂ ਆਏ ਕਿਥਾਓ ਜਾਈ।
ਹਾਂ, ਇਹ ਹੋ ਗਿਆ ਅਰਥ, ਭਾਵੇਂ ਕੋਈ ਥਾਂ 'ਤੇ ਜਾਵੇ ਕੋਈ ਥਾਂ ਜਾਵੇ ਉਹਦੀ ਮੈਨੂੰ ਪਰਵਾਹ ਨਹੀਂ, ਲਿਆ ਕੁਛ ਕੀ। ਹਾਂਜੀ, ਭਾਵੇਂ ਕਰ ਲਿਓ। ਚਲੋ ਅੱਗੇ,
ਵਰਤਿਆ ਪਾਪ ਸਭ ਸਭ ਜਗ ਮਾਹੀ,
ਇੱਦਾਂ ਦਾ ਪਾਪ ਸਤਿਗੁਰ ਸੱਚੇ ਜੀ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਦਾ ਹਾਲ ਭਾਈ ਸਾਹਿਬ ਦੱਸ ਰਹੇ ਨੇ। ਇਉਂ ਵਰਤ ਰਿਹਾ ਭਾਈ ਮਾਹੀ ਮਹੀਨੇ ਵਿੱਚ ਜੱਗ ਮਾਹੀ ਜੱਗ ਵਿੱਚ ਇੱਦਾਂ ਦਾ ਪਾਪ ਵਰਤ ਗਿਆ। ਅੱਗੇ ਜੀ ਹੁਣ ਇਹ ਸਿੱਧ ਜਿਹੜੇ ਨੇ ਮਹਾਰਾਜ ਪ੍ਰੀਖਿਆ ਲੈਣੀ ਚਾਹੁੰਦੇ ਨੇ, ਹਾਂਜੀ ਇਮਤਿਹਾਨ ਲੈਣਾ ਚਾਹੁੰਦੇ ਨੇ, ਸਮੇਰ 'ਤੇ ਗਏ ਨੇ ਨਾ ਪਹਿਲਾਂ।
ਸਿੱਧੀ ਮਨੇ ਵਿਚਾਰਿਆ,
ਹਾਂ ਸਿੱਧਾਂ ਨੇ ਮਨ 'ਚ ਉਹਨੇ ਵਿਚਾਰਿਆ, ਹਾਂ ਮਨ ਪਾਠ ਹੋਣਾ, ਮਨੇ ਦੀ ਬਜਾਏ ਨਾ ਨਲਾਵਾਂ ਲਾ ਲਿਓ ਭਾਈ, ਕਿਉਂਕਿ ਦਲਾਵਾਂ ਵੇ ਦੇਖੋ ਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ੈਲੀ ਮੁਤਾਬਕ, ਜਿੱਥੇ ਮਗਰ ਦੇ ਅੱਖਰ ਨੂੰ ਦਲਾਵਾਂ ਲੱਗੀਆਂ ਹੁਣ ਵਿੱਚ ਅਰਥ ਦੇ ਜਾਂਦੀਆਂ ਨੇ, ਕਿਉਂ ਨਹੀਂ ਹੁਣ ਇਹ ਬਾਣੀ ਭਾਈ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਸ਼ੈਲੀ ਮੁਤਾਬਕ ਹੈਗੀ। ਮਨੈ ਮਨਾਂ ਦੇ ਵਿੱਚ ਸਿੱਧਾਂ ਨੇ ਮਨਾਂ ਦੇ ਵਿੱਚ ਵਿਚਾਰਿਆ, ਕੀ ਵਿਚਾਰਿਆ ਜੀ?
ਕਿਵੇਂ ਦਰਸ਼ਨ ਇਹ ਲੇਵੈ ਬਾਲਾ,
ਹਾਂ ਇੱਥੇ ਦਰਸ਼ਨ ਦਾ ਅਰਥ ਹੈ ਭੇਖ, ਲੇਵੇ ਪਾਠ ਹੋਣਾ, ਕਿਵੇਂ ਦਰਸ਼ਨ ਇਹ ਲੇਵੈ ਦੀ ਬਜਾਏ ਲੇਵੈ ਵੀ ਠੀਕ ਹੈ ਵੈ। ਸਿੱਧੀ ਮਨੇ ਵਿਚਾਰਿਆ, ਵਿਚਾਰ ਕੀਤੀ ਸਿੱਧਾਂ ਨੇ, ਕੀ ਵਿਚਾਰ ਕੀਤੀ ਆ ਜੀ? ਕਿਵੇਂ ਕਿਵੇਂ ਪਾਠ ਹੈ? ਕਿਵੇਂ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਸੋ ਦਰਸ਼ਨ ਦਾ ਅਰਥ ਹੈ ਭੇਖ। ਜੋਗਿਆਂ ਨੇ ਵਿਚਾਰਿਆ ਵੀ ਸਾਡੇ ਵਾਲਾ ਭੇਖ ਇਹ ਕਿਵੇਂ ਧਾਰਨ ਕਰ ਲਵੇ ਕਿ ਨਾ, ਇੱਕ ਤਾਂ ਇਹ ਵੀ ਸਾਡੇ ਪੰਥ ਵਿੱਚ ਆ ਜਾਣ ਗੁਰੂ ਨਾਨਕ ਸਾਹਿਬ ਜੀ, ਸਾਡੇ ਪੰਥ ਦੀ ਚੜ੍ਹਦੀ ਕਲਾ ਹੋਜੂ, ਬੱਲੇ ਬੱਲੇ ਹੋ ਜਾਊ, ਇੰਨੀਆਂ ਸ਼ਕਤੀਆਂ ਨੇ ਇਹਨਾਂ ਕੋਲ, ਪਤਾ ਸੀ ਉਹਨਾਂ ਨੂੰ ਕਿਵੇਂ ਇਹ ਸਾਡੇ ਭੇਖ ਵਿੱਚ ਆਵੇ। ਹੁਣ ਇੱਥੇ ਕਿ ਸ਼ਰਾਰਤ ਕਰਨਗੇ ਉਹ ਮਹਾਰਾਜ ਨੂੰ ਆਪਣੇ ਪੰਥ ਵਿੱਚ ਲਿਆਉਣ ਵਾਸਤੇ ਜੋਗੀ ਜਿਹੜੇ ਨੇ, ਕੁਛ ਸ਼ਕਤੀਆਂ ਦਾ ਮਾਇਆ ਵਰਤਾਉਣਗੇ। ਅੱਗੇ ਜੀ ਕਿਵੇਂ ਵਰਤਾਈਏ ਵਾਲਾ?
ਐਸਾ ਜੋਗੀ ਕਲੀ
ਮਹਿ ਤੇ ਬਸ, ਹਾਂ ਮਹਿ ਹਾਂ ਹੈ ਤੇ ਹਾਂ ਪੜੋ ਜੀ। ਐਸਾ ਜੋਗੀ ਕਲੀ ਮਹਿ,
ਐਸਾ ਜੋਗੀ ਕਲੀ ਮਹਿ,
ਹਮਰੇ ਪੰਥ ਕਰੇ ਉਜਿਆਲਾ,
ਹਮਰੇ ਪੰਥ ਕਰੇ ਉਜਿਆਲਾ।
ਜੇ ਇੱਦਾਂ ਦਾ ਜੋਗੀ ਕਿਤੇ ਸਾਡੇ ਪੰਥ ਵਿੱਚ ਆ ਰਲੇ ਨਾ, ਅਤੇ ਸਾਡੇ ਪੰਥ ਨੂੰ ਜੋਗ ਮਤ ਨੂੰ ਬੜਾ ਉਜਾਲਾ ਕਰ ਦਿਉ, ਇਹ ਵਿਚਾਰਿਆ ਸਿੱਧਾਂ ਨੇ। ਗੁਰੂ ਨਾਨਕ ਸਾਹਿਬ ਜੋਗੀ ਬਣ ਜਾਣ ਕਿਤੇ, ਸਾਡਾ ਮਤ ਉਜਾਲਾ ਹੋ ਜੂ, ਪ੍ਰਗਟ ਹੋ ਜੂ, ਸਾਰੇ ਸੰਸਾਰ 'ਚ ਰੋਸ਼ਨ ਹੋ ਜੂ। ਉਹ ਪੋਥੀ 'ਤੇ ਦੱਤ ਰੱਖ ਦਿਉ, ਹਾਂਜੀ ਜਦੋਂ ਵੀ ਭਾਈ ਪੋਥੀ ਕੋਈ ਛੱਡ ਕੇ ਜਾਣੀ ਆ ਦੂਜੇ ਦਾ ਹੱਥ ਰਖਾ ਕੇ ਜਾਇਆ ਕਰੋ। ਚਲੋ ਅੱਗੇ
ਖੱਪਰ ਦਿੱਤਾ ਨਾਥ ਜੀ,
ਹਾਂ ਹੁਣ ਕੀ ਉਹਨਾਂ ਨੇ ਆਪਣੀ ਇਹ ਮਾਇਆ ਵਰਤਾਉਣੀ ਚਾਹੀਏ ਨਾ। ਪਹਿਲਾਂ ਤਾਂ ਵਿਚਾਰ ਹੈ ਵੀ ਗੁਰੂ ਨਾਨਕ ਸਾਹਿਬ ਸਾਡੇ ਪੰਥ ਵਿੱਚ ਆ ਰਲਣ, ਜੋਗੀ ਬਣ ਜਾਣ, ਜੋਗ ਮਤ ਧਾਰ ਕਰ ਲੈਣ। ਉਹਦਾ ਪਲੈਨ ਕੀ ਬਣਾਇਆ ਹੈ? ਖੱਪਰ ਦਿੱਤਾ ਨਾਥ ਜੀ,
ਖੱਪਰ ਦਿੱਤਾ ਨਾਥ ਜੀ,
ਗੋਰਖਨਾਥ ਨੇ ਇਹ ਖੱਪਰ ਦੇ ਦਿੱਤਾ, ਚਿੱਪੀ ਜੀ ਕਹਿ ਲਓ, ਜਦ ਪਾਣੀ ਪੂਣੀ ਪਾਉਂਦੇ ਨੇ ਨਾ, ਚਿੱਪੀ ਦਾ ਵੱਢਿਆ ਵੈ ਹਿੱਸਾ ਦਾ ਉਹ ਠੂਠਾ ਕਹਿ ਲਓ, ਉਹ ਦੇ ਦਿੱਤਾ। ਹਾਂਜੀ
ਪਾਣੀ ਪਰ ਲੈਵਨ ਉਲਟ ਚਾਲਾ,
ਮਨ ਨੂੰ ਕਹਿੰਦੇ ਉਹ ਤਲਾ ਦੇ ਉੱਤੋਂ ਪਾਣੀ ਭਰ ਕੇ ਲਿਆਓ ਜੀ ਤੁਸੀਂ, ਇਹ ਜਿਹੜੀ ਚਿੱਪੀ ਹੈ ਨਾ ਇਹ ਠੂਠ ਜਿਹੜਾ ਦਿੱਤਾ ਬਰਤਨ, ਇਹਨੂੰ ਤੁਸੀਂ ਪਾਣੀ ਦਾ ਭਰ ਕੇ ਲਿਆਓ। ਤਲਾਬ ਵੱਲ ਨੂੰ ਭੇਜਿਆ ਮਹਾਰਾਜ ਜੀ ਨੂੰ ਉੱਥੇ। ਫਿਰ
ਬਾਬਾ ਆਇਆ ਪਾਣੀ ਹੈ,
ਸਤਿਗੁਰ ਸੱਚੇ ਪਾਤਸ਼ਾਹ ਪਾਣੀ ਲੈਣ ਵਾਸਤੇ ਜਦੋਂ ਆਏ ਨਾ, ਕੀ ਦਿੱਤਾ ਉੱਥੇ?
ਡਿੱਠੇ ਰਤਨ ਜਵਾਹਰ
ਜਵਾਹਰ
ਜਵਾਹਰ ਲਾਲਾ,
ਇਹ ਇਹ ਕਰਾਮਾਤ ਕਰਤੀ, ਇਹ ਮਾਇਆ ਵਰਤਾਤੀ, ਪਾਣੀ ਦੀ ਬਜਾਏ ਸਿੱਧਾਂ ਨੇ ਉੱਥੇ ਕੀ ਕਰਤਾ? ਰਤਨ ਬਣਾਤੇ, ਜਵਾਹਰਾਤ ਬਣਾਤੇ, ਲਾਲ ਬਣਾਤੇ, ਵੀ ਸ਼ਾਇਦ ਲਾਲਚ ਲਾਲਚ 'ਚ ਆ ਜਾਣਗੇ ਇਹਨਾਂ ਪਦਾਰਥ ਨੂੰ ਦੇਖ ਕੇ, ਹੀਰੇ ਜਵਾਹਰਾਤਾਂ ਨੂੰ, ਭੋਲਿਆਂ ਨੂੰ ਇਹ ਨਹੀਂ ਪਤਾ ਵੀ ਇਹਦੇ ਚਰਨਾਂ 'ਚ ਸਾਰੇ ਜਸੰਦਾਰ ਦੀ ਮਾਇਆ ਖੜ੍ਹੀ ਹੈ, ਤੁਹਾਡੇ ਬਣਾਏ ਹੋਏ ਆ ਲਾਲ ਜਵਾਹਰਾਤਾਂ 'ਚ ਮਹਾਰਾਜ ਪਰਚਾਉਣ ਲੱਗੇ ਨੇ। ਸਾਡੇ ਵਰਗਾ ਹੁੰਦਾ ਤਾਂ ਵੱਖਰੀ ਗੱਲ ਸੀ, ਗਿੱਜੇ ਗੁੱਜੇ ਭਰ ਲਿਆਉਂਦੇ ਅਤੇ ਸਿੱਧਾਂ ਲਿਆ ਕੇ ਬਣ ਜਾਂਦੇ ਚੇਲੇ। ਅਤੇ ਹੁਣ ਉਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਜਾਣੀ ਜਾਣਦੇ। ਹਾਂਜੀ
ਸਤਿਗੁਰ ਆਗਮ ਅਗਾਧ ਪੁਰਖ,
ਹਾਂ ਭਾਈ ਸਾਹਿਬ ਜੀ ਕਹਿੰਦੇ ਕੌਣ ਉਹਨਾਂ ਨੂੰ ਭਾਈ ਪਰਚਾ ਸਕਦਾ, ਮਾਇਆ ਕੌਣ ਵਰਤਾ ਸਕਦਾ ਉਹਨਾਂ 'ਤੇ? ਸਤਿਗੁਰ ਤਾਂ ਜੋ ਅਕਾਲ ਪੁਰਖ ਆਗਮ ਰੂਪ ਹੈ, ਜਿੱਥੇ ਕਿਸੇ ਦੀ ਪਹੁੰਚ ਨਹੀਂ ਉਹ ਰੂਪ ਨੇ, ਉਹ ਅਗਾਧ ਨੇ ਸਤਿਗੁਰ ਸੱਚੇ ਪਾ, ਅਗਾਧ ਕੌਣ? ਪਰਮੇਸ਼ਰ ਦਾ ਬਹੁਤ ਡੂੰਘਾ ਹੈ ਉਹਦਾ, ਉਸ ਉਹ ਪੁਰਖ ਨੇ ਸਤਿਗੁਰੂ ਜੀ, ਉਹੀ ਅਵਤਾਰ ਨੇ। ਹਾਂਜੀ
ਕਿਹੜਾ ਚੱਲੇ ਗੁਰੂ ਦੀ ਚਾਲਾ,
ਕਿਹੜਾ ਚਾਲ ਚੱਲ ਸਕਦਾ ਗੁਰੂ ਨਾਨਕ ਸਾਹਿਬ ਦੀ? ਹਜੇ ਜੋਗ ਜਿਹੜੇ ਕਹਿੰਦੇ ਚਾਲਾ ਨਾਮ ਤੇਜ ਦਾ ਸ਼ਕਤੀ ਦਾ, ਜਿਹਨਾਂ ਗੁਰੂ ਦੀ ਚਾਲ ਹੈ ਤੇਜ ਪ੍ਰਤਾਪ ਹੈ, ਕੌਣ ਚੱਲੇ ਬਈ ਉਹ? ਹਾਂਜੀ
ਹਾਂ ਫਿਰ ਆਇਆ ਗੁਰਨਾਥ ਜੀ,
ਮਹਾਰਾਜ ਮੁੜ ਆਏ, ਫਿਰ ਆਇਆ ਗੁਰ, ਇੱਥੇ ਜਮ ਕਲਾਓ, ਫਿਰ ਆਇਆ ਗੁਰ,
ਫਿਰ ਆਇਆ ਗੁਰ
ਨਾਥ ਜੀ,
ਨਾਥ ਜੀ
ਕੀ ਕਿਹਾ? ਪਾਣੀ ਠੌੜ ਨਹੀਂ ਉਸ ਤਾਲਾ,
ਪਾਣੀ ਠੌੜ ਨਹੀਂ ਉਸ ਤਾਲਾ।
ਹਾਂ, ਪੜ੍ਹੋ ਇਸ ਨੂੰ ਇੱਦਾਂ ਵਿਸ਼ਰਾਮ ਕਰਕੇ, ਇਉਂ ਨਹੀਂ ਪੜ੍ਹਨਾ ਫਿਰ ਆਇਆ ਗੁਰਨਾਥ ਜੀ, ਇਉਂ ਨਹੀਂ ਕਹਿਣਾ। ਹਾਂਜੀ, ਨਾ ਹੀ ਆ ਕਿ ਨਹੀਂ ਹੈ?
ਨਹੀਂ ਹੈ।
ਨਹੀਂ ਪਾਠ ਆ ਤੁਹਾਡੇ ਕੋਲੇ? ਨਾ ਹੀ ਵੀ ਹੈ ਕਿਸੇ ਕੋਲੇ?
ਨਹੀਂ।
ਨਹੀਂ ਕਰ ਲਿਓ, ਨਹੀਂ ਕਰ ਲਿਓ। ਹਾਂਜੀ, ਇਹ ਵਿਸ਼ਰਾਮ ਜ਼ਰੂਰੀ ਨੇ, ਠੀਕ ਕਰੋ। ਫਿਰ ਆਇਆ ਗੁਰ,
ਫਿਰ ਆਇਆ ਗੁਰ
ਨਾਥ ਜੀ,
ਨਾਥ ਜੀ,
ਪਾਣੀ ਠੌੜ ਨਹੀਂ ਉਸ ਤਾਲਾ,
ਪਾਣੀ ਠੌੜ ਨਹੀਂ ਉਸ ਤਾਲਾ।
ਸਤਿਗੁਰੂ ਜੀ ਅੱਗੇ ਕਹਿੰਦੇ, ਗੋਰਖਨਾਥ ਜੀ, ਉਸ ਤਲਾਬ 'ਚ ਪਾਣੀ ਹੈ ਨਹੀਂ। ਹਾਂਜੀ, ਮੈਂ ਕੀ ਲਿਆ ਕੇ ਦੇਣਾ ਸੀ ਤੁਹਾਨੂੰ?
ਸਭ ਦੇ ਜਿੱਤੀ ਸਿੱਧ ਮੰਡਲੀ,
ਉਹਨਾਂ ਦਾ ਭਾਵ ਤਾਂ ਇਹ ਸੀ ਵੀ ਹੀਰੇ ਜਵਾਹਰਾਤਾਂ ਕਰਕੇ ਕਹਿਣਗੇ ਵੀ ਮੈਂ ਤੁਹਾਡਾ ਬਣ ਗਿਆ ਜੀ ਚੇਲਾ, ਬਣਾਓ ਮੈਨੂੰ, ਤੁਸੀਂ ਇੰਨੀ ਸ਼ਕਤੀ ਤੁਹਾਡੇ ਕੋਲ। ਸਤਿਗੁਰੂ ਨੇ ਆ ਕੇ ਦਿੱਤਾ ਜਵਾਬ, ਇਹ ਉਹਨਾਂ ਵਿੱਚ ਭਰਮਾਏ ਕੋਈ ਨਹੀਂ, ਮਿੱਟੀ ਜਾਣ ਕੇ ਛੱਡ ਕੇ ਆ ਗਏ ਮਹਾਰਾਜ ਜੀ। ਚਲੋ ਅੱਗੇ,
ਸ਼ਬਦ ਜਿੱਤੀ ਸਿੱਧ ਮੰਡਲੀ।
ਉਦੋਂ ਬਾਅਦ ਫਿਰ ਜਦ ਦੇਖਿਆ ਉਹਨਾਂ ਨਾਲ ਚਰਚਾ ਹੋਈ ਆ ਫਿਰ ਸੁਮੇਰ ਪਰਬ 'ਤੇ ਮਹਾਰਾਜ ਜੀ, ਜਿਹੜਾ ਪ੍ਰਸਿੱਧ ਗੋਸ਼ਟ ਬਾਣੀ ਪੜ੍ਹੀ ਆ ਨਾ, ਉਹਦਾ ਵੇਰਵਾ ਇੱਥੇ ਦੇ ਰਹੇ ਨੇ। ਉੱਥੇ ਫਿਰ ਬਾਅਦ ਚਰਚਾ ਹੋਈ, ਉਸ ਚਰਚਾ ਦੇ ਵਿੱਚ ਕੀ ਕੀਤਾ? ਸ਼ਬਦ ਜਿੱਤੀ ਸਿੱਧ ਮੰਡਲੀ,
ਸ਼ਬਦ ਜਿੱਤੀ ਸਿੱਧ ਮੰਡਲੀ,
ਸਾਰੀ ਸਿੱਧਾਂ ਦੀ ਮੰਡਲੀ ਜਿਹੜੀ ਸੀ ਇਹ ਮਹਾਰਾਜ ਸ਼ਬਦ ਦੇ ਆਸਰੇ ਜਿੱਤ ਲਈ। ਹਾਂਜੀ,
ਕੀ ਤੁਸ ਆਪਣਾ ਪੰਥ ਨਿਰਾਲਾ,
ਕੀ ਤੋਸ,
ਕੀ ਤੋਸ ਆਪਣਾ ਪੰਥ ਨਿਰਾਲਾ।
ਇਉਂ ਮਹਾਰਾਜ ਪਾਏ ਆਪਣਾ ਪੰਥ ਨਿਰਾਲਾ ਫਿਰ ਬਣਾਇਆ, ਸਿੱਖ ਧਰਮ ਦੀ ਬੁਨਿਆਦ ਰੱਖੀ। ਸਾਰੇ ਉਦੋਂ ਕਿਸੇ ਦਾੜੀਆਂ ਮਨਾਈ ਫਿਰਦੇ, ਕਿਸੇ ਨੇ ਅੱਧਾ ਸਿਰ ਮਨਾਇਆ ਹੁੰਦਾ ਸੀ, ਅੱਧੇ ਕੁ ਰੱਖੇ ਹੁੰਦੇ, ਕਿਸੇ ਨੇ ਦਾੜੀ ਮਨਾਈ ਹੁੰਦੀ, ਕਿਸੇ ਨੇ ਉਵੇਂ ਬੋਧੀ 'ਚ ਰੱਖੇ ਹੁੰਦੇ। ਇਹੋ ਜਿਹੜਾ ਸੱਚੇ ਪਾਤਸ਼ਾਹ ਨੇ ਸਾਬਤ ਸੂਰਤ ਪੰਥ ਸਿੱਖੀ ਦਾ, ਗੁਰੂ ਨਾਨਕ ਸਾਹਿਬ ਜੀ ਨਿਰਾਲਾ, ਉਹਨਾਂ ਤੋਂ ਬਣਾ ਕੇ ਚਲਾ ਦਿੱਤਾ। ਹੁਣ ਫਿਰ ਕੰਮ ਵਿਗੜ ਗਿਆ, ਫਿਰ ਉਹੀ ਹਾਲ ਹੋ ਗਿਆ, ਅਤੇ ਹੁਣ ਵੀ ਲੋੜ ਹੈ ਕਿ ਅਵਤਾਰੀ ਪੁਰਸ਼ ਕੋਈ ਆਊ ਤਾਂ ਠੀਕ ਹੋਊ। ਥੰਮਾ ਕੋਈ ਨਾ ਸਾਧ ਆਵੇ, ਸਾਧ ਬਿਨ ਸਾਧਨਾ ਦੱਸਿਆ ਜੱਗ ਵਿੱਚ ਕੋ ਆ। ਹੁਣ ਪੂਰਨ ਅਵਤਾਰ ਬਿਨਾਂ ਭਾਈ ਗੱਲ ਥੰਮਣ ਦੀ ਨਹੀਂ, ਅਤੇ ਸਾਈਨ ਬੋਰਡ ਤਾਂ ਬਹੁਤਿਆਂ ਨੇ ਲਾਏ ਹੋਏ ਨੇ, ਸ਼੍ਰੀ ਸ਼੍ਰੀ 108 ਫਲਾਣਾ, ਸ਼੍ਰੀ ਸ਼੍ਰੀ 1 ਫਲਾਣਾ, ਪਰ 400 ਵੀ ਬਹੁਤੇ ਨੇ। ਅਤੇ ਉਹ ਪੂਰਨ ਬ੍ਰਹਮ ਗਿਆਨੀ ਬੇਤਾ ਕੋਈ ਹੈ ਨਹੀਂ, ਜਿਸ ਕਰਕੇ ਥੰਮਣ ਵਾਲਾ ਕੋਈ ਹੈ ਨਹੀਂ। ਹੁਣ ਚਲੋ ਕੋਈ ਅਵਤਾਰ ਆਊ, ਨੇਕ ਲੰਕ ਅਵਤਾਰ ਦਾ ਆਉਣਾ ਦੱਸਿਆ ਹੈ, ਮਾਰ ਬਖਸ਼ਾਂ, ਚਲੋ ਉਹ ਜਿਹੇ ਅਵਤਾਰ ਆਉਣਗੇ ਅਤੇ ਥੰਮਿਆ ਜਾਊ ਕੁਛ। ਇਹ ਹਾਲਤ ਹੁਣ ਵੀ ਹੋ ਰਹੀ ਹੈ। ਹਾਂਜੀ,
ਕਲਯੁਗ ਨਾਨਕ ਨਾਮ ਸਿਖਾਲਾ,
ਨਾਨਕ ਦੇ ਜਮਕ ਲਾ ਕੇ, ਕਲਯੁਗ
ਕਲਯੁਗ
ਨਾਨਕ
ਨਾਨਕ
ਨਾਮ ਸੁਖਾਲਾ,
ਨਾਮ ਸਿਖਾਲਾ।
ਸੁਖਾਲਾ ਦਾ ਅਰਥ ਹੈ ਸੁੱਖ ਪਲੱਸ ਆਲਾ, ਆਲਾ ਕਹਿੰਦੇ ਨੇ ਘਰ ਨੂੰ। ਕਲਯੁਗ ਦੇ ਸਮੇਂ ਵਿੱਚ ਸੁੱਖਾਂ ਦਾ ਘਰ ਕੀ ਹੈ? ਨਾਮ ਹੀ ਹੈ ਭਾਈ, ਨਾਮ ਨੂੰ ਮਹਾਨਤਾ ਦਿੱਤੀ ਹੈ। ਸਾਜੁਗ ਸੱਤ ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ, ਕੱਲ ਕੇਵਲ ਨਾਮ ਆਧਾਰ। ਹਾਂਜੀ, ਹੁਣ ਹੁਣ ਮਹਾਰਾਜ ਮੱਕੇ ਦੀ ਯਾਤਰਾ ਨੂੰ ਜਾਣਗੇ, ਆਖਰੀ ਪੌੜੀ ਆ, ਪੜ੍ਹੀਆਂਗੇ
ਬਾਬਾ।
ਇਹ ਇਹਦੇ ਬਾਰੇ ਥੋੜ੍ਹਾ ਸਮਝ ਲਓ, ਮੱਕੇ ਦੀ ਯਾਤਰਾ ਜਿਹੜਾ ਨਾ ਨਾਨਕ ਪ੍ਰਕਾਸ਼ ਗ੍ਰੰਥ, ਉਹ ਜਿਹੜੀ ਕਥਾ ਆਉਂਦੀ ਹੈ ਉਹਦੇ ਵਿੱਚ ਮੱਕੇ ਨੂੰ ਮਹਾਰਾਜ ਪਹਿਲਾਂ ਗਏ ਨੇ, ਉਹਦੇ ਜਿਹੜਾ ਲਿਖਿਆ। ਇੱਥੇ ਭਾਈ ਸਾਹਿਬ ਜੀ ਮੱਕੇ ਦੀ ਯਾਤਰਾ ਬਾਅਦ ਵਿੱਚ ਦੱਸ ਰਹੇ ਨੇ, ਇਹਨਾਂ ਥੋੜ੍ਹਾ ਭੇਦ ਸਮਝ ਲਿਆ ਜੀ। ਹਾਂ, ਹੁਣ ਮਹਾਰਾਜ ਮੱਕੇ ਦੀ ਯਾਤਰਾ ਨੂੰ ਜਾ ਰਹੇ ਨੇ, ਕਿਉਂਕਿ ਮਰਦਾਨਾ ਕਹਿੰਦਾ ਮਹਾਰਾਜ ਜੀ ਕਦੇ ਜੰਗਲਾਂ 'ਚ ਫਿਰੀ ਗਏ ਹੋ, ਕਦੇ ਭੁੱਖੇ ਮਾਰਤੇ, ਕਦੇ ਕੌਡੇ ਰੱਖਦੇ ਮੂੰਹ 'ਚ ਪਾ ਦਿੱਤੇ, ਸਾਡਾ ਸਥਾਨ ਮੱਕਾ ਹੈ, ਮੁਸਲਮਾਨਾਂ ਦਾ ਕਾਬਾ, ਉੱਥੇ ਤੀਰਥ ਹੈ, ਕਦੇ ਇੱਧਰ ਨੂੰ ਵੀ ਲੈ ਚੱਲੋ, ਅਤੇ ਨਾਲੇ ਉੱਥੇ ਪਖੰਡ ਵੀ ਵਧਿਆ ਸੀ ਮਹਾਰਾਜ, ਉਹ ਵੀ ਦੂਰ ਕਰਨਾ ਸੀ। ਇਹ ਹੁਣ ਮੱਕੇ ਵੱਲ ਨੂੰ ਮਹਾਰਾਜ ਯਾਤਰਾ ਨੇ ਸ਼ੁਰੂ ਕੀਤੀ ਹੈ। ਹਾਂਜੀ,
ਬਾਬਾ ਫਿਰ ਮੱਕੇ ਗਿਆ, ਨੀਲ ਅਸਤਰ ਧਾਰੇ ਬਨਵਾਰੀ।
ਹਾਂਜੀ, ਹਾਂ ਇੱਥੇ ਗਿਆ ਪਾਠ ਕਰ ਲਿਓ, ਗਿਆ ਪਾਠ ਨਹੀਂ ਨਾ ਹੈਗਾ,
ਗਿਆ
ਸੋਧਿਆ ਪਾਠ। ਬਾਬਾ ਫਿਰ ਮੱਕੇ ਗਿਆ,
ਬਾਬਾ ਫਿਰ ਮੱਕੇ ਗਿਆ,
ਨੀਲ ਵਸਤਰ ਧਾਰੇ ਬਨਵਾਰੀ,
ਨੀਲ ਵਸਤਰ ਧਾਰੇ ਬਨਵਾਰੀ।
ਮਾਸੇ ਪਾਤਸ਼ਾਹ ਜੀ ਮੱਕੇ ਨੂੰ ਪਾਈ ਗਏ ਨੇ, ਮੱਕਾ ਸ਼ਹਿਰ ਦਾ ਨਾਂ ਹੈ, ਕਾਬਾ ਉਹਨਾਂ ਦਾ ਤੀਰਥ ਦਾ ਨਾਂ ਹੈ। ਅਰਬ ਸ਼ਹਿਰ ਦਾ ਕੰਟਰੀ ਹੈ ਇਹ, ਅਰਬ ਕੰਟਰੀਆਂ ਦਾ ਸ਼ਹਿਰ ਹੈ ਮੱਕਾ। ਹਾਂਜੀ, ਇੱਥੇ ਇਸਲਾਮ ਦਾ ਸਭ ਤੋਂ ਉੱਤਮ ਮੰਦਰ ਉਹਨਾਂ ਦਾ ਕਾਬਾ ਮੰਨਿਆ, ਸ਼ਹਿਰ ਦਾ ਨਾਂ ਹੈ ਮੱਕਾ, ਜਿਵੇਂ ਆਪਣੇ ਅੰਮ੍ਰਿਤਸਰ ਸਾਹਿਬ ਸ਼ਹਿਰ ਦਾ ਨਾਂ ਹੈ, ਹਰਿਮੰਦਰ ਸਾਹਿਬ ਆਪਣਾ ਧਾਰਮਿਕ ਸਥਾਨ ਹੈ, ਉੱਥੇ ਮੱਕਾ ਸ਼ਹਿਰ ਦਾ ਨਾਂ ਹੈ ਅਤੇ ਕਾਬਾ ਜਿਹੜਾ ਹੈ ਉਹ ਧਾਰਮਿਕ ਸਥਾਨ ਦਾ ਨਾਂ ਹੈ, ਸਾਊਦੀ ਅਰਬ 'ਚ ਹੈ। ਇਹ ਮੰਨ ਲਓ ਵੀ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਜੀ ਨੇ ਇੱਥੇ ਇਹ ਉੱਥੇ ਪਹਿਲਾਂ ਇੱਥੇ ਵੀ ਬਹੁਤ ਸਾਰੇ ਬੁੱਤ ਪਏ ਹੋਏ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਜਦੋਂ ਮੁਹੰਮਦ ਦਾ ਆਗਮਨ ਹੋਇਆ ਉਹਨੇ ਉਹ ਬੁੱਤ ਸਾਰੇ ਤੋੜ ਦਿੱਤੇ ਨੇ। ਅੰਦਰ ਅਜੇ ਵੀ ਇੱਕ ਜਿਹੜਾ ਸੀ ਪੱਥਰ ਰੱਖ ਲਿਆ ਗਿਆ, ਉਹ ਪੱਥਰ ਹੈ ਕਾਲੇ ਰੰਗ ਦਾ ਪੱਥਰ ਹੈ, ਉਹਨੂੰ ਸੰਗੇ ਅਸਵਦ ਕਹਿੰਦੇ ਨੇ। ਇਹ ਜਿਹੜੇ ਹੁਣ ਹਾਜੀ ਜਾਂਦੇ ਆ ਨਾ ਉੱਥੇ, ਉਹਦੇ ਬੋਸੇ ਲੈਂਦੇ ਆ ਉਹ ਪੱਥਰ ਦੇ, ਉਹਦੇ ਚੁੰਮੇ ਕਰ ਲੈਂਦੇ ਨੇ ਪੱਥਰ ਦਾ। ਅਤੇ ਬਾਹਰ ਆ ਕੇ ਜਿਹੜਾ ਸੀ ਪਹਾੜੀ ਦੇ ਉੱਤੇ ਇੱਕ ਚੰਡਾ ਵਾ ਉਹਨੂੰ ਵੇਖ ਲੈਂਦੇ ਨੇ, ਕਹਿੰਦੇ ਸਾਡਾ ਹੱਜ ਪੂਰੀ ਹੋ ਗਈ। ਇਸ ਤਰ੍ਹਾਂ ਦਾ ਉੱਥੇ ਜਿਹੜਾ ਸਿਲਸਿਲਾ ਹੈ। ਹਾਂਜੀ, ਇਹਨੂੰ ਨਗਰਾਂ ਦੀ ਮਾਂ ਮੰਨਿਆ ਜਾਂਦਾ ਹੈ ਅਰਬ ਕੰਟਰੀਆਂ 'ਚ ਉੱਥੇ। ਹਾਂ,
ਆਸਾ
ਉਹ ਉੱਦਾਂ ਦਾ ਫਿਰ ਹਾਜੀਆਂ ਵਾਲਾ ਵਸਤਰ ਪਹਿਨੇ ਨਾ ਮਹਾਰਾਜ ਜੀ ਨੇ। ਕਰਾਚੀ ਤੋਂ 2180 ਮੀਲ ਦੂਰ ਆ ਇਹ ਮੱਕਾ, ਹਾਂ ਸ਼ਹਿਰ ਜਿਹੜਾ ਹੈਗਾ ਕਰਾਚੀ ਤੋਂ ਇੰਨਾ ਕੁ ਦੂਰ ਹੈ। ਬੰਬਈ ਤੋਂ 2350 ਮੀਲ ਦੂਰ ਪੈਂਦਾ। ਉੱਥੇ ਮਹਾਰਸ਼ੇ ਪਾਤਸ਼ਾਹ ਨੂੰ ਦੇਖੋ ਪੈਦਲ ਯਾਤਰਾ ਕਿੰਨੀ ਕਿੰਨੀ ਸੱਚੀ ਮਹਾਰਾਜ ਪੈਦਲ ਕਰ ਰਹੇ ਨੇ। ਹਾਂਜੀ, ਫਿਰ ਬਾਬਾ ਫਿਰ ਮੱਕੇ ਗਿਆ
ਬਾਬਾ ਫਿਰ ਮੱਕੇ ਗਿਆ
ਨੀਲ ਵਸਤਰ ਧਾਰੇ ਬਨਵਾਰੀ।
ਨੀਲ ਵਸਤਰ ਧਾਰੇ ਬਨਵਾਰੀ,
ਉਹ ਨੀਲ ਵਸਤਰ ਹਾਜੀਆਂ ਵਾਲੇ ਸਾਧੂ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤੇ ਨੇ। ਬਨਵਾਰੀ ਨਾਮ ਹੈ ਸੰਸਾਰ ਜਗਤ ਦੇ ਮਾਲਕ, ਬਨ ਨਾਮ ਦਾ ਜੰਗਲ ਦਾ, ਜੰਗਲ ਕੀ ਹੈ ਸੰਸਾਰ, ਵਾਰੀ ਨੇ ਮਾਲਕ ਸੰਸਾਰ ਜਗਤ ਦੇ ਮਾਲਕ। ਗੁਰੂ ਨਾਨਕ ਸਾਹਿਬ ਜੀ ਨੇ ਇੱਦਾਂ ਦਾ ਭਾਈ ਹਾਜੀਆਂ ਵਾਲਾ ਭੇਖ ਬਣਾਇਆ ਕਿ ਹੋਰ ਕੀ ਭੇਖ ਵਿੱਚ ਦੱਸਿਆ?
ਆਸਾ ਹੱਥ ਕਿਤਾਬ ਕਸ਼,
ਠੀਕ ਹੈ,
ਕੁਜਾ ਵਾਂਗ,
ਕੁਜਾ ਨਹੀਂ ਕਹਿਣਾ, ਕੁਜਾ,
ਕੁਜਾ ਵਾਂਗ ਮਸੋਲਾ ਧਾਰੀ।
ਇਹਨੂੰ ਕਈ ਮਸਲਾ ਪੜ ਜਾਂਦੇ ਨੇ, ਇਹਨੂੰ ਮਸਾਲਾ ਪੜਨਾ ਜ਼ਰੂਰੀ ਪਾਠ ਹੈ।
ਮਸੱਲਾ ਧਾਰੀ
ਤੁਸੀਂ ਕਹੋਗੇ ਮੰਮੇ ਨੇ ਉਕਰ ਸੱਸਾ ਲੈ ਲੈਣ, ਕਹਿੰਦਾ ਮਸਲਾ ਹੀ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਆਉਂਦਾ ਪਰ ਅਧਿਕ ਨਾਲ ਪਾਠ ਮਸੱਲਾ ਬੜੋ ਸਾਰੇ। ਆਸਾ ਹੱਥ,
ਆਸਾ ਹੱਥ
ਕਿਤਾਬ ਕੱਛ,
ਕਿਤਾਬ ਕੱਛ,
ਕੂਜਾ ਵਾਂਗ ਮਸੱਲਾ ਧਾਰੀ,
ਕੂਜਾ ਵਾਂਗ ਮਸੱਲਾ ਧਾਰੀ।
ਹੱਥ ਵਿੱਚ ਮਹਾਰਸ਼ੇ ਪਾਤਸ਼ਾਹ ਦੇ ਆਸਾ, ਆਸਾ ਨਾਮ ਹੈ ਸੋਟੇ ਦਾ, ਇੱਕ ਛੋਟਾ ਜਿਹਾ ਫੜਿਆ ਹੈ। ਅਤੇ ਕਿਤਾਬ ਕੱਛ, ਕੱਛ ਵਿੱਚ ਕਿਤਾਬ ਮਹਾਰਾਜ ਨੇ ਫੜੀ ਹੋਈ ਹੈ, ਇੱਦਾਂ ਉਹਨਾਂ ਵਾਲਾ ਭੇਖ ਬਣਾ ਲੈਣਾ ਹਾਜੀਆਂ ਵਾਲਾ। ਕੂਜਾ ਅਤੇ ਮਰਦਾਨੇ ਦੇ ਹੱਥ ਵਿੱਚ ਕੂਜਾ ਲੋਟਾ ਫੜਾਇਆ ਹੈ, ਇੱਕ ਮਸੱਲਾ ਜੀ ਤੇ ਬੈਠ ਕੇ ਨਮਾਜ਼ ਪੜ੍ਹਿਆ ਜਾਂਦਾ, ਉਹ ਵਸਤਰ ਉਹਨੂੰ ਮਸੱਲਾ ਕਹਿੰਦੇ ਨੇ। ਜਿਹੜੇ ਕੱਪੜੇ 'ਤੇ ਬੈਠ ਕੇ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਮਸੱਲਾ। ਇਹ ਦੋਵੇਂ ਮਰਦਾਨੇ ਨੂੰ ਮਾਰਦੇ ਫੜਾਏ ਹੋਏ ਨੇ, ਐਸਾ ਧਾਰਨ ਕੀਤਾ ਭੇਖ। ਹਾਂਜੀ, ਕਿੱਥੇ ਬੈਠ ਕੇ ਜਾ ਕੇ ਮਹਾਰਾਜ ਜੀ?
ਬੈਠਾ ਜਾਏ ਮਸੀਤ ਵਿੱਚ,
ਸਤਿਗੁਰ ਸੱਚੇ ਪਾਤਸ਼ਾਹ ਉਹ ਜਿਹੜੀ ਮਸੀਤ ਸੀ ਨਾ ਕਾਬੇ ਦੀ, ਉੱਥੇ ਜਾ ਕੇ ਬੈਠ ਗਏ ਨੇ। ਜਿੱਥੇ ਹੋਰ ਵੀ,
ਜਿੱਥੇ ਹਾਜੀ ਹੱਜ ਗੁਜ਼ਾਰੀ,
ਜਿੱਥੇ ਹੋਰ ਵੀ ਹਾਜੀ ਜਿਹੜੇ ਸੀ ਹੱਜ ਜਿਹੜੀ ਸੀ ਗੁਜ਼ਾਰ ਰਹੇ ਸੀ। ਹੱਜ ਤੋਂ ਭਾਵ ਹੁੰਦਾ ਜਿਵੇਂ ਆਪਾਂ ਨੇ ਹਜ਼ੂਰ ਮਹਾਰਾਜ ਜਾਈਏ, ਹਜ਼ੂਰੀਆ ਕਹਿ ਦਿੰਦੇ ਹਾਂ। ਸੋ ਜਿਹੜਾ ਉਹਦੇ ਹਜ਼ੂਰ ਜਾਣ ਵਾਲੇ ਜਿਹੜੇ ਸੀ ਉਹ ਹਾਜੀਆਂ ਨੇ, ਯਾਤਰੀ ਜਿਹੜੇ ਸੀ ਹਾਜੀ, ਉਹਨਾਂ ਨੇ ਹੱਜ ਜਿਹੜੀ ਸੀ ਕੀਤੀ ਉੱਥੇ ਗੁਜ਼ਾਰੀ, ਹੱਜ ਕੀਤਾ। ਛੋਟਾ ਮੋਟਾ ਛੋਟਾ, ਚਲੋ ਅੱਗੇ।
ਜਾਂ ਬਾਬਾ ਸੁੱਤਾ ਰਾਤ ਨੂੰ,
ਹਾਂ,
ਵੱਲ
ਵੱਲ ਵੱਲ ਮਹਿਰਾਵੇ,
ਵੱਲ ਮਹਿਰਾਵੇ ਪਾਏ ਪਸਾਰੀ।
ਸਤਿਗੁਰ ਸੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਰਾਤ ਨੂੰ ਸੁੱਤੇ ਨੇ ਨਾ, ਮਹਿਰਾਵਾ ਕਹਿੰਦੇ ਨੇ ਡਾਟ, ਪਿੰਡਾਂ ਦੇ ਮਕਾਨਾਂ ਦੀਆਂ ਡਾਟਾਂ ਨਹੀਂ ਬਣਾਈਆਂ, ਇੱਟਾਂ ਬਿਗੀਆਂ ਟੀਂਡੀਆਂ ਲਾ ਕੇ ਡਾਟ ਬਣਾਉਂਦੇ ਸੀ, ਤਿਕੋਣੀ ਹੁੰਦੀ ਸੀ, ਤੀਰ ਕਮਾਨ ਵਾਂਗੂ ਨੂੰ ਡਾਟ ਕਹਿੰਦੇ ਨੇ। ਹੁਣ ਤਾਂ ਸਿੱਧੀ ਲੱਕੜੀ ਬਣਾ ਦਿੰਦੇ ਆ, ਪਰ ਪੁਰਾਣੇ ਸਮੇਂ ਵਿੱਚ ਡਾਟਾਂ ਤਿਕੋਣੀਆਂ ਹੁੰਦੀਆਂ ਸੀ, ਲੋਹਾ ਨਹੀਂ ਸੀ ਪਾਉਂਦੇ, ਇੱਟਾਂ ਹੀ ਇੱਥੇ ਹਿਸਾਬ ਨਾਲ ਲਾਉਂਦੇ ਸੀ, ਉਦੋਂ ਦੀਆਂ ਹੁਣ ਤਾਂ ਖੜੀਆਂ ਨੇ। ਅਤੇ ਉਹ ਜਿਹੜਾ ਮਹਾਰਾਜਾ ਡਾਟ ਸੀ ਨਾ ਮੱਕੇ ਕਾਬੇ ਦੇ ਮੰਦਰ ਦੀ, ਉਸ ਪਾਸੇ ਨੂੰ ਮਹਾਰਾਜ ਪੈਰ ਚਰਨ ਕਰਕੇ ਜਿਹੜੇ ਸੀ ਪਸਾਰ ਕੇ ਪੈ ਗਏ ਨੇ, ਉੱਧਰ ਨੂੰ ਪੈਰ ਕਰ ਲਏ, ਚਰਨ ਕਰ ਲਏ ਮਹਾਰਾਜ ਜੀ ਨੇ, ਜਿਹਦੇ ਕਾਬੇ ਦੀ ਮਹਿਰਾਬ ਸੀ, ਡਾਟ ਸੀ ਉਸ ਪਾਸੇ ਨੂੰ। ਹਾਂਜੀ,
ਜੀਵਨ ਮਾਰੀ ਲੱਤ ਦੀ,
ਜਿਹੜਾ ਜੀਵਨ ਨਾਮੇ ਮੁੱਲਾ ਸੀ ਨਾ, ਇਹ ਹਿੰਦੁਸਤਾਨ ਤੋਂ ਆਇਆ ਹੋਇਆ ਸੀ, ਉੱਥੇ ਵਾਸਾ ਕਰ ਲਿਆ ਸੀ ਇਹਨੇ, ਮੁਸਲਮਾਨ ਹਿੰਦੁਸਤਾਨ ਦਾ ਸੀ, ਵਾਸਾ ਜਾ ਕੇ ਮੱਕੇ 'ਚ ਕਰ ਲਿਆ ਸੀ, ਨਾਂ ਸੀ ਜੀਵਨ। ਇਸ ਕਰਕੇ ਉਹ ਮੁੱਲਾ ਜਦੋਂ ਆਇਆ ਨਾ, ਅਤੇ ਉਹਨੇ ਆ ਕੇ ਵੇਖਿਆ ਇਹ ਕੌਣ ਹੈ ਜਿਹਨੇ ਸਾਡੇ ਕਾਬੇ ਵੱਲ ਮੰਦਰ ਵੱਲ ਪੈਰ ਕੀਤੇ ਹੋਏ ਨੇ। ਫਿਰ ਕੀ ਕਹਿੰਦਾ, ਕਿਹੜਾ
ਕਿਹੜਾ ਸੁੱਤਾ ਕੁਫਰ ਕੁਫਾਰੀ,
ਇਹ ਕੌਣ ਸੁੱਤਾ ਜਿਹੜਾ ਕੁਫਰ, ਜਿਹੜਾ ਝੂਠ ਬੋਲਣ ਵਾਲਾ ਨੂੰ ਕੁਫਰ ਕਹਿੰਦੇ ਨੇ, ਐਸਾ ਕੋਈ ਝੂਠਾ ਕੁਫਾਰੀ ਜਿਹੜਾ ਹੈ, ਨਾਸਤਕ ਪੁਰਸ਼, ਰੱਬ ਨੂੰ ਨਾ ਮੰਨਣ ਵਾਲਾ, ਨਾ ਸ਼ੁਕਰਾ, ਇਹ ਕੌਣ ਆ ਕੇ ਪੈ ਗਿਆ, ਇਉਂ ਗੁੱਸੇ ਹੋਇਆ। ਹਾਂਜੀ,
ਲੱਤਾਂ ਬਲ ਖੁਦਾਏ ਦੇ,
ਇਹ ਕੌਣ ਸਾਡੇ ਖੁਦਾ ਦੇ ਮੰਦਰ ਵੱਲ ਲੱਤਾਂ ਕਰਕੇ
ਕਿਉਂ ਕਰ ਪਿਆ ਹੋਏ ਬਜਗਾਰੀ?
ਇਹ ਕਿਉਂ ਇਹਦੇ ਨੂੰ ਪਿਆ ਹੋਇਆ ਬਜਗਾਰੀ? ਪਾਪੀ ਕੋਈ, ਗੁਨਾਹੀ ਕੋਈ, ਬਜਗਾਰੀ ਦਾ ਅਰਥ ਇਹ ਹੈ ਗੁਨਾਹੀ, ਦੋਸ਼ੀ, ਪਾਪੀ, ਕੌਣ ਪਿਆ ਇਹ? ਇਉਂ ਗੁਰੂ ਨਾਨਕ ਸਾਹਿਬ ਜੀ ਨੂੰ ਅਜਿਹੀ ਸ਼ਬਦਾਵਲੀ ਉਸਨੇ ਵਰਤੀ ਜੀਵਨ ਨਾਵੇਂ ਮੁੱਲਾਂ ਨੇ।
ਟੰਗੋਂ ਪਕੜ ਘਸੀਟਿਆ,
ਹਾਂ ਮਹਾਰਾਜ ਜੀ ਕਹਿੰਦੇ ਭਾਈ ਜੇ ਅਸੀਂ ਤਾਂ ਪਰਦੇਸੀ ਹਾਂ, ਕਿ ਵੀ ਕਿੱਧਰ ਤੁਹਾਡਾ ਖੁਦਾ ਦਾ ਮੰਦਰ ਹੈ? ਜਿੱਧਰ ਭਾਈ ਖੁਦਾ ਦਾ ਮੰਦਰ ਹੈ ਨਹੀਂ ਉੱਧਰ ਕਰਦੇ ਪੈਰ ਸਾਡੇ, ਤੂੰ ਫੜ ਕੇ ਆਪ ਕਰਦੇ ਸਾਂ, ਅਸੀਂ ਤਾਂ ਪਰਦੇਸੀ ਹਾਂ, ਤੂੰ ਕਰ ਜਿੱਧਰ ਨੂੰ ਹੈਗਾ ਉੱਧਰ ਕਰਦੇ। ਗੁੱਸੇ 'ਚ ਆ ਕੇ ਇੱਕ ਤਾਂ ਹੁੰਦਾ ਚੰਗੇ ਨਾਲ ਸਤਿਕਾਰਯੋਗ ਨਾਲ ਫੜ ਕੇ ਪਰਾਂ ਕਰਨੇ, ਘਸੀਟਣਾ ਹੁੰਦਾ ਗੁੱਸੇ 'ਚ ਆ ਕੇ, ਗੁੱਸੇ 'ਚ ਆ ਕੇ ਮਰਸੇ ਪਾਸੇ ਚਰਨਾਂ ਨੂੰ ਘੜੀਸਿਆ ਫੜ ਕੇ ਪੈਰਾਂ ਤੋਂ। ਹਾਂਜੀ,
ਫਿਰ ਆ ਮੱਕਾ ਕਲਾ ਦਿਖਾਰੀ,
ਹਾਂ ਫਿਰ ਕੀ ਹੋਇਆ ਬਾਈ? ਮਹਾਰਾਜ ਕਹਿੰਦੇ ਜਿੱਧਰ ਨੂੰ ਚਰਨ ਮਹਾਰਾਜ ਚਰਨ ਹੁੰਦੇ ਨੇ ਮੱਕਾ ਉੱਧਰ ਨੂੰ ਫਿਰ ਜਾਂਦਾ, ਚੌਂ ਪਾਸੇ ਨੂੰ ਘੁਮਾਇਆ ਮਹਾਰਾਜ ਚਰਨਾਂ ਨੂੰ, ਜਿੱਧਰ ਘੁਮਾਉਂਦੇ ਨੇ ਮੱਕਾ ਨਾਲ ਨਾਲ ਘੁੰਮੀ ਜਾਂਦਾ, ਜਿੱਥੇ ਲਿਆ ਕੇ ਛੱਡ ਦਿੱਤੇ ਚਰਨ ਉੱਥੇ ਰੁਕ ਗਿਆ। ਹੁਣ ਇੱਥੇ ਵੇਖੋ ਜਿਹੜੇ ਕਹਿੰਦੇ ਨੇ ਨਾ ਕਈ ਵੀਰ ਆ ਜਾਂਦੇ ਨੇ ਪ੍ਰੋਫੈਸਰ ਟੋਲਿਆਂ 'ਚੋਂ, ਕਹਿੰਦੇ ਜੀ ਉੱਥੇ ਮਹਾਰਾਜ ਜੀ ਦੇ ਨੇ ਜਿਹੜਾ ਮੱਕਾ ਨਹੀਂ ਸੀ ਫੇਰਿਆ, ਮੁਸਲਮਾਨਾਂ ਦੇ ਮਨ ਫੇਰ ਦਿੱਤੇ। ਜਿਹਨਾਂ ਨੂੰ ਪੁੱਛੇ ਮਨ ਫੇਰਨੇ ਕੋਈ ਸੌਖੀ ਗੱਲ ਹੈ? ਤੁਸੀਂ ਫੇਰ ਦਿਓ ਮਨ ਕਿਸੇ ਦਾ, ਮਨ ਵੀ ਉਹੀ ਫੇਰ ਵੀ ਲਾ ਕੋਈ ਪੂਰਾ ਹੋਊਗਾ। ਸੋ ਮੱਕਾ ਇੱਥੇ ਭਾਈ ਸਾਹਿਬ ਜੀ ਕਹਿੰਦੇ ਫਿਰਿਆ ਮੱਕਾ, ਹੁਣ ਭਾਈ ਸਾਹਿਬ ਗੁਰਦਾਸ ਜੀ ਝੂਠ ਬੋਲਦੇ ਕੋਈ? ਪੰਜਵੇਂ ਪਾਸ ਛੇਵੇਂ ਪਾਸੇ ਤੱਕ ਰਹੇ ਨੇ ਭਾਈ ਗੁਰਦਾਸ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿੱਖਿਆ ਦੇਣ ਦੀ ਡਿਊਟੀ ਵੀ ਭਾਈ ਗੁਰਦਾਸ ਸਾਹਿਬ ਦੀ ਲਾਈ ਹੈ, ਅਤੇ ਕਿ ਤੁਸੀਂ ਇਹਨਾਂ ਨੂੰ ਸਿਕਸ਼ਿਤ ਤੁਸੀਂ ਕਰਨਾ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਕਿ ਸਾਡੇ ਪੁੱਤਰ ਗੁਰੂ ਤੇਗ ਬਹਾਦਰ ਜੀ ਨੂੰ ਜਿਹੜੀ ਵਿੱਦਿਆ ਲੰਘ ਲਈ ਭਾਈ ਗੁਰਦਾਸ ਜੀ ਤੁਸੀਂ ਪੜ੍ਹਾਉਣੀ ਹੈ, ਉਹਨਾਂ ਦੇ ਉਸਤਾਦ ਬਣਾਏ। ਸੋ ਇਹੋ ਜਿਹੇ ਝੂਠ ਥੋੜ੍ਹੋ ਬੋਲ ਸਕਦੇ ਜਿਹੜੇ ਭਾਈ ਗੁਰਦਾਸ ਸਾਹਿਬ ਵਰਗੇ, ਅਤੇ ਇਹਨਾਂ ਵਾਲਿਆਂ ਦੀ ਹੁਣ ਮੰਨੀ ਇਹਨਾਂ ਪ੍ਰੋਫੈਸਰਾਂ ਜਿਹੜੇ ਕਹਿੰਦੇ ਨੇ ਮੱਕਾ ਨਹੀਂ ਫੇਰਿਆ ਮਨ ਫੇਰ 'ਤੇ, ਆ ਘੱਗੇ ਵਰਗੇ ਪਾਲਟੀ ਜਾਂ ਹੋਰ ਉੱਠ ਕੇ ਕਹਿੰਦੇ ਨੇ ਗੱਲਾਂ। ਫਿਰ ਭਾਈ ਸਾਹਿਬ ਨੇ ਫਿਰਿਆ ਮੱਕਾ, ਫਿਰਿਆ ਹੈ ਹੋਰ ਕੀ, ਕਿਉਂ ਫਿਰਿਆ? ਕਲਾ ਦਿਖਾਰੀ, ਸ਼ਕਤੀ ਦਿਖਾਈ ਆ ਮਹਾਰਾਜ ਜੀ ਨੇ, ਕੋਈ ਸ਼ਕਤੀ ਸੀ ਤਾਂ ਹੀ ਦਿਖਾਈ ਨਾ। ਹਾਂਜੀ,
ਹੋਏ ਹੈਰਾਨ ਕਰੇਨ ਜੋਹਾਰੀ,
ਇਹ ਵੀ ਦੇਖੋ ਕਿਹਾ ਜੇ ਫਿਰਿਆ ਤਾਂ ਸਾਰੇ ਕਾਜੀ ਜੀਵਨ ਮਾਰ ਕੇ ਹੈਰਾਨ ਹੋਏ ਇੱਥੇ ਵੀ ਸਾਡਾ ਮੰਦਰ ਹੀ ਫਿਰ ਗਿਆ ਇੱਥੇ। ਅਤੇ ਫਿਰ ਜਦੋਂ ਇਹ ਸ਼ਕਤੀ ਵੇਖੀ ਹੈ ਕਰੇਨ ਜੋਹਾਰੀ, ਸਾਰੇ ਨਮਸਕਾਰਾਂ ਕਰਦੇ ਨੇ। ਹਾਂਜੀ, ਮਹਾਰਾਜ ਪਾਤਸ਼ਾਹ ਜੀ ਨੂੰ ਸਾਰੇ ਚਾਨੀ ਆ ਪਏ ਨੇ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਪੌੜੀਆਂ ਹੋਈਆਂ ਨੇ। ਇੱਕ ਪੌੜੀ 'ਚ ਆਪਾਂ ਮੇਰਾ ਬਾਂਗ ਦੀ ਜਿਹੜੀ ਉਹ ਵਿਆਖਿਆ ਰਹਿ ਗਈ ਸੀ, ਜਿੱਥੋਂ ਬਾਂਗ ਦੇਖਿਓ ਤਾਂ ਕਿੱਥੇ ਦਿੱਤੀ ਬਾਂਗ, ਉਹ ਇਸੇ ਪੌੜੀ 'ਚ ਨਹੀਂ ਸੀ ਬਾਂਗ? ਹਾਂਜੀ, ਹਾਂ ਪੜ੍ਹਿਓ ਪੰਕਤੀ, ਇੱਥੇ ਤਾਂ ਕਰ ਲਿਆ ਸੀ। ਹਾਂ,
ਕੂਜਾ ਬਾਂਗ,
ਹਾਂ ਮਸਾਲੇ ਦਾ ਅਰਥ ਹੋ ਗਿਆ ਸੀ, ਬਾਂਗ ਰਹਿ ਗਈ ਸੀ। ਬਾਂਗ ਦਿੰਦੇ ਆ ਨਾ ਇਹ ਜਿਹੜੇ ਮੁੱਲਾਂ ਨੇ, ਬਾਂਗ ਕੀ ਹੁੰਦੀ ਹੈ? ਇਹਨਾਂ ਦੇ ਚਾਰ ਵਾਰੀ ਕਹਿੰਦੇ ਨੇ, ਇਹ ਜਿਹੜੇ ਨੇ ਛੇ ਵਾਰੀ ਕਹਿੰਦੇ ਨੇ ਅੱਲਾਹੁ ਅਕਬਰ, ਅੱਲਾ ਫਿਲਾ, ਇਹ ਚਾਰ ਵਾਰੀ ਕਹਿੰਦੇ ਨੇ। ਉਹਦਾ ਮਤਲਬ ਹੁੰਦਾ ਹੈ ਅੱਲਾ ਫਿਲਾ ਦਾ ਹੁੰਦਾ ਹੈ ਰੱਬ ਦੀ ਸਿਫਤ ਕਰੀਏ, ਆਓ ਵੀ ਇਕੱਠੇ ਹੋਈਏ, ਆਵਾਜ਼ ਦਿੰਦੇ ਨੇ ਆਓ ਰੱਬ ਦੀ ਸਿਫਤ ਕਰੀਏ। ਅੱਲਾਹੁ ਅਕਬਰ ਦਾ ਮਤਲਬ ਹੁੰਦਾ ਹੈ ਕਿ ਅੱਲਾ ਜਿਹੜਾ ਹੈ ਹੂ ਮਨ ਨੇਚੇ ਕਰਕੇ ਅਕਬਰ ਬਹੁਤ ਵੱਡਾ, ਜੋ ਵੱਡਾ ਮਹਾਨ ਅੱਲਾ ਵਾ ਆਓ ਉਹਦੀ ਸਿਫਤ ਕਰੀਏ, ਉਹ ਭਾਵ ਹੁੰਦਾ ਵਾਂਗ ਦਾ। ਜਦੋਂ ਵਾਂਗ ਦਿੰਦੇ ਆ ਇਹ ਕੰਨਾਂ 'ਚ ਉਂਗਲਾਂ ਦੇ ਲੈਂਦੇ ਨੇ, ਕਿਉਂ ਉਂਗਲਾਂ ਦਿੰਦੇ ਨੇ? ਵੀ ਕਿਤੇ ਸਾਨੂੰ ਹੋਰ ਕਿਸੇ ਦੀ ਬਾਹਰਲੀ ਗੱਲ ਸੁਣਨੀ ਨਾ ਪਵੇ, ਕਿ ਆਹੀ ਆਵਾਜ਼ ਦਿੱਤੀ ਆ ਅੱਲਾ ਦੇ ਨਾਂ ਦੀ। ਉਹ ਫਿਰ ਸਾਰੇ, ਇੱਕ ਸ਼ਰਾਬੀ ਆਦਮੀ ਵਾਂਗ ਨਹੀਂ ਦੇ ਸਕਦਾ ਇਹਨਾਂ ਦੇ, ਇਸਤਰੀ ਨੂੰ ਵੀ ਵਾਂਗ ਦੇਣ ਦਾ ਅਧਿਕਾਰ ਨਹੀਂ। ਸੋ ਇਹ ਉਹੀ ਜਿਹੜਾ ਦਿੰਦਾ ਹੈ ਮੁੱਲਾਂ ਹੀ ਦਿੰਦਾ, ਇਉਂ ਵਾਂਗ ਦਿੰਦੇ ਨੇ। ਫਿਰ ਉੱਥੇ ਮਸੀਤ 'ਚ ਇਕੱਠੇ ਹੋ ਜਾਂਦੇ ਨੇ, ਨਮਾਜ਼ਾਂ ਪੜ੍ਹਦੇ ਨੇ। ਇਉਂ ਮਹਾਰਾਜ ਪਾਤਸ਼ਾਹ ਜੀ ਨੇ ਦਿੱਤੀ ਵਾਂਗ, ਕਿਹੜੀ ਵਾਂਗ ਦਿੱਤੀ? ਇਹਨਾਂ ਵਾਲੀ ਥੋੜ੍ਹੋ ਦਿੱਤੀ, ਫਿਰ ਵਾਂਗ ਕਿਹੜੀ ਦਿੱਤੀ ਸੀ? ਸਤਿ ਸ਼੍ਰੀ ਅਕਾਲ, ਗੁਰਬਰ ਅਕਾਲ, ਨਿਰੰਕਾਰ,
ਗੁਰਬਰ ਅਕਾਲ ਨਿਰੰਕਾਰ,
ਆਹ ਵਾਂਗ ਦਿੱਤੀ ਮਹਾਰਾਜ ਪਾਤਸ਼ਾਹ ਉਸ ਵੇਲੇ, ਜਿਸ ਵਾਂਗ ਕਰਕੇ ਸੁਣ ਮਨ ਹੋਈ ਨਗਰੀ, ਸਾਰੀ ਨਗਰੀ ਉਹ ਸੁਣ ਸਮਾਨ ਹੋ ਗਈ। ਦਸਤਗੀਰ ਪੀਰ ਕੋਲ ਗਏ ਨੇ ਜਦ ਮਹਾਰਾਜ ਜੀ, ਇਹ ਵਾਂਗ ਦਾ ਮਹਾਰਾਜ ਨੇ ਆਵਾਜ਼ਾਂ ਦਿੱਤਾ ਉੱਥੇ ਜਾ ਕੇ, ਨਾ ਕਿ ਉਹਨਾਂ ਵਾਲੀ ਵਾਂਗ ਦਿੱਤੀ। ਹਾਂਜੀ, ਸੋ ਉਹ ਪਾਸ ਉਹ ਵਾਂਗ ਦਾ ਕੀ ਵਾਂਗ ਹੈ?
ਸਤਿ ਸ਼੍ਰੀ ਅਕਾਲ,
ਨਿਰੰਕਾਰ, ਇਹ ਦਿੱਤੇ। ਉਹ ਵਾਂਗ ਵਿੱਚ ਇੰਨੀ ਸ਼ਕਤੀ ਸੀ ਕਿ ਸਾਰੇ ਉਹ ਸੁਲਾ ਦਿੱਤੇ ਨੇ। ਇਸ ਲਈ ਭਾਈ ਜਦੋਂ ਵੀ ਇੱਕ ਦੂਜੇ ਨੂੰ ਮਿਲੀਏ, ਇਹ ਸਤਿ ਸ਼੍ਰੀ ਅਕਾਲ ਤਾਂ ਵਾਂਗ ਦਾ ਜਕਾਰਾ ਸੀ ਮਹਾਰਾਜ ਦਾ, ਇਹ ਇਹ ਸਤਿ ਸ਼੍ਰੀ ਅਕਾਲ ਦੀ ਬਜਾਏ ਕੀ ਬੁਲਾਇਆ ਕਰਨਾ ਆਪਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੁਲਾਇਆ ਕਰੋ। ਕਈ ਜਿਹੜੇ ਨੇ ਸਤਿ ਸ਼੍ਰੀ ਅਕਾਲ ਨਾਲ ਇੱਕ ਸਾਰੀ ਜਾਂਦੇ ਸਤਿ ਸ਼੍ਰੀ ਅਕਾਲ ਉਹ ਪੂਰਾ ਨਹੀਂ ਉਚਾਰਨ ਕਰਦੇ। ਇਸ ਤਰ੍ਹਾਂ ਇਹ ਆਪਣੀ ਫਤਿਹ ਜਿਹੜੀ ਸਾਹ ਮਿਲਦਾ ਸਿੱਖ ਦੂਜੇ ਨੂੰ ਅਤੇ ਇੰਨੀ ਵਾਰੀ ਰੱਬ ਦਾ ਨਾਂ ਚੇਤੇ ਆਉਂਦਾ ਹੈ ਇਹ ਬੁਲਾਇਆ ਕਰੋ। ਪੜ੍ਹੋ ਦੋਏ ਪੰਕਤੀਆਂ ਸਮਾਪਤੀ ਕਰੀਏ ਆਖਰੀ। ਟੰਗੋ ਪਕੜ ਘਸੀਟਿਆ ਹੋਏ ਹੈਰਾਨ ਕਰੇਨ ਜੋਹਾਰੀ ਜੋਹਾਰੀ ਨਾਮ ਨਮਸਕਾਰ ਦਾ ਸਾਰੇ ਨਮਸਕਾਰਾਂ ਮਹਾਰਾਜ ਨੂੰ ਕਰਦੇ ਨੇ ਅਤੇ ਗੁਰੂ ਜੀ ਰਹਿਮਤ ਕਰਨ ਸਾਰਿਆਂ 'ਤੇ ਬਖਸ਼ਾਂ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।